गुरपुरे की शरनाई नाम जपो नामो यारा दो गुरपुरे की शरनाई तिसे प्राप्त जिस पर लिखिया सोई पूरन पाई नानक की बेनंती प्रभ जी नाम रहा लिबलाई तिसे प्राप्त जिस तुर लिखिया तिसे प्राप्त जिस तुर लिखिया सोई पूरन पाई नानक की बेनंती प्रभ जी नाम रहा बुलाई नाम रहा बुलाई विण को दुहोर के मंगना सिर दुखा के दुख देहनाम संतोखिया उतरे मन की भूख गुरबाण तन हरिया कीतिया नानक क्या मनुख नाम जपो नामो यारा दो गुरपुरे की शरनाई गुरपुरे की शरनाई जप हो ता एको नामा जप हो ता एको नामा जप हो ता एको नामा जप हो ता एको जप हो ते तो नामा जप हो ते तो नामा जप हो त मैं तो जप हो तो जप हो तो जप हो तो अबरे अबरे मेरा फूल कामा अबरे मेरा फूल कामा अबरे मेरा फूल कामा अबरे मेरा फूल कामा अवर मेरा फूल कामा मेरा फूल कामा अवर मेरा फूल कामा जप हो ताए तो नामा जप हो ताए तो अबरे मेरा फूल कामा अबरे मेरा फूल कामा
तो तू देखो जा
कौ तू तौ जाबो रखना नाम जपो ताब बतिया रखना नाम जपो ताब बतिया इन वेद अमृत पावो इन वेद अमृत पावो इन वेद अमृत पावो इन वेद अमृत पावो जप हो ता एको नामा जप हो ना एको नामा जप हो ना एको नामा जप हो ना एको नामा ओ दिन अवरो निरा फूल कामा अवरो निरा फूल कामा अवरो
संपट जित सत सार नावन थावन ताती तृप्त करे
वाहे गुरु वाहे
पूजा प्राण सेवक जे सेवे
वाहे
इन बे साहेब इन भेद साहेब रब तर है इन भेद साहेब रब तर है
वाहे गुरु वाहे
कहते कह कोई तुम सारे अब न कोई
वाहे गुरु
भगत कीण नानक जन जम्पे हौसा लागी सच्चा सोई
वाहे
भगत खीण नानक जन जम्पे हौसा लागी सच्चा
वाहे गुरु वाहे गुरु वाहे गुरु वाहे गुरु वाहे गुरु अवरो निरा फूल कामा अवरो निरा फूल कामा अवरो निरा फूल कामा
अब रुन राखो
ਜਿੰਨੀ ਵੀ ਸੰਗਤ ਜੋ ਕਿ ਹਫ਼ਤਾਵਾਰੀ ਸਮਾਗਮ ਦੇ ਪਹਿਲੇ ਦਿਨ ਵਿੱਚ ਹਾਜ਼ਰੀਆਂ ਲਵਾ ਰਹੇ ਆ, ਬਹੁਤ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਰਵਣ ਕਰਦੇ ਆ। ਸਵਾਉ ਕੁਝ ਸਮਾਂ ਜੋ ਕਿ ਭਾਈ ਗੁਰਪ੍ਰੀਤ ਸਿੰਘ ਜੀ ਨੇ ਸੂਹੀ ਰਾਗ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਕੀਰਤਨ ਕੀਤਾ ਹੈ, ਇਹਨਾਂ ਪੰਕਤੀਆਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਫਤਿਹ ਨਾਲ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਹਰ ਬੰਦੇ ਨੇ ਆਪਣੇ ਤਰੀਕਿਆਂ ਦੇ ਨਾਲ ਰੱਬ ਬਾਬਤ ਗੱਲ ਕੀਤੀ ਹੈ। ਜਿਹੜੀ ਸੰਗਤ ਰੋਜ਼ਾਨਾ ਸੁਣਦੀ ਹੈ ਜਾਂ ਜਿਹੜੇ ਪਰਮੇਸ਼ਰ ਦੁਆਰ ਸਾਹਿਬ ਆਉਣ ਵਾਲੇ ਪੱਕੇ ਹੈ ਉਹ ਤੇ ਚੰਗੀ ਤਰ੍ਹਾਂ ਸਮਝਦੇ ਹੈ, ਕਿਉਂਕਿ ਰੱਬ ਦੇ ਕਨਸੈਪਟ ਤੇ ਰੱਬ ਦੇ ਵਿਸ਼ੇ ਤੇ ਬਹੁਤ ਖੁੱਲ੍ਹ ਕੇ ਗੱਲ ਹੋਈ। ਵੀ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਹੈ, ਬਾਬਾ ਕਬੀਰ ਸਾਹਿਬ ਜੀ ਜਿਹੜੇ ਹੈ, ਉਹ ਰੱਬ ਕਿਹਨੂੰ ਮੰਨਦੇ? ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹ। ਹੁਣ ਇਹ ਜਿਹੜਾ ਸ਼ਬਦ ਹੈ, ਰਹਾਉ ਦੀ ਪੰਕਤੀ ਹੈ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਜਿੱਦਾਂ ਕਿ ਆਪਾਂ ਰਹਿਰਾਜ ਸਾਹਿਬ ਦੀ ਬਾਣੀ ਵਿੱਚ ਵੀ ਧੰਨ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕਈ ਲੋਕਾਂ ਨੇ ਇਹਨਾਂ ਪੰਕਤੀਆਂ ਦੇ ਅਰਥ ਜਿਹੜੇ ਹੈ ਉਹ ਇੱਦਾਂ ਪ੍ਰਚਾਰੇ ਹੈ ਵੀ ਭਾਈ ਦੁਨੀਆਂ ਦੇ ਜਿੰਨੇ ਵੀ ਕੰਮ ਹੈ ਇਹ ਸਭ ਵਿਅਰਥ ਨੇ। ਜਿਵੇਂ ਇਸ ਪੰਕਤੀ ਵਿੱਚ ਵੀ ਹੈ ਅਵਰ ਨਿਰਾਫਲ ਕੰਮ, ਦੂਸਰੀਆਂ ਕਿਰਤਾਂ ਨੂੰ ਦੂਸਰਿਆਂ ਕੰਮਾਂ ਨੂੰ ਕੰਡੈਮ ਕੀਤਾ ਗਿਆ ਵੀ ਇਹ ਸਹੀ ਨਹੀਂ। ਇੱਕੋ ਹੀ ਕਹਿੰਦੇ ਇੱਕੋ ਹੀ ਕੰਮ ਕਰੋ ਕਿ ਮਿਲ ਸਾਧ ਸੰਗਤ ਭੱਜ ਕੇ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ ਨੇ ਇਸ ਟੌਪਿਕ ਤੇ ਗੱਲ ਕੀਤੀ ਸੀ ਵੀ ਕਦੇ ਵੀ ਕਿਸੇ ਦੀ ਕਿਰਤ ਨੂੰ ਦੁਰਕਾਰੋ ਨਾ। ਕਿਰਤ ਮਤਲਬ ਕੰਮ ਕਾਰ, ਕਿਉਂਕਿ ਇਸ ਕੁਦਰਤ ਦੇ ਵਿੱਚ, ਇਸ ਸੰਸਾਰ ਦੇ ਵਿੱਚ ਹਰ ਬੰਦਾ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ। ਇੱਥੇ ਜੁੱਤੀਆਂ ਗੰਢਣ ਵਾਲੇ ਦੀ ਵੀ ਸਾਨੂੰ ਲੋੜ ਹੈ, ਇੱਥੇ ਮਜ਼ਦੂਰੀ ਕਰਨ ਵਾਲੇ ਦੀ ਵੀ ਸਾਨੂੰ ਲੋੜ ਹੈ, ਇੱਥੇ ਝੋਨਾ ਲਾਉਣ ਵਾਲੇ ਬਈਆਂ ਦੀ ਵੀ ਸਾਨੂੰ ਲੋੜ ਹੈ। ਕੰਮ ਕੋਈ ਵੀ ਮਾੜਾ ਨਹੀਂ, ਹਾਲਾਂਕਿ ਅਖੌਤੀ ਧਾਰਮਿਕ ਆਗੂਆਂ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਮੰਨਦੇ ਆ ਉਹਨਾਂ ਨੇ ਇਹ ਪ੍ਰਚਾਰ ਕੀਤਾ ਵੀ ਜਿਹੜਾ ਕੰਮ ਅਸੀਂ ਕਰਦੇ ਹਾਂ ਇਹ ਸਭ ਤੋਂ ਇੱਕ ਨੰਬਰ ਦਾ। ਅਸੀਂ ਰੱਬ ਦੀ ਭਗਤੀ ਕਰਦੇ ਹਾਂ, ਪ੍ਰਭੂ ਦੀ ਆਰਾਧਨਾ ਕਰਦੇ ਹਾਂ, ਇਹ ਸਭ ਤੋਂ ਇੱਕ ਨੰਬਰ ਦਾ ਕੰਮ ਹੈ। ਤੇ ਹੋਰ ਕਹਿੰਦੇ ਜਿੰਨੇ ਵੀ ਕੰਮ ਨੇ ਸਭ ਵਿਅਰਥ ਨੇ। ਨਹੀਂ ਭਾਈ, ਕੰਮ ਕੋਈ ਮਾੜਾ ਨਹੀਂ। ਇੱਥੇ ਟਰੱਕ ਡਰਾਈਵਰ ਦੀ ਵੀ ਲੋੜ ਹੈ, ਜੇ ਟਰੱਕ ਡਰਾਈਵਰ ਨਹੀਂ ਹੋਣਗੇ ਸਾਡੇ ਤੱਕ ਰਾਸ਼ਨ ਕਿੱਦਾਂ ਆਪਣੇ। ਇੱਥੇ ਡਾਕਟਰ ਦੀ ਵੀ ਲੋੜ ਹੈ, ਡਾਕਟਰ ਨਹੀਂ ਹੋਣਗੇ ਤੇ ਰੋਗਾਂ ਦਾ ਇਲਾਜ ਕਿਹਨੇ ਕਰਨਾ? ਵਾਜੇ ਵਜਾ ਕੇ ਤੇ ਰੋਗਾਂ ਦਾ ਇਲਾਜ ਨਹੀਂ ਨਾ ਹੋਣ ਲੱਗਾ, ਧੂਣੀਆਂ ਤਾ ਕੇ ਤੇ ਰੋਗਾਂ ਦਾ ਇਲਾਜ ਨਹੀਂ ਹੋਣ ਲੱਗਾ, ਚਿਮਟੇ ਖੜਕਾ ਕੇ ਤੇ ਰੋਗਾਂ ਦਾ ਇਲਾਜ ਨਹੀਂ ਹੋਣ ਲੱਗਾ, ਇੱਥੇ ਡਾਕਟਰ ਦੀ ਵੀ ਲੋੜ ਹੈ। ਪਰ ਸਾਡੇ ਧਾਰਮਿਕ ਲੋਕਾਂ ਨੇ ਪ੍ਰਚਾਰ ਇਹ ਕੀਤਾ ਵੀ ਆਹ ਆਹ ਜਿਹੜਾ ਕੰਮ ਅਸੀਂ ਕਰਦੇ ਹਾਂ, ਹਿੰਦੂ ਕਹਿੰਦੇ ਆ ਆਹ ਟੱਲ ਖੜਕਾਉਣੇ, ਆਰਤੀਆਂ ਕਰਨੀਆਂ ਇਹ ਇੱਕ ਨੰਬਰ ਦਾ ਕੰਮ ਹੈ, ਸਾਡੇ ਵਾਲੇ ਕਹਿੰਦੇ ਆ ਅਜਕਾਰੇ ਛੱਡਣੇ, ਪਾਠ ਪੂਜਾ ਕਰਨੀ ਇਹ ਇੱਕ ਨੰਬਰ ਦਾ ਕੰਮ ਹੈ। ਕੰਮ ਕੋਈ ਮਾੜਾ ਨਹੀਂ, ਇੱਥੇ ਹਰ ਕੰਮ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ, ਪਰ ਇਹਨੂੰ ਸਮਝਣ ਦੀ ਲੋੜ ਹੈ। ਕਿਉਂਕਿ ਸਾਡੇ ਗੁਰੂ ਸਾਹਿਬ ਕਹਿੰਦੇ ਆ ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਜ। ਜੇ ਅਸੀਂ ਇਹ ਕਵਾਂਗੇ ਨਾ ਵੀ ਆਹ ਕੰਮ ਕਰਨ ਦੀ ਲੋੜ ਨਹੀਂ, ਸੰਨਿਆਸੀ ਹੋ ਜਾਓ, ਆਹ ਦੁਨੀਆਂ ਦੇ ਝੰਜੇਲਿਆਂ ਵਿੱਚੋਂ ਨਿਕਲੋ, ਜਿਵੇਂ ਯੋਗ ਮਤ ਕਹਿੰਦਾ ਸੀ ਵੀ ਸੰਸਾਰ ਦੇ ਮੋਹ ਮਾਇਆ ਦੀ ਕਾਲਖ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਪੁੱਛਿਆ ਵੀ ਤੁਹਾਡਾ ਸੁਮੇਰ ਪਰਬਤ ਤੇ ਆ ਕੇ ਬੈਠਣ ਦਾ ਕਾਰਨ ਕੀ ਹੈ, ਉਹ ਆਖਣ ਲੱਗੇ ਥੱਲੇ ਤੇ ਕਹਿੰਦੇ ਕਲਯੁਗ ਆ ਗਿਆ, ਸੰਸਾਰ ਤੇ ਕਹਿੰਦੇ ਮੋਹ ਮਾਇਆ ਦੀ ਕਾਲਖ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਪਣਾ ਓਪੀਨੀਅਨ ਜਿਹੜਾ ਉਹ ਸਾਡੇ ਸਾਹਮਣੇ ਰੱਖਿਆ, ਅੱਗੇ ਮੰਨਣਾ ਨਾ ਮੰਨਣਾ ਇਹ ਸਾਡੀ ਮਰਜ਼ੀ ਹੈ। ਆਪਣੀ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਅੱਗੇ ਰੱਖੀ ਵੀ ਭਾਈ ਤੁਸੀਂ ਕਹਿੰਦੇ ਹੋ ਥੱਲੇ ਧਰਤੀ ਤੇ ਲੋਕਾਂ ਵਿੱਚ ਸਮਾਜ ਵਿੱਚ ਕਲਯੁਗ ਆ ਗਿਆ, ਗੁਰੂ ਸਾਹਿਬ ਕਹਿੰਦੇ ਸੋਈ ਚੰਦ ਚਿਣੇ ਸਿਤਾਰੇ, ਸੋਈ ਦਿਨੀਅਰ ਤਪਤਰ ਹੈ, ਸਾ ਧਰਤੀ ਸਾ ਪੌਣ ਚਲਾਰੇ, ਜੁਗ ਜੀ ਖੇਲੈ ਥਾਮ ਕੈਸੇ, ਜੀਵਨ ਤਲਬ ਨਵਾਰ ਹੋਵੇ ਪਰਵਾਣਾ, ਘਰੇ ਤੰਗਾਣਾ ਕਲ ਲੱਖਣ ਵਿਚਾਰ, ਕਹਿੰਦੇ ਕਲਯੁਗ ਤੇ ਇਹਨੂੰ ਕਹਿੰਦੇ ਆ। ਇਸੇ ਸ਼ਬਦ ਵਿੱਚ ਕਹਿੰਦੇ ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ, ਮੈਂ ਤੇ ਕਹਿੰਦੇ ਕਿਤੇ ਕਲਯੁਗ ਆਇਆ ਨਹੀਂ ਬੈਠਿਆ ਵੇਖਿਆ। ਕਲਯੁਗੀ ਬਿਰਤੀ ਹੈ, ਸਤਯੁਗੀ ਬਿਰਤੀ ਹੈ, ਦੁਆਪਰ ਬਿਰਤੀ ਹੈ, ਤ੍ਰੇਤਾ ਬਿਰਤੀ ਹੈ, ਇਹ ਬਾਹਰ ਨਹੀਂ, ਬਾਹਰ ਤੇ ਕਹਿੰਦੇ ਉਹੀ ਕੁਛ ਹੈ, ਉਵੇਂ ਹੀ ਸੂਰਜ ਚੜ੍ਹਦਾ ਹੈ, ਉਵੇਂ ਹੀ ਚੰਦਰਮਾ ਆਪਣੀ ਰੋਸ਼ਨੀ ਦੇ ਰਿਹਾ ਰਿਫਲੈਕਸ਼ਨ ਦੇ ਰਾਹੀਂ, ਉਵੇਂ ਹੀ ਹਵਾ ਵਹਿ ਰਹੀ ਹੈ, ਉਵੇਂ ਹੀ ਪੰਛੀ ਚਹਿਕਦੇ ਹੈ, ਸਭ ਕੁਛ ਉਦਾਂ ਹੀ ਹੈ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਵੀ ਭਾਈ ਸਾਡੀ ਬਿਰਤੀ ਦੇ ਵਿੱਚ ਖੁਦਗਰਜੀ ਦਾ ਪੈਦਾ ਹੋਣਾ ਹੀ ਕਲਯੁਗ ਦਾ ਪੈਦਾ ਹੋਣਾ ਹੁੰਦਾ ਹੈ। ਤੇ ਆਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਦੁਨੀਆਂ ਦੇ ਜਿੰਨੇ ਵੀ ਕੰਮ ਨੇ ਸਾਰੇ ਕੰਮ ਚੰਗੇ ਹੈ, ਹਾਂ ਅਵਰ ਕਾਜ ਤੇਰਾ ਕਿਤੇ ਨਾਕਾਮ ਦਾ ਮਤਲਬ ਕੀ ਹੈ ਵੀ ਜਿਹੜੇ ਲੋਕੀ ਰੱਬ ਦੇ ਨਾਂ ਤੇ ਕੰਮ ਕਰਦੇ ਫਿਰਦੇ ਹੈ, ਚਟਾਵਾਂ ਰੱਖ ਲਓ ਜੀ, ਨੰਗੇ ਪੈਰੀ ਤੁਰੋ ਜੀ, ਪਿੰਡੇ ਤੇ ਸਵਾਹ ਮੰਨ ਲਓ ਜੀ, ਆਹ ਕੁਛ ਕਰ ਲਓ ਜੀ, ਜਿਵੇਂ ਆਪਾਂ ਉਦਨ ਬੇਨਤੀ ਕਰਦੇ ਸੀ ਵੀ ਸੋਚਿਆ ਸੋਚ ਨਾ ਹੋਵੇ ਜੀ, ਸੋਚੀ ਲੱਖ ਵਾਰ, ਸੁਚਮਤਾ ਰੱਖਦੇ ਫਿਰਦੇ ਹੈ, ਭੁੱਖੇ ਰਹਿੰਦੇ ਫਿਰਦੇ ਹੈ, ਵੇਦਾਂ ਦਾ ਗਿਆਨ ਕੰਠ ਕਰਦੇ ਫਿਰਦੇ ਹੈ, ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਕੇਵਲ ਤੇ ਕੇਵਲ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਗੁਣਾਂ ਦੀ ਸੰਗਤ ਕਰੀਏ, ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਅਵਗੁਣ ਚੱਲੀਏ। ਤੇ ਉਹ ਗੁਣ ਜਿਹੜੇ ਹੈ ਉਹ ਗੁਣ ਸਾਨੂੰ ਕਿਤੋਂ ਵੀ ਮਿਲ ਸਕਦੇ ਹੈ, ਉਹ ਮਾਂ ਤੋਂ ਵੀ ਮਿਲ ਸਕਦਾ, ਉਹ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਤੋਂ ਵੀ ਮਿਲ ਸਕਦੇ, ਟੀਚਰ ਤੋਂ, ਗਲੀ ਵਿੱਚ ਉੱਗੇ ਹੋਏ ਘਾਹ ਦੇ ਤਿਨਕੇ ਤੋਂ ਵੀ ਗੁਣ ਮਿਲ ਸਕਦਾ। ਜਿਹੜੀ ਸਤਸੰਗਤ ਸਾਨੂੰ ਗੁਰੂ ਸਾਹਿਬ ਕਰਨੀ ਸਿਖਾਉਂਦੇ ਉਹ ਇਹੀ ਹੈ ਵੀ ਭਾਈ ਸਾਂਝ ਕਰੀਜੈ ਗੁਣਾ ਕੇਰੀ, ਛੋਟ ਅਵਗੁਣ ਚੱਲੀ।
ਪਗ ਤੋ ਹੀ ਨਾਨਕ ਜਾਨੀ ਜਾਂਦਾ, ਪਗ ਤੋ ਹੀ ਨਾਨਕ ਜਾਨੀ ਜਾਂਦਾ, ਹਾਂ ਸੁਲਾਹੀ ਸੱਚਾ ਕੋਈ ਹਾਂ ਸੁਲਾਹੀ ਸੱਚਾ ਚੋਈ ਹਾਂ ਸੁਲਾਹੀ ਸੱਚਾ ਚੋਈ ਹਾਂ ਸੁਲਾਹੀ ਸੱਚਾ ਚੋਈ ਜਪ ਹੋ ਤਾਏ ਕੋ ਜਪ ਹੋ ਤਾਏ ਕੋ ਜਪ ਹੋ ਤਾਏ ਕੋ ਜਪ ਹੋ ਤਾਏ ਕੋ ਹਾਂ ਅਵਰ ਮੇਰਾ ਫੁੱਲ ਕਾਮਾ ਅਵਰ ਮੇਰਾ ਫੁੱਲ ਕਾਮਾ ਅਵਰ ਅਵਰ ਮੇਰਾ ਫੁੱਲ ਕਾਮਾ ਜਪ ਹੋ ਤਾਏ ਕੋ ਕਾਮਾ ਜਪ ਹੋ ਤਾਏ ਕੋ ਕਾਮਾ ਜਪ ਹੋ ਤਾਏ ਕੋ ਕਾਮਾ ਜਪ ਹੋ ਤਾਏ ਕੋ
ਆਓ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਰਹਿੰਦਾ ਸਮਾਂ ਉਹਨਾਂ ਤੋਂ ਲਾਹਾ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਚਲਤੇ ਥਲ ਕਰ ਥਲਤੇ ਕੂਆ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਆਓ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਬਾਅਦ ਵਿੱਚ ਆਪਾਂ ਸ਼ਬਦ ਵਿਚਾਰ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਆ, ਮੈਂ ਵੈਰਾਗੀ ਹੋ ਗਿਆ। ਵੈਰਾਗ ਹੋਣ ਦਾ ਮਤਲਬ ਹੈ ਉਪਰਾਮ ਹੋਣਾ। ਇੱਕ ਹੁੰਦਾ ਸੁਰਤ ਸਿਸਟਮ ਦੇ ਵਿੱਚ ਖੁਬਣੀ, ਖੁਬੀ ਹੋਈ ਹੈ। ਇੱਕ ਹੁੰਦਾ ਉਪਰਾਮ ਹੋ ਜਾਣੀ। ਉਪਰਾਮ ਹੁੰਦਾ ਜਿਹਨੂੰ ਅਸੀਂ ਕਹੀਏ ਫਿੱਟ ਨਹੀਂ, ਮੇਰੇ ਫਿੱਟ ਨਹੀਂ। ਹੁਣ ਕਬੀਰ ਜੀ ਨੂੰ ਕਿਸੇ ਨੇ ਦੱਸਿਆ, ਦੁਨੀਆ ਬੱਧੀ ਕਰਮਾਂ ਦੀ ਆਉਂਦੀ ਹੈ। ਜਿਵੇਂ ਸਾਨੂੰ ਦੱਸਦੇ ਆ ਵੀ ਬੰਦੇ ਨੇ ਕਰਮ ਮਾੜੇ ਕੀਤੇ ਹੁੰਦੇ ਹੈ, ਉਸ ਹਿਸਾਬ ਨਾਲ ਉਹਨੂੰ ਜਨਮ ਮਿਲਦਾ ਹੈ। ਜਿਹੜਾ ਪਿਛਲੇ ਜਨਮਾਂ 'ਚ ਚੰਗੇ ਕਰਮ ਕਰਕੇ ਆਇਆ ਉਹਨੂੰ ਉਸ ਹਿਸਾਬ ਨਾਲ ਜਨਮ ਮਿਲਦਾ। ਇੱਦਾਂ ਹੀ ਕਹਿੰਦੇ ਨਾ। ਨਾਲੇ ਇਹ ਦੱਸਦੇ ਆ ਵੀ ਜਿਹੜਾ ਬਹੁਤ ਭਗਤੀ ਕਰਦਾ ਉਹਦਾ ਜਨਮ ਮਰਨ ਕੱਟਿਆ ਜਾਂਦਾ। ਕਹਿੰਦੇ ਤੇ ਪਿਛਲੇ ਜਨਮਾਂ 'ਚ ਬਹੁਤ ਭਗਤੀ ਕੀਤੀ, ਫਿਰ ਜਨਮ ਕਿਉਂ ਮਿਲ ਗਿਆ? ਫਿਰ ਤੇ ਕੱਟਿਆ ਜਾਣਾ ਸੀ। ਸੋ ਇਹੋ ਜਿਹੀਆਂ ਗੱਲਾਂ ਆਲੇ ਦੁਆਲੇ ਬਹੁਤ ਸੀ। ਤੇ ਭਗਤ ਕਬੀਰ ਸਾਹਿਬ ਕ੍ਰਾਂਤੀਕਾਰੀ ਨੇ, ਉਹਨਾਂ ਨੇ ਫਿਰ ਇੱਥੇ ਤਰਕ ਦਿੱਤਾ ਆਪਣਾ। ਕਹਿੰਦੇ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਨਾ ਮੇਰਾ ਤੇ ਤੁਹਾਡੇ ਤੋਂ ਮਨ ਉਪਰਾਮ ਹੀ ਹੋ ਗਿਆ ਵੀ ਕੀ ਤੁਸੀਂ ਛੱਡੀ ਜਾਂਦੇ। ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੈਂ ਤੇ ਉਪਰਾਮ ਹੋ ਗਿਆ। ਮੈਂ ਸੋਚਦਾ ਕਿੱਥੋਂ ਆਇਆ ਬੰਦਾ ਤੇ ਕਿੱਥੇ ਗਿਆ।
ਮੋਹੇ ਬੈਰਾਗ ਪਇਓ
ਉਪਰਾਮ ਹੋ ਗਿਆ ਮੈਂ।
ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ। ਬੈਰਾਗ ਪਇਓ, ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ।
आकाश गगन पाताल गगन है जहां दिस गगन हाल जहां दिस गगन हाल आकाश गगन पाताल गगन है जहां दिस गगन दुहाए ले जहां दिस गगन दुहाए ले आकाश गगन पाताल गगन है जहां दिस गगन दुहाए ले जहां दिस गगन अनंत मूल सदा पर खोतम कट बिन सै गगन ना जाए ले बिन सै गगन ना जाए ले अनंत मूल सदा पर खोतम कट बिन सै गगन ना जाए ले बिन सै गगन ना अनंत मूल सदा कर को कट बिन सै गगन तो जाए ले बिन सै गगन तो जाए अनंत मूल सदा कर को कट बिन सै गगन ना जाए ले कट बिन सै गगन कट बिन सै गगन ना जाए कट बिन सै गगन ना जाए कट बिन सै गगन ना जाए ले कट बिन सै गगन ना जाए ले कट बिन सै गगन ना जाए ओहे वैराग पयो ओहे मोहे बैराग पयो जी मोहे बैराग पयो
ਜੀ ਉਹ ਆਏ ਕਹਾਂ ਗਯੋ ਆਏ ਕਹਾਂ
ਮਾਨ ਹੋ ਗਿਆ ਮੇਰਾ।
ਤੇ ਤਮਾਸ਼ੇ ਦੇਖ ਕੇ ਰੰਗ ਤੇ ਤਮਾਸ਼ੇ ਦੇਖ ਕੇ
ਰੰਗ ਤੇ ਤਮਾਸ਼ੇ ਦੇਖ ਕੇ ਰੰਗ ਤੇ ਤਮਾਸ਼ੇ
ਦੇਖ ਕੇ ਬੋਲਿਆ ਕਰੋ ਤੇਰੇ ਰੰਗ ਤੇ ਤਮਾਸ਼ੇ ਵੇਖ ਕੇ ਰੰਗ ਤੇ ਤਮਾਸ਼ੇ ਵੇਖ ਕੇ ਹਾਂ
ਰੰਗ ਤੇ ਤਮਾਸ਼ੇ
ਸਮਾਂ
ਹਾਜ਼ਰੀ ਭਰੀਏ
ਜੇ ਮੈਂ ਇਹ ਆਖਾਂ ਬਈ ਇਹਦੇ ਨਾਲ ਮਨ ਸ਼ਾਂਤ ਹੋ ਜਾਏਗਾ, ਸਕੂਨ ਮਿਲਦਾ ਹੈ, ਮਿਲੇਗਾ ਉਹਨਾਂ ਨੂੰ ਜਿਨ੍ਹਾਂ ਦੀ ਕੀਰਤਨ ਕਰਾਉਣ ਵਿੱਚ ਡਿਊਟੀ ਹੈ, ਜਿਨ੍ਹਾਂ ਦੀ ਡਿਊਟੀ ਹੈ, ਕੰਮ ਹੈ, ਉਹ ਆਪਣੀ ਡਿਊਟੀ ਕਰ ਰਹੇ ਹੈ, ਕੰਮ ਕਰ ਰਹੇ ਹੈ, ਉਹਨਾਂ ਨੂੰ ਸਕੂਨ ਮਿਲੇਗਾ। ਬਾਕੀ ਜਿਹੜੇ ਘਰਾਂ 'ਚ ਸੁਣਦੇ ਹੈ ਉਹ ਸੁਣਨ ਕਲਾਸ ਵਾਂਗੂ ਸੁਣ ਲੈਣ, ਪਰ ਜੇ ਉਹਨਾਂ ਨੇ ਸ਼ਾਂਤੀ ਲੈਣੀ ਹੈ ਤੇ ਉਹਨਾਂ ਨੂੰ ਨਾਲ ਆਪਣੀ ਡਿਊਟੀ ਆਪਣਾ ਕੰਮ ਕਰਨਾ ਪੈਣਾ। ਮੈਂ ਹੁਣ ਬੈਠਾ ਸਾਂ ਜਦੋਂ ਉੱਧਰ ਹਾਲ ਵਿੱਚ, ਤੇ ਜਿਹੜੇ ਆਏ ਨਹੀਂ ਸੀ ਗੱਡੀ ਲੈ ਕੇ ਵੀਰ, ਉਹਨਾਂ ਨਾਲ ਇੱਕ ਨੌਜਵਾਨ ਸੀ ਤੇ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਨਾ ਹੈ। ਮੈਂ ਕਿਹਾ ਕਿਉਂ? ਉਹ ਕਹਿੰਦਾ ਜੀ ਕੰਮ ਬੜੀ ਰੀਝ ਨਾਲ ਕਰਦੇ ਆ, ਸ਼ੌਂਕ ਨਾਲ ਕਰਦੇ ਆ, ਸਾਡੇ ਤੋਂ ਪਹਿਲਾਂ ਦੇ ਬੰਦੇ ਉੱਥੇ ਕੰਮੇ ਆ ਜਿਹੜੇ ਸਾਡੇ ਉਸਤਾਦ ਹੈ, ਤੇ ਜਿੱਥੇ ਅਸੀਂ ਕੰਮ ਕਰਕੇ ਆਈਦਾ ਅਗਲਾ ਕਹਿੰਦਾ ਉਸਤਾਦ ਨਾ ਆਵੇ ਤੇਰਾ ਚੇਲਾ ਆ ਜੇ, ਇਹ ਇੰਨਾ ਵਧੀਆ ਕਰਦਾ ਹੈ। ਕਹਿੰਦੇ ਕੰਮ ਕਰਦੇ ਸੀ ਬੱਧਾ ਚੱਟੀ ਭਰਦੇ ਸੀ, ਦੁਖੀ ਦੁਖੀ ਰਹਿਣਾ, ਕਰੀਏ ਨਾ ਕਰੀਏ, ਮਤਲਬ ਇੱਦਾਂ ਸਾਡੇ ਦਿਮਾਗ 'ਚ ਚੱਲਦਾ ਸੀ। ਤੁਸੀਂ ਕਹਿੰਦੇ ਆ ਕਰਮ ਧਰਮ ਹੈ, ਜ਼ਿੰਮੇਵਾਰੀਆਂ ਫਰਜ਼ ਜਿਹੜੇ ਨੇ ਧਰਮ ਹੈ ਤੇ ਚਾਅ ਨਾਲ ਨਿਭਾਓ, ਤੇ ਕਹਿੰਦੇ ਜੀ ਕੰਮ ਨਾਲ ਪਿਆਰ ਪੈ ਗਿਆ, ਇੱਦਾਂ ਕਹਿੰਦੇ ਮੈਨੂੰ ਆਪਣੇ ਆਪ ਨਾਲ ਪਿਆਰ ਪੈ ਗਿਆ, ਮੇਰਾ ਕਹਿੰਦੇ ਆਪਣੇ ਆਪ ਨਾਲ ਪਿਆਰ ਪੈ ਗਿਆ, ਨਹੀਂ ਤੇ ਇਹੀ ਸੋਚੀ ਜਾਂਦੇ ਸੀ। ਮੈਂ ਉਹਦੇ ਨਾਲ ਗੱਲ ਕਰਦਿਆਂ ਕਹਿ ਰਿਹਾ ਸੀ, ਮੈਂ ਕਿਹਾ ਵੀਰਾ ਇਹ ਗੱਲ ਸੱਚ ਹੈ, ਜਿਹੜਾ ਨਾ ਕੰਮ ਨਾਲ ਜਿਹਦਾ ਇਸ਼ਕ ਹੋ ਜਾਏ, ਕੋਈ ਕਹਿੰਦਾ ਮੇਰਾ ਇਹਦੇ ਨਾਲ ਇਸ਼ਕ ਹੈ, ਇਹਦੇ ਨਾਲ ਪਿਆਰ, ਮੈਂ ਇਹਦੇ ਨਾਲ ਬਹੁਤ ਕਰਦਾ, ਪਰ ਕੰਮ ਤੇ ਸਾਰੀ ਜ਼ਿੰਦਗੀ ਰੋਟੀ ਖਾਣ ਲਈ ਕਰਨਾ ਹੀ ਪੈਂਦਾ। ਬਿਲ ਗੇਟਸ ਜਿਹੜਾ ਸਭ ਤੋਂ ਅਮੀਰ ਬੰਦਾ ਹੈ ਇੱਦਾਂ ਕਹਿ ਲਾ ਵਰਲਡ ਚੋਂ, ਚਲੋ ਹੁਣ ਤੇ ਦਸਵੇਂ ਤੇ ਹੋਣਾ, ਕਿਹੜੇ ਨੰਬਰ ਤੇ ਆਉਂਦਾ ਮੈਨੂੰ ਪਤਾ ਨਹੀਂ, ਪਰ ਬਹੁਤ ਪੈਸੇ ਵਾਲਾ ਬੰਦਾ, ਗਰੀਬੀ ਤੋਂ ਉੱਠ ਕੇ ਉੱਪਰ ਤੱਕ ਗਿਆ, ਕੰਪਿਊਟਰ ਦੇ ਵਿੱਚ ਉਹਨੇ ਬੜਾ ਕੁਛ ਕੀਤਾ, ਕੰਮ ਬਣਾਇਆ ਬੜਾ ਕੁਛ, ਫੈਕਟਰੀਜ਼ ਗੜੀਆਂ, ਬਹੁਤ ਅੱਗੇ ਤੱਕ ਕੰਪਨੀਆਂ ਗਈਆਂ, ਕੋਰੋਨਾ ਵਾਇਰਸ ਵਾਸਤੇ ਉਹਨੇ ਬੜਾ ਪੈਸਾ ਵੀ ਡੋਨੇਟ ਕੀਤਾ, ਹੁਣ ਪਿੱਛੇ ਜੇ ਜਦੋਂ ਇਹ ਬਿਮਾਰੀ ਆਈ ਤੇ ਉਹਨੇ ਇੱਕ ਗੱਲ ਕਹੀ ਹੈ, ਉਹ ਕਹਿੰਦਾ ਵੀ ਜੇ ਤੇ ਤੁਸੀਂ ਪੰਜ ਚਾਰ ਮਿੰਟ ਦਾ ਸਵਾਦ ਜਿਹਾ ਲੈਣਾ ਫਿਰ ਤੇ ਉਹ ਕਹਿੰਦਾ ਤੁਸੀਂ ਨਾ ਇੱਕ ਕੋਈ ਸੌਂਗ ਸੁਣ ਲਓ, ਕੋਈ ਗੀਤ ਸੁਣ ਲਓ, ਪੰਜ ਕੁ ਮਿੰਟ ਮਿਊਜ਼ਿਕ ਹੈ ਤੇ ਆਨੰਦ ਜਿਹਾ ਬਣ ਜਾਏ। ਹੁਣ ਆਪਾਂ ਸ਼ਬਦ ਗਾ ਲੈਂਦੇ ਹਾਂ, ਸਾਰਾ ਮਿਊਜ਼ਿਕ ਵੱਜਦਾ ਹੈ ਨਾਲ, ਆਵਾਜ਼ਾਂ ਨੇ, ਮਿਠਾਸ ਹੈ, ਕੀਰਤਨ ਹੈ, ਇਹਦਾ ਪੰਜ ਮਿੰਟ ਦਾ ਆਨੰਦ ਕਹਿੰਦੇ ਲੈ ਲਓ। ਉਹ ਕਹਿੰਦਾ ਵੀ ਜੇ ਤੇ ਪੰਜ ਕੁ ਮਿੰਟ ਦਾ ਸਵਾਦ ਲੈਣਾ ਤਾਂ ਕੋਈ ਸੌਂਗ ਸੁਣ ਲਓ, ਕੋਈ ਮਿਊਜ਼ਿਕ ਸੁਣ ਲਓ, ਜੇ ਆਨੰਦ ਲੈਣਾ ਚਾਹੁੰਦੇ ਆ ਤੁਸੀਂ ਦੋ ਘੰਟੇ ਦਾ ਤੇ ਕੋਈ ਮੂਵੀ ਦੇਖ ਲਓ, ਦੋ ਘੰਟੇ, ਦੋ ਢਾਈ ਘੰਟੇ ਲੰਘ ਜਾਂਦੇ ਆ, ਜੇ ਤੁਸੀਂ ਸਾਰੇ ਦਿਨ ਦਾ ਆਨੰਦ ਲੈਣਾ ਹੈ ਤੇ ਪਿਕਨਿਕ ਚਲੇ ਜਾਓ। ਪਿਕਨਿਕ ਮਨਾਉਣ ਦਾ ਅਰਥ ਹੁੰਦਾ ਰੋਟੀ ਰਾਟੀ ਬੰਨੋ, ਸਮਾਨ ਸਾਰਾ ਬੰਨੋ, ਕਿਸੇ ਖੁੱਲ੍ਹੇ ਥਾਂ ਤੇ ਨਦੀ ਦੇ ਕੰਢੇ, ਨਹਿਰ ਦੇ ਕੰਢੇ ਬਹਿ ਕੇ ਉੱਥੇ ਪਕਾ ਲਓ, ਗਰਮ ਕਰ ਲਓ, ਅੱਗ ਬਾਲ ਲਓ, ਸਮਾਨ ਲੈ ਜਾਓ ਨਾਲ ਖਾਣ ਪੀਣ ਵਾਲਾ, ਉੱਥੇ ਬਾਹਰ ਬਹਿ ਕੇ ਖਾ ਲਓ, ਦੁਪਹਿਰੇ ਲੰਚ ਦੁਪਹਿਰੇ ਬਾਹਰ ਕਰ ਲਓ, ਉਹਨੂੰ ਕਹਿ ਦਿੰਦੇ ਨੇ ਪਿਕਨਿਕ ਕਰਕੇ ਆਏ, ਪਿਕਨਿਕ ਮਨਾਈ, ਇੱਦਾਂ ਕਹਿ ਦਿੰਦੇ ਨੇ ਪੜ੍ਹੇ ਲਿਖੇ। ਕਹਿੰਦੇ ਸਾਰੇ ਦਿਨ ਦਾ ਆਨੰਦ ਲੈਣਾ ਪਿਕਨਿਕ ਚਲੇ ਜਾਓ। ਉਹ ਕਹਿੰਦਾ ਕਿ ਜੇ ਆਨੰਦ ਲੈਣਾ ਹੈ ਹਫ਼ਤੇ ਦਾ ਤੇ ਯਾਤਰਾ ਚਲੇ ਜਾਓ, ਘੁੰਮਣ ਚਲੇ ਜਾਓ, ਹਫ਼ਤੇ ਦਾ ਆਨੰਦ ਲੈਣਾ, ਸ਼ਿਮਲੇ ਜਾਏਗਾ, ਗੋਆ ਜਾਏਗਾ, ਕੋਈ ਹਵਾਈ ਘੁੰਮਣ ਜਾਂਦਾ, ਅਮਰੀਕਾ ਵਾਲੇ ਹਵਾਈ ਜਾਂਦੇ, ਇੱਧਰ ਵੀ ਬੜੇ ਹੈਗੇ ਘੁੰਮਣ ਵਾਲੀਆਂ ਥਾਵਾਂ ਨੇ, ਗੋਆ ਜਾਂਦੇ ਆ ਲੋਕ, ਹਫ਼ਤੇ ਦਾ ਆਨੰਦ ਲੈਣਾ ਹੈ ਤੇ ਇਹਨਾਂ ਦੇ ਹਫ਼ਤਾ ਘੁੰਮੋ, ਯਾਤਰਾ ਕਰ ਲਓ। ਉਹ ਕਹਿੰਦਾ ਵੀ ਜੇ ਤੁਸੀਂ ਦੋ ਤਿੰਨ ਮਹੀਨੇ ਦਾ ਆਨੰਦ ਲੈਣਾ ਤੇ ਵਿਆਹ ਕਰਾ ਲਓ, ਦੋ ਤਿੰਨ ਮਹੀਨੇ ਬੜੇ ਤੁਹਾਡੇ ਫੁੱਲਾਂ ਵਾਂਗੂ, ਵੀ ਐਂ ਲੱਗੂ ਵੀ ਦੁਨੀਆ ਵੱਖਰੀ ਹੋਈ, ਕਿਉਂਕਿ ਦੋ ਤਿੰਨ ਮਹੀਨੇ ਲੰਘ ਜਾਂਦੇ ਨੇ ਖੁਸ਼ੀ ਖੁਸ਼ੀ, 90% 90% ਵਿਆਹ ਦੋ ਕੁ ਮਹੀਨੇ, ਦੋ ਤਿੰਨ ਮਹੀਨੇ ਤੇ ਬੰਦਾ ਪਤਾ ਹੀ ਨਹੀਂ ਲੱਗਦਾ, ਉਡਿਆ ਹੀ ਫਿਰਦਾ।
ਕਹਿੰਦਾ ਜੇ ਆਨੰਦ ਲੈਣਾ ਨਾ ਸਾਰੀ ਜ਼ਿੰਦਗੀ ਦਾ, ਸਾਰੀ ਜ਼ਿੰਦਗੀ ਦਾ ਜੇ ਆਨੰਦ ਲੈਣਾ ਤੇ ਬਿਲ ਗੇਟਸ ਕਹਿੰਦਾ ਹੈ ਫਿਰ ਆਪਣੇ ਕੰਮ ਨਾਲ ਪਿਆਰ ਪਾ ਲਓ, ਜਿਹੜਾ ਕੰਮ ਕਰਦੇ ਆ ਉਹਦੇ ਨਾਲ ਪਿਆਰ ਪਾ ਲਓ, ਸਾਰੀ ਜ਼ਿੰਦਗੀ ਦਾ ਆਨੰਦ, ਜਿਹੜੀ ਜੌਬ ਹੈ ਉਹਦੇ 'ਚ ਇੰਟਰਸਟ ਪੈਦਾ ਕਰ ਲਓ, ਉਹਦੇ ਨਾਲ ਹੀ ਇਸ਼ਕ ਲੜਾ ਲਓ ਕੰਮ ਨਾਲ, ਵੀ ਮੇਰਾ ਕਰਮ ਹੀ ਮੇਰਾ ਇਸ਼ਕ ਬਣ ਜਾਏ। ਤੇ ਜਦੋਂ ਕੰਮ ਨਾਲ ਇਸ਼ਕ ਹੁੰਦਾ ਹੈ ਨਾ, ਫਿਰ ਬੰਦਾ ਇਹ ਨਹੀਂ ਵੇਖਦਾ ਇਹਦੇ ਨਾਲ ਪੈਸਾ ਕਿੰਨਾ ਮਿਲਦਾ, ਉਹ ਕਹਿੰਦਾ ਮੈਂ ਰੀਝ ਨਾਲ ਕਰਨਾ। ਜਦੋਂ ਰੀਝ ਨਾਲ, ਚਾਅ ਨਾਲ, ਸ਼ੌਂਕ ਨਾਲ ਕੀਤਾ ਹੁੰਦਾ ਨਾ, ਤੇ ਅਸੀਂ ਅਗਲੇ ਦੀ ਲੋੜ ਬਣ ਜਾਂਦੇ ਹਾਂ। ਰੀਝ ਨਾਲ ਕੰਮ ਕਰੇ, ਸ਼ੌਂਕ ਨਾਲ ਕਰੇ, ਉਹ ਬੰਦਾ ਗੈਰ ਹਾਜ਼ਰ ਹੋਵੇ ਵੀ ਐਤਕੀ ਮੈਂ ਆ ਨਹੀਂ ਸਕਦਾ, ਤੇ ਦਿਮਾਗ 'ਚ ਉਸੇ ਦੀ ਗੱਲ ਚੱਲਦੀ ਵੀ ਜੇ ਉਹ ਹੁੰਦਾ ਤੇ ਵੱਟ ਕੱਟ ਦਿੰਦਾ, ਕਿਉਂਕਿ ਰੀਝ ਨਾਲ ਕਰਕੇ ਗਿਆ। ਸਾਡੇ ਮੰਨ ਲਓ ਇੱਥੇ ਕੋਈ ਕੰਮ ਕਰ ਗਿਆ, ਜੋੜੀਆਂ ਬਣਾ ਗਿਆ, ਕੋਈ ਡਿਊਟੀ ਕਰ ਗਿਆ, ਤੇ ਉਹ ਬੰਦਾ ਜਦੋਂ ਅਗਲੀ ਵਾਰੀ ਕਵੇ ਮੇਰੇ ਕੋਲ ਟਾਈਮ ਨਹੀਂ ਸੀ ਐਤਕੀ, ਆਪਾਂ ਨੂੰ ਕਰਨਾ ਪੈ ਗਿਆ, ਬੰਦਾ ਕੋਈ ਹੋਰ ਹਾਜ਼ਰ ਕੋਈ ਹੋਰ ਹੈ, ਪਰ ਗੱਲਾਂ ਉਹਦੀਆਂ ਹੋਣਗੀਆਂ ਜਿਹੜਾ ਗੈਰ ਹਾਜ਼ਰ ਹੈ। ਗੈਰ ਹਾਜ਼ਰ ਹਾਜ਼ਰੀ ਵਿੱਚ ਵੀ ਉਹਦੀ ਹਾਜ਼ਰੀ ਲੱਗੀ ਜਾਣੀ ਹੈ ਵੀ ਉਹ ਬੰਦਾ ਵੱਟ ਕੱਢਦਾ। ਜੇ ਉਹ ਹੁੰਦਾ, ਹਾਜ਼ਰ ਗੈਰ ਹਾਜ਼ਰ ਨੇ, ਨਿਕੰਮੇ ਹਾਜ਼ਰ ਗੈਰ ਹਾਜ਼ਰ ਨੇ, ਤੇ ਕਈ ਗੈਰ ਹਾਜ਼ਰ ਨੇ ਉਹਨੂੰ ਚੇਤਾ ਕਰੀ ਜਾਂਦੇ ਹਾਂ ਅਸੀਂ ਉਹ ਹਾਜ਼ਰ ਹੈ। ਬਸ ਇਹ ਨੁਕਤਾ ਜਿਹੜੇ ਜਿਹੜੇ ਬੰਦੇ ਦੇ ਸਮਝ 'ਚ ਆ ਜਾਏ ਵੀ ਮੈਂ ਆਪਣੇ ਕਰਮ ਨੂੰ ਧਰਮ ਬਣਾ ਲਵਾਂ ਤੇ ਮੇਰਾ ਕੰਮ ਨਾਲ ਹੀ ਪਿਆਰ ਹੈ, ਬਸ ਮਤਲਬ ਤੇਰਾ ਜੀ ਸਭ ਤੋਂ ਵੱਧ ਕਦੋਂ ਤੇ ਕਿੱਥੇ ਲੱਗਦਾ, ਅਗਲਾ ਕਹੇ ਜਦੋਂ ਆਪਣੀ ਜੌਬ ਕਰਦੇ ਆ, ਜਦੋਂ ਕੰਮ ਤੇ ਹੁੰਦੇ ਆ ਤਾਂ ਬੜਾ ਨਜ਼ਾਰਾ ਆਉਂਦਾ। ਜਿਹਨੂੰ ਸੱਚੀ ਆਉਣ ਲੱਗ, ਇੱਕ ਤੇ ਜ਼ਬਾਨੀ ਕਲਾਮੀ ਅਗਲਾ ਕਹਿੰਦਾ ਵੀ ਹਾਂਜੀ ਮੈਂ ਵੀ ਬੜੇ ਕੰਮ ਨਾਲ ਪਿਆਰ ਕਰਦਾ ਨਾ, ਆਪਾਂ ਸਾਰੇ ਕਹੀਏ ਕੰਮ ਨਾਲ ਬੜਾ ਪਿਆਰ ਕਰਦੇ ਆ, ਜੇ ਮੈਂ ਕਹਿ ਦਿਆਂ ਵੀ ਅਗਲੇ ਤਿੰਨ ਦੀਵਾਨ ਨਹੀਂ ਲੱਗਣੇ ਅੰਦਰੋਂ ਅੰਦਰੀ, ਅੱਛਾ ਜੀ ਵਾਹ ਛੁੱਟੀਆਂ ਲੈ, ਐ ਹੋਏਗਾ? ਸੱਚ ਹੈ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਝੂਠ ਨਾ ਬੋਲਿਓ, ਦਿਲਾਂ ਤੇ ਹੱਥ ਆ ਕੇ ਸੱਚੀ ਗੱਲ ਹੈ। ਕੰਮ ਹੈ ਨਾ ਜਿਹੜਾ, ਜੌਬ ਹੈ ਜਿਹੜੀ, ਡਿਊਟੀ ਹੈ, ਰੀਝ ਨਾਲ ਜਦੋਂ ਬੰਦਾ ਕਰਦਾ ਨਾਲੇ ਨਾ ਉਹਦੇ ਨਾਲ ਠੀਕ ਹੈ ਰਿਸਪੈਕਟ, ਬਾਕੀ ਜਿਹੜੀ ਆਪਣੇ ਆਪ ਨੂੰ ਸਕੂਨ ਮਿਲਦਾ ਨਾ, ਆਪਣੇ ਆਪ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ, ਉਹਦਾ ਆਨੰਦ ਹੀ ਵੱਖਰਾ, ਉਹਦਾ ਰੰਗ ਵੱਖਰਾ ਵੀ ਇੰਨੀ ਮੇਰੀ ਡਿਊਟੀ ਹੈ ਤੇ ਇਹਦੇ 'ਚ ਮੈਂ ਨੁਕਸ ਨਹੀਂ ਮੇਰੇ 'ਚ ਹੋਣਾ ਚਾਹੀਦਾ, ਮੇਰੀ ਜੌਬ ਹੈ ਜਿਹੜੀ। ਮੰਨ ਲਓ ਬੰਦਾ ਵਿਹਲਾ ਹੁੰਦਾ ਹੁੰਦਾ ਹੋ ਜਾਂਦਾ ਹੈ, ਮੈਂ ਨੋਟ ਕਰਦਾ ਪਰ ਰਾਤ ਵੀ ਮੈਂ ਮੈਸੇਜ ਵੀ ਜਦੋਂ ਛੱਡਿਆ ਮੈਂ ਪਾਇਆ ਨਹੀਂ, ਗੱਲ ਨਹੀਂ ਕੀਤੀ, ਮੈਂ ਕਿਹਾ ਵੀ ਵੇਖੋ ਤਿੰਨ ਘੰਟੇ ਜਾ ਮੇਰੀ ਆਪਣੀ ਜ਼ਿੰਦਗੀ 'ਚ ਜਿੰਨਾ ਸਫ਼ਰ ਰਿਹਾ ਹੈ ਇੰਨਾ ਕਿਹਦੀ ਜ਼ਿੰਦਗੀ 'ਚ ਸੀ? ਚਾਰ ਘੰਟੇ ਭੱਜੇ ਜਾਓ ਮੁਕਤਸਰ, ਉੱਥੋਂ ਫਿਰ ਚਾਰ ਘੰਟੇ ਆਉਣ, ਚਾਰ ਘੰਟੇ ਜਾਣ, ਤਿੰਨ ਘੰਟੇ ਦੀਵਾਨ, ਘੰਟਾ ਪ੍ਰਸ਼ਾਦਾ ਪਾਣੀ ਛੱਕਦਿਆਂ ਨੂੰ ਲੰਘ ਜਾਂਦਾ ਸੀ, ਬਾਰਾਂ ਘੰਟੇ ਲੱਗਦੇ ਸੀ। ਇੱਥੋਂ 3 ਵਜੇ ਨਿਕਲਣਾ ਤੇ ਰਾਤ ਨੂੰ 3 ਵਜੇ ਵੜਨਾ, 4 ਵਜੇ ਜਾਣਾ, 5 ਵਜੇ ਸਵੇਰੇ ਸੂਰਜ ਚੜਿਆ ਹੁੰਦਾ, ਕਈ ਵਾਰੀ ਏਡੀ ਦੂਰੋਂ ਸਫ਼ਰ ਕਰਕੇ ਆਉਂਦੇ ਸੀ, ਅਗਲੇ ਦਿਨ ਫਿਰ ਭੱਜਣਾ, ਇੱਥੇ ਸਮਾਪਤੀ ਹੋਈ, ਦੂਜੇ ਦਿਨ ਦੀਵਾਨ ਫਿਰ ਸ਼ੁਰੂ, ਦਿਨੇ ਵੀ ਰਾਤ ਵੀ ਡਬਲ ਡਬਲ ਵੀ ਲਾਏ, 3-3 ਵੀ ਲਾਏ, ਇੱਕ ਦਿਨ 3 ਦੀਵਾਨ। ਮੈਂ ਸਵੇਰੇ 4 ਵਜੇ ਵੀ ਟਾਈਮ ਦੇ ਦਿੰਦਾ ਸੀ ਭੋਗ ਤੇ ਜਾਣ, 4 ਵਜੇ ਵੀ ਜਾਣਾ, 10 ਵਜੇ ਵੀ ਜਾਣਾ, ਦੁਪਹਿਰੇ ਵੀ ਜਾਣਾ, ਰਾਤ ਦਾ ਫਿਰ 2-2, 3-3 ਘੰਟੇ ਵੀ ਸੌਣ ਦਾ ਟਾਈਮ ਨਹੀਂ ਸੀ ਮਿਲਦਾ, ਉਹ ਵੀ ਦਿਨ ਸੀ, ਉਹ ਵੀ ਟਾਈਮ ਸੀ, ਬੰਦਾ ਉਹੋ ਜਿਹਾ ਬਣ ਜਾਂਦਾ। ਤੇ ਹੁਣ ਹਫ਼ਤੇ 'ਚ 3 ਦਿਨ ਆਪਾਂ ਕਰਦੇ ਹਾਂ, ਬਾਕੀ 5-4 ਘੰਟੇ ਦਿਨੇ ਕੰਮ ਕਰ ਲਓ, 2-3 ਘੰਟੇ ਪ੍ਰੋਗਰਾਮ ਕਰ ਲਓ, ਕੁੱਲ ਮਿਲਾ ਕੇ 7-8 ਘੰਟੇ ਬਣਦੇ ਆ, 12-14। ਅੱਛਾ ਇੱਕ ਗੱਲ ਵੇਖੋ, ਭੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ ਵੱਧ ਜਾਂਦੀ ਹੈ, ਰੋਟੀਆਂ ਨਾ ਤੁਸੀਂ 3-4 ਕਰ ਦਿਓ, 5 ਕਰ ਲਓ, ਭਾਵੇਂ 10 ਦੀ ਆਦਤ ਪਾ ਲਓ, ਭੁੱਖ ਤੇ ਨੀਂਦ ਜਿੰਨੀ ਮਰਜ਼ੀ ਵਧਾ ਲਓ, 10-10 ਘੰਟੇ ਭਾਵੇਂ ਸੁੱਤੇ ਰਹੋ। ਹੈਗੇ ਆ ਕਈ ਬੰਦੇ ਕਹਿਣਗੇ ਮੈਨੂੰ ਉਠਾਇਓ ਨਾ, ਮੈਂ 12 ਘੰਟੇ ਵੀ ਸੌਂ ਸਕਦਾ, ਮੈਂ ਤੇ ਐਂ ਹੱਥ ਮਾਰਦਾ ਸਿਰ ਤੇ, ਇੰਨਾ ਚਿਰ ਕਿਵੇਂ ਸੌਂ ਜਾਏਗਾ, ਤੇਰਾ ਲੱਕ ਨਾ ਦੁਖੇਗਾ, ਤੈਨੂੰ ਜਾਗ ਨਾ? ਕਹਿੰਦੇ ਜੇ ਸੌਣਾ ਚਾਹੀਏ ਤੇ ਸੁੱਤੇ ਰਹੀਗਾ, ਆਉਂਦੀ ਨਹੀਂ ਜਾਗ। ਮਤਲਬ ਇਹੋ ਜਿਹੇ ਬੰਦੇ ਵੀ ਹੈਗੇ ਨੇ ਸਮਾਜ 'ਚ, ਸੌਣ ਨੂੰ ਨੀਂਦ ਨੂੰ ਜਿੰਨਾ ਮਰਜ਼ੀ ਵਧਾ ਲਓ, ਭੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ, ਕਾਮ ਨੂੰ ਜਿੰਨਾ ਮਰਜ਼ੀ ਵਧਾ ਲਓ, ਨੌਜਵਾਨ ਨੇ ਭੇੜੇ ਤੋਂ ਭੇੜੇ ਗਿਰ ਜਾਣ ਕਾਮ ਵਿੱਚ, ਇਹ ਵੀ ਇਹਦਾ ਕੋਈ ਐਂਡ ਨਹੀਂ। ਬਲਦੀ ਅੰਦਰ ਤੇਲ ਜਿਉ, ਇਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਹੈ, ਬੁੱਝਦਾ ਨਹੀਂ, ਵਧੀ ਜਾਓ। ਤੇ ਜਿੰਨਾ ਮਰਜ਼ੀ ਤੁਸੀਂ ਨੀਂਦ ਨੂੰ ਕੰਟਰੋਲ ਰੱਖ ਲਓ ਵੀ ਮੈਂ 6 ਘੰਟੇ ਬਥੇਰੇ ਆ, ਰੋਟੀ ਮੇਰੀ ਇੰਨੀ ਕੁ ਬਹੁਤ ਹੈ, ਕਾਮ ਦੀ ਖੇਡ ਹੈ, ਪਰਿਵਾਰ ਹੈ, ਠੀਕ ਹੈ। ਮਤਲਬ ਆਪਣੇ ਆਪ ਨੂੰ ਕਾਬੂ 'ਚ ਰੱਖਣਾ, ਤੇ ਆਲਸ ਵੀ ਜਿੰਨੀ ਮਰਜ਼ੀ ਵਧਾ ਲਓ ਉਨੀ ਵੱਧ ਜਾਂਦੀ। ਕਰਨ ਤੇ ਆ ਜਾਓ, ਆਪਣੇ ਆਪ ਨੂੰ ਕਰੋ ਵੀ ਰੋਜ਼ ਕਰਨਾ, ਰੋਜ਼ ਕਰਨਾ, ਦਿਮਾਗ ਉੱਧਰ ਨੂੰ ਲੱਗ ਜਾਏਗਾ ਵੀ ਅੱਜ ਤੇ ਕਰਨਾ, ਫਿਰ ਅੱਛਾ ਦਿਨੇ ਉੱਥੇ, ਰਾਤ ਇੱਥੇ, ਉੱਥੇ ਤਿੰਨ ਵੀ ਲਾ ਸਕਦੇ ਹਾਂ ਆਪਾਂ ਹੀ ਆ, ਤੇ ਹਫ਼ਤੇ ਦੇ ਵਿੱਚ 3 ਘੰਟੇ ਕੱਢਣੇ ਵੀ ਔਖੇ ਹੋ ਜਾਣਗੇ, ਇਹ ਵੀ ਆਪਾਂ ਹੀ ਬੰਦਾ ਹੀ, ਚਾਹੇ ਜਿੰਨਾ ਮਰਜ਼ੀ ਖੁੱਲ੍ਹ ਜੇ ਤੇ ਜਿੰਨਾ ਮਰਜ਼ੀ ਆਪਣਾ ਸੱਤਿਆਨਾਸ਼ ਕਰ ਲਏ, ਇਹ ਬੰਦੇ ਦੇ ਆਪਣੇ ਹੱਥ ਹੈ। ਤੇ ਜਿਹੜਾ ਨਾ ਕੰਮ ਨਾਲ ਪਿਆਰ ਕਰਨਾ ਹੈ, ਅਸਲ ਚ ਆਪਣੇ ਆਪ ਨਾਲ ਪਿਆਰ ਕਰਨਾ ਹੈ। ਇੱਥੇ ਤੱਕ ਤੇ ਗੱਲ ਮੇਰੀ ਹੋ ਗਈ ਇਹ ਪੂਰੀ। ਕੰਮ ਨਾਲ ਪਿਆਰ ਕਰੋ, ਇਸ਼ਕ ਕਰ ਲਓ ਕੰਮ ਨਾਲ, ਨਜ਼ਾਰਾ ਬਹੁਤ ਆਉਂਦਾ। ਸਦਾ ਦਾ ਆਨੰਦ ਲੈਣਾ, ਸਦਾ ਕੰਮ ਕਰਨਾ ਹੀ ਪੈਣਾ, ਡਿਊਟੀ ਤੇ ਕਰਨੀ ਪੈਣੀ ਕੋਈ ਨਾ ਕੋਈ, ਬਸ ਕੰਮ ਨਾਲ ਪਿਆਰ ਕਰ ਲਓ, ਸਾਰੀ ਜ਼ਿੰਦਗੀ ਨਜ਼ਾਰੇ ਚ ਲੱਗੇ। ਜਿਹੜੀ ਆਹ ਗੱਲ ਕਹਿੰਦੇ ਵੀ ਵਿਹਲੇ ਜੀ ਕੀ ਕਰਦਾ ਹੁੰਦਾ, ਬਸ ਵਿਹਲੇ, ਇਹ ਬੰਦਾ 50% ਆਪਣਾ ਇੰਪ੍ਰੈਸ਼ਨ ਹੀ ਗਾਲ ਲੈਂਦਾ। ਜਦੋਂ ਮੈਨੂੰ ਮਿਲਦਾ ਕੀ ਕਰਦਾ ਹੁੰਦਾ, ਬਸ ਵਿਹਲੇ ਜੀ, ਕਰਨਾ ਕੀ ਹੈ, ਮੈਂ ਕਹਿੰਦਾ ਬਸ। ਤੇ ਮੈਨੂੰ ਅਗਲਾ ਕਵੇ ਭਾਈ ਸਾਹਿਬ ਤੁਹਾਡੇ ਕੋਲ ਰਹਿਣਾ ਸੀ 5-4 ਦਿਨ, ਮੈਂ ਕਹੂੰਗਾ ਵਿਹਲੜਾ ਤੇਰੇ ਤੋਂ ਕੀ ਕਰਾਉਣਾ, ਜਿਹੜਾ ਵਿਹਲਾ ਉਹ ਤੋਂ ਅਸੀਂ ਕੀ ਕਰਾਉਣਾ ਵਿਹਲੇ ਬੰਦੇ। ਮਤਲਬ ਕੀ ਹੈ, ਆਪਣੇ ਆਪ ਨੂੰ ਬਿਜ਼ੀ ਰੱਖਣਾ, ਕੰਮ ਕਰਦਾ ਨਹੀਂ ਵੀ ਕੰਮ ਤਾਂ ਵੀ ਲੱਭ ਲਓ। ਇਹ ਤਜਰਬਾ ਮੇਰਾ, ਮੈਂ ਕਹਿ ਰਿਹਾ ਵੀ ਸਦਾ ਆਨੰਦ ਲੈਣਾ ਤੇ ਕੰਮ ਨਾਲ ਪਿਆਰ ਕਰਨਾ। ਇੱਥੇ ਤੱਕ ਹੋ ਗਈ ਗੱਲ, ਅਗਲੀ ਸੁਣ। ਜਿਹੜਾ ਪੁਆਇੰਟ ਇਹ ਹੈ, ਉਹ ਮੁੰਡੇ ਨੇ ਮੈਨੂੰ ਜਿਹੜੀ ਗੱਲ ਕਹੀ ਹੈ, ਉਹ ਕਹਿੰਦਾ ਆਪਣੇ ਆਪ ਨਾਲ ਪਿਆਰ ਪੈ ਗਿਆ। ਬਸ ਜਿਹੜੀ ਨਾ ਆਪਣੀ ਕੀਮਤ ਹੈ ਆਪਣੀਆਂ ਨਜ਼ਰਾਂ ਚ, ਉਹ ਬੜੀ ਜ਼ਰੂਰੀ ਹੈ। ਵੈਲਿਊ ਹੈ ਨਾ ਜਿਹੜੀ, ਵੈਲਿਊ ਆਪਣੀ, ਉਹ ਬੜੀ ਜ਼ਰੂਰੀ ਹੈ। ਉਹਨੂੰ ਵਧਾ ਕੇ ਵੀ ਨਹੀਂ ਵੇਖਣਾ ਹੁੰਦਾ, ਉਹਨੂੰ ਘਟਾ ਕੇ ਵੀ ਨਹੀਂ ਵੇਖਣਾ ਹੁੰਦਾ, ਉਹ ਬੈਲੈਂਸ ਹੋਵੇ, ਸਹੀ ਹੋਵੇ, ਪੂਰੀ ਹੋਵੇ। ਏਦਾਂ ਨਾ ਹੋਵੇ ਹੋਵਾਂ ਮੈਂ 5 ਦਾ ਨੋਟ, ਸਮਝਾਂ ਆਪਣੇ ਆਪ ਨੂੰ 500 ਦਾ, ਇਹ ਗਲਤ ਹੈ। ਤੇ ਦੂਜਾ ਹੋਵੇ ਨੋਟ 500 ਦਾ, ਉਹਨੂੰ ਮੈਂ ਸਮਝਾਂ 5 ਦਾ, ਇਹ ਗਲਤ ਹੈ। ਅਗਲੇ ਦੀ ਕੀਮਤ ਉਹ ਪਾਉਣੀ ਜੋ ਕਿ ਉਹ ਹੈ, ਤੇ ਆਪਣੀ ਕੀਮਤ ਵੀ ਉਹ ਪਾਉਣੀ ਜਿੰਨੇ ਮੈਂ ਯੋਗ ਹਾਂ, ਮੈਂ ਆ ਕਰ ਸਕਦਾ, ਹਾਂ ਮੇਰੇ ਵੱਸ ਹੈ। ਮੈਂ ਹੁਣ ਜੇ ਕਹਾਂ ਵੀ ਮੈਨੂੰ ਤੁਸੀਂ ਬੁਲਾਓ ਵੀ ਮੈਂ 4 ਘੰਟੇ ਕੀਰਤਨ ਕਰਨਾ, ਤੇ ਮੈਨੂੰ ਪਤਾ ਮੈਂ ਕਰ ਸਕਦਾ। ਜੇ ਤੁਸੀਂ ਮੈਨੂੰ ਕਹੋ ਵੀ 3 ਘੰਟੇ ਭਾਈ ਸਾਹਿਬ ਦਿਨੇ ਵੀ ਲਾਣੇ ਨੇ, ਮੈਂ ਲਾ ਦਿਆਂਗਾ, ਮੈਨੂੰ ਪਤਾ ਮੈਂ ਕਰ ਲਾਂਗਾ, ਮੇਰੇ ਪਤਾ ਇਹ ਮੇਰੀ ਕਪੈਸਿਟੀ ਹੈ ਵੀ ਮੈਂ ਇੰਨੇ ਕਰਾਂ, ਆਹ ਮੈਂ ਕਰ ਸਕਦਾ। ਪਰ ਜੇ ਤੁਸੀਂ ਕਹੋ ਨਾ ਮੈਨੂੰ ਵੀ ਤੂੰ ਹਿਸਾਬ ਕਿਤਾਬ ਜਿਹੜਾ ਇਹਨੂੰ ਬੜੀ ਬਰੀਕੀ ਨਾਲ ਵੇਖ, ਫਿਰ ਮੇਰੇ ਤੋਂ ਨਹੀਂ ਹੁੰਦਾ ਉੱਥੇ, ਮੈਨੂੰ ਪਤਾ ਹੈ ਵੀ ਜਿਹੜੀਆਂ ਚੀਜ਼ਾਂ ਮੇਰੇ ਵੱਸ ਦੀਆਂ ਨੇ ਉਹ ਮੇਰੇ ਤੋਂ ਉੱਦਾਂ ਨਹੀਂ ਹੁੰਦੀਆਂ, ਮੈਨੂੰ ਮੇਰਾ ਪਤਾ ਹੋਣਾ ਚਾਹੀਦਾ। ਤੇ ਜਿਹੜੇ ਬੰਦੇ ਦੂਜੇ ਦੀ ਕੁਆਲਿਟੀ ਹੈ ਜਿਹੜੀ, ਉਹ ਉਹਦੀ ਕੁਆਲਿਟੀ ਹੈ। ਤੇ ਆਪਣੇ ਆਪ ਨਾਲ ਪਿਆਰ ਕਰੀਏ, ਅਸੀਂ ਜਿਹੋ ਜਿਹੇ ਵੀ ਹੈਗੇ ਹਾਂ ਕਮਾਲ ਦੇ, ਅਸੀਂ ਕੁਦਰਤ ਦੇ ਵਿੱਚ ਇਹਦੇ ਵਿੱਚ ਹੀ ਹਾਂ। ਜਿਵੇਂ ਸਰੀਰ ਹੈ, ਸਰੀਰ ਦੇ ਵਿੱਚ ਯਾਰ ਇੱਕ ਅੱਖ ਦੀ ਪੁਤਲੀ ਹੈ, ਅੱਪਰ ਵੱਟਿਆਂ ਦੇ ਨਿੱਕੇ ਨਿੱਕੇ ਵਾਲ ਨੇ, ਇਹਨਾਂ ਦੀ ਵੈਲਿਊ ਹੈ ਨੀ ਭਲਾ, ਦੱਸੋ। ਇੱਕ ਇੱਕ ਵਾਲ ਨੂੰ ਕੱਢਦੇ ਨੇ ਵੀ ਆਹ ਕਿਹੜਾ ਨਿਕੰਮਾ ਹੀ ਨੇ, ਇੱਕ ਇੱਕ ਕੱਢੀ ਚੱਲੋ ਲੈ, ਫਿਰ ਦੱਸੋ ਜੇ ਭਰਵੱਟਿਆਂ ਤੋਂ ਬਿਨਾਂ ਬੰਦਾ ਹੋਵੇ ਕਿਹੋ ਜਿਹਾ ਲੱਗੇਗਾ। ਇਹਦਾ ਮਤਲਬ ਇੱਕ ਇੱਕ ਨਿੱਕੇ ਨਿੱਕੇ ਵਾਲ ਦੀ ਵੀ ਕੀ ਮੰਦ ਹੈ। ਅਸੀਂ ਕਹਿੰਦੇ ਚਿਹਰਾ ਰੰਗ, ਯਾਰ ਇੱਕ ਇੱਕ ਵਾਲ, ਇੱਕ ਇੱਕ ਰੋਮ ਕੀਮਤੀ ਹੈ, ਇਹ ਜੋੜ ਕੇ ਹੀ ਸਰੀਰ ਬਣਿਆ। ਤੇ ਮੈਂ ਉਦਣ ਗੱਲ ਨਹੀਂ ਸੀ ਕੀਤੀ, ਮੈਂ ਕਿਹਾ ਜੇ ਨਾਲੀਆਂ ਕਿਸੇ ਨੇ ਸਾਫ਼ ਨਾ ਕੀਤੀਆਂ, ਉਹ ਵੀ ਤਾਂ ਵੀ ਕੰਮ ਹੈ, ਉਹਦੀ ਵੀ ਵੈਲਿਊ ਹੈ। ਆ ਰੂੜੀ ਚੱਕਣ ਵਾਲੇ ਨਾ ਹੋਏ, ਸਾਡੇ ਘਰੇ ਜਿਹੜੇ ਡਰੰਮ ਭਰੇ ਪਏ ਨੇ ਕਣਕਾਂ ਦੇ, ਰੂੜੀ ਚੱਕਣੀ ਹੈ, ਖੇਤਾਂ 'ਚ ਪਾਉਣੀ ਹੈ, ਉਹਨੇ ਉੱਗਣਾ, ਤਾਂ ਜਾ ਕੇ ਡਰੰਮ ਸਾਡਾ ਭਰਨਾ, ਤਾਂ ਮੈਂ ਰੋਟੀ ਖਾਂਦਾ, ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਹਰ ਇੱਕ ਬੰਦੇ ਦੇ ਕੰਮ ਦੀ ਕਦਰ ਕਰੋ, ਉਹ ਉਹ ਛੋਟਾ ਕੰਮ ਹੈ ਜਿਹੜਾ ਉਹਦਾ ਉਹ ਵੀ ਕਿਤੇ ਨਾ ਕਿਤੇ ਮੇਰੇ ਨਾਲ ਜੁੜਿਆ ਹੋਇਆ ਟਾਟਾ ਬਿਰਲੇ ਵਾਲਾ ਗੱਡੀਆਂ ਬਣਾਉਣ ਵਾਲਾ ਜਿਹੜਾ ਰੋਟੀ ਖਾਂਦਾ ਹੈ ਉਹ ਕਿਸੇ ਰੂੜੀ ਪਾਉਣ ਵਾਲੇ ਦੇ ਨਾਲ ਜੁੜਿਆ ਹੋਇਆ ਕਣਕ ਜਿਹੜੀ ਉਹਦੇ ਘਰੇ ਪੱਕਦੀ ਹੈ ਜਿਹੜਾ ਬ੍ਰੈਡ ਕੋਲੀ ਖਾਂਦਾ ਉਹ ਕਿਸੇ ਕਿਸੇ ਨੇ ਉਹ ਬੀਜੀ ਹੈ ਕਣਕ ਉਹ ਜੁੜਿਆ ਹੋਇਆ ਆਪਸ ਵਿੱਚ ਉਹਨੂੰ ਉਹਦੀ ਲੋੜ ਹੈ ਤੇ ਉਹਨੂੰ ਉਹਦੀ ਲੋੜ ਹੈ ਮੈਂ ਇੱਥੇ ਬੈਠਾ ਨਾ ਆ ਮੈਂ ਕੱਪੜਾ ਆ ਪਾਇਆ ਇਹ ਕਿਸੇ ਦਾ ਬਣਾਇਆ ਹੋਇਆ ਕੋਈ ਦਰਜੀ ਹੈ ਕਿਸੇ ਨੇ ਮਾਈਕ ਬਣਾਇਆ ਕਿਸੇ ਨੇ ਤਾਰ ਫੈਕਟਰੀ ਹੋਣੀ ਹੈ ਕਿਤੇ ਕਿਤੇ ਸਟੈਂਡ ਹੋਣਾ ਕਿਸੇ ਨੇ ਵਾਜਾ ਬਣਾਇਆ ਕਿੰਨੇ ਕੰਮ ਨੇ ਚਾਦਰ ਬਣੀ ਹੈ ਨਾ ਕਿਤੇ ਕਿਸੇ ਨੇ ਲਾਈਟ ਬਣਾਈ ਹੈ ਉਹਦਾ ਕੰਮ ਵੀ ਵੇਖ ਲਓ ਪਰ ਜਿਹਨੇ ਮਾਈਕ ਬਣਾਇਆ ਉਹਦਾ ਕੰਮ ਵੀ ਵੇਖ ਲਓ ਇਹ ਤਾਰ ਬਣਾਈ ਹੈ ਉਹਦਾ ਕੰਮ ਵੀ ਵੇਖ ਲਓ ਕਿਸੇ ਨੇ ਲੱਕੜ ਕੱਟੀ ਹੈ ਵਾਜੇ ਦੀ ਉਹਦਾ ਉਨਾ ਕੰਮ ਹੀ ਹੈ ਪਰ ਅਸੀਂ ਜੁੜੇ ਹੋਏ ਹਾਂ ਇਸ ਕਰਕੇ ਵੱਡੇ ਤੋਂ ਛੋਟੇ ਹਰ ਕੰਮ ਦੀ ਰਿਸਪੈਕਟ ਕਰੋ ਮੈਂ ਪਿਛਲੇ ਦਿਨਾਂ ਚ ਇਹਦੇ ਤੇ ਖੁੱਲ੍ਹ ਕੇ ਬੋਲਿਆ ਸੀ ਪਰ ਹੁਣ ਅਗਲਾ ਪੁਆਇੰਟ ਸਮਝਿਓ ਜਿਹੜਾ ਕੰਮ ਅਸੀਂ ਕਰਦੇ ਹਾਂ ਚਾਹੇ ਛੋਟਾ ਚਾਹੇ ਵੱਡਾ ਉਦੋਂ ਆਪਾਂ ਗੱਲ ਕੀਤੀ ਸੀ ਨਾ ਵੀ ਜੇ ਬੱਕਰੀਆਂ ਰੱਖੀਆਂ ਤੇ ਬੱਕਰੀਆਂ ਦੀ ਖੱਲ ਲੈ ਕੇ ਹੀ ਆ ਜੋੜੀਆਂ ਵੱਜ ਰਹੀਆਂ ਜੇ ਦਰਬਾਰ ਸਾਹਿਬ ਜੋੜੀ ਵੱਜਦੀ ਹੈ ਤੇ ਕੋਈ ਬੱਕਰਾ ਵੱਢਿਆ ਗਿਆ ਕਿਤੇ ਨਾ ਕਿਤੇ ਨਾ ਕਿਤੇ ਬੱਕਰਾ ਵੱਢਿਆ ਗਿਆ ਉਹ ਕਸਾਈ ਦਾ ਕੰਮ ਵੀ ਨਾਲ ਤੁਰਨਾ ਹੈ ਕਿ ਨਹੀਂ ਕਿਉਂ ਬਈ ਜੁੜਿਆ ਨਾ ਹਰ ਇੱਕ ਚੀਜ਼ ਜੁੜੀ ਹੋਈ ਹੈ ਇਸ ਕਰਕੇ ਹੁਣ ਬੰਦਾ ਜਿਹੜਾ ਜਿੱਥੇ ਕੰਮ ਕਰ ਰਿਹਾ ਆਪਣੇ ਕੰਮ ਨਾਲ ਬਹੁਤ ਪਿਆਰ ਕਰੇ ਆਪਣੇ ਆਪ ਨਾਲ ਪਿਆਰ ਕਰੇ ਇਹ ਜਿਹੜੀ ਚੀਜ਼ ਹੈ ਨਾ ਮੈਂ ਅਮਰੀਕਾ ਵੇਖਦਾ ਕਾਲਾ ਬੰਦਾ ਐਡਾ ਨੱਕ ਉਧਰਲੇ ਨੇ ਉਹ ਨੀਗਰੋ ਕਹਿ ਦਿੰਦੇ ਨੇ ਜਿਹਨਾਂ ਨੂੰ ਅਫਰੀਕਨ ਐਡੇ ਐਡੇ ਨੱਕ ਐਡੇ ਚਿਹਰੇ ਐਡੇ ਐਡੇ ਬੁੱਲ ਨੇ ਪਰ ਯਾਰ ਉਹਨਾਂ ਦੇ ਚਿਹਰੇ ਤੇ ਨੂਰ ਬਹੁਤ ਹੈ ਨੂਰ ਦਾ ਮਤਲਬ ਸਮਝਿਓ ਵੀ ਚਮਕ ਹੈ ਹਾਂਜੀ ਆਪਾਂ ਨਾ ਜੀ ਕਰੂ ਗੱਲ ਕਰ ਹੱਸ ਕੇ ਉਹਦਾ ਕਾਰਨ ਹੈ ਇੱਕ ਉਹਨਾਂ ਦੇ ਵਿੱਚ ਕੌਨਫੀਡੈਂਸ ਹੈ ਵੀ ਅਸੀਂ ਜਿਹੋ ਜਿਹੇ ਵੀ ਹੈਗੇ ਹਾਂ ਪਰਫੈਕਟ ਸਾਡੇ ਬੰਦੇ ਝੁਰ ਝੁਰ ਕੇ ਹੀ ਮਰ ਜਾਂਦੇ ਨੇ ਹਾਏ ਮੈਂ ਕਾਲਾ ਹਾਏ ਮੈਂ ਮਧਰਾ ਹਾਏ ਮੇਰਾ ਆਹ ਕੰਮ ਮੈਂ ਇਹਦੇ ਜੋਗਾ ਹੀ ਰਹਿ ਗਿਆ ਯਾਰ ਮੈਂ ਇਸ ਕੰਮ ਜੋਗਾ ਹੀ ਹਾਂ ਮੈਂ ਸਫਾਈ ਤੇ ਰੱਖਿਆ ਮੈਨੂੰ ਤੁਸੀਂ ਟੋਇਲਟਾਂ ਵਾਸਤੇ ਸਾਫ਼ ਕਰਨ ਤੇ ਰੱਖ ਲਿਆ ਮਤਲਬ ਮੈਂ ਜੀ ਇਸ ਕੰਮ ਲਈ ਮਤਲਬ ਬੰਦਾ ਇਹ ਸੋਚਦਾ ਹੈ ਪਰ ਜਿੱਦਣ ਬੰਦਾ ਕੰਮ ਨਾਲ ਆਪਣੇ ਨਾਲ ਪਿਆਰ ਪਾਏਗਾ ਛੋਟਾ ਜਾਂ ਵੱਡਾ ਕੰਮ ਨਹੀਂ ਹੁੰਦਾ ਜੇ ਚਮੜੇ ਵਾਲੇ ਚਮੜਾ ਲਾਉਂਦੇ ਨਾ ਕਰਦੇ ਨਾ ਤੇ ਜੁੱਤੀਆਂ ਪੈਂਦੀਆਂ ਕਿਵੇਂ ਬਣਦੀਆਂ ਕਿਵੇਂ ਹਰ ਜਗ੍ਹਾ ਚਮੜਾ ਬੋਕੀਆਂ ਪਾਣੀ ਪੀਂਦੇ ਉਹਦੇ ਵਿੱਚ ਚਮੜਾ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਇਕੱਠਾ ਬਣਿਆ ਹੈ ਸਾਰਾ ਮਤਲਬ ਅਸੀਂ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੀਏ ਪਰਸਨੈਲਿਟੀ ਇੰਪ੍ਰੈਸ਼ਨ ਹੈ ਨਾ ਜਿਹੜਾ ਉਹ ਲਿਮਿਟ ਹੈ ਇੱਕ ਵੀ ਆਹ ਬੰਦਾ ਮੈਨੂੰ ਬੜਾ ਪਿਆਰਾ ਲੱਗਦਾ ਮੈਂ ਇਹ ਤੋਂ ਪ੍ਰਭਾਵਿਤ ਹਾਂ ਪਰ ਇਹ ਨਾ ਹੋਵੇ ਕਿ ਉਹ ਪਰਸਨੈਲਿਟੀ ਦਾ ਇੰਨਾ ਇੰਪ੍ਰੈਸ਼ਨ ਸਾਡੇ ਤੇ ਪੈ ਜੇ ਸਾਡੀ ਆਪਣੀ ਪਰਸਨੈਲਿਟੀ ਦੱਬੀ ਜਾਵੇ ਅਸੀਂ ਖੁਦ ਡਿਵੈਲਪ ਹੀ ਨਾ ਹੋ ਸਕੀਏ ਤਾਂ ਮੈਂ ਕਹਿੰਦਾ ਹਰ ਚੀਜ਼ ਦਾ ਬਣਦਾ ਸਤਿਕਾਰ ਤੇ ਹੈ ਪਰ ਪਰਸਨੈਲਿਟੀ ਇੰਪ੍ਰੈਸ਼ਨ ਇੰਨਾ ਨਾ ਪਵੇ ਵੀ ਮੈਂ ਕਹਾਂ ਵੀ ਉਹੀ ਹੈ ਮੈਂ ਹੈ ਹੀ ਨਹੀਂ ਉਹ ਉਹ ਹੈ ਮੈਂ ਐ ਰੱਖਣਾ ਉਹ ਉਹ ਹੈ ਮੈਂ ਸਮਝਦੇ ਹੋ ਤਾਂ ਗੱਲ ਠੀਕ ਹੈ ਉਹ ਸਰੀਰ ਹੈ ਉਹ ਨੱਕ ਹੈ ਉਹਦੀ ਵੈਲਿਊ ਹੈ ਪਰ ਪਰਵੱਟੇ ਦਾ ਵਾਲ ਤੇ ਮੈਂ ਵੀ ਹੈਗਾ ਐ ਰੱਖਣਾ ਛੋਟਾ ਹੀ ਸਹੀ ਸਮਝੇ ਬੰਦਾ ਕੌਨਫੀਡੈਂਸ ਰੱਖੇ ਓਵਰ ਕੌਨਫੀਡੈਂਸ ਹੈ ਜਿਹੜਾ ਉਹ ਤੇ ਨੁਕਸਾਨ ਕਰਦਾ ਵੀ ਸਮਝੇ ਆਪਣੇ ਆਪ ਨੂੰ 500 ਦਾ ਜਿਹੜਾ ਅੰਦਾਜ਼ਾ ਹੈ ਐਸਟੀਮੇਟ ਜਿਹੜਾ ਲਾਉਣਾ ਹੈ ਨਾ ਉਹ ਬੜਾ ਜ਼ਰੂਰੀ ਹੈ ਜੱਜਮੈਂਟ ਆਪਣੇ ਆਪ ਨੂੰ ਜੱਜ ਕਰਨਾ ਦੂਜੇ ਨੂੰ ਵੀ ਵੇਖਣਾ ਬੜਾ ਲਾਜ਼ਮੀ ਹੈ ਤੇ ਆਪਣੀ ਵੈਲਿਊ ਆਪਣੀ ਨਜ਼ਰ ਵਿੱਚ ਜੇ ਤੁਹਾਡੀ ਨਹੀਂ ਤੇ ਕਿਸੇ ਨੇ ਵੈਲਿਊ ਨਹੀਂ ਪਾਣੀ ਬਸ ਕੌਨਫੀਡੈਂਸ ਤੇ ਜਦੋਂ ਤੁਸੀਂ ਚਮਕ ਨਾਲ ਐਦਾਂ ਹਾਂਜੀ ਹਾਂ ਐਦਾਂ ਅਗਲੇ ਤੇ ਆਟੋਮੈਟਿਕ ਪ੍ਰਭਾਵ ਪੈਣਾ ਹਾਂ ਕਿਆ ਬਾਤ ਹੈ ਮੈਂ ਦੱਸ ਰਿਹਾ ਨਾ ਵੀ ਕਾਲੇ ਹੈ ਮੋਟੇ ਲੰਬੇ ਹੋਰ ਹੀ ਤਰ੍ਹਾਂ ਦੇ ਸਾਡੇ ਕਾਲਾ ਬੰਦਾ ਐਂ ਝੁਰੀ ਜਾਂਦਾ ਹਾਏ ਮੈਂ ਕਾਲਾ ਯਾਰ ਮੈਂ ਕਿਵੇਂ ਦਾ ਉਹਨਾਂ ਦੇ ਅੰਦਰ ਇਹ ਭਰਿਆ ਹੀ ਨਹੀਂ ਉਹ ਕਿਹੜੀ ਗੱਲ ਹੈ ਫਿਰ ਉਹ ਜਿਹੜੀ ਚਮਕ ਹੈ ਨਾ ਉਹ ਨੂਰ ਹੈ ਜਿਹੜਾ ਨੂਰ ਜਿਹੜੇ ਅੱਖ ਦੇ ਵਿੱਚ ਐਂ ਐਂ ਹਾਂ ਹਾਂ ਬਈ ਆਹ ਜਿਹੜੀ ਚੀਜ਼ ਹੈ ਨਾ ਇਹ ਉਹਨਾਂ ਵਿੱਚ ਕੌਨਫੀਡੈਂਸ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ ਇਹ ਬੜਾ ਜ਼ਰੂਰੀ ਜਦੋਂ ਸਾਡੇ ਦਿਮਾਗ 'ਚ ਇਹ ਚੀਜ਼ਾਂ ਆ ਜਾਣਗੀਆਂ ਫਿਰ ਸਾਡਾ ਕੰਮ ਨਾਲ ਪਿਆਰ ਪੈ ਗਿਆ ਆਪਣੇ ਆਪ ਨਾਲ ਆਪਣੀ ਵੈਲਿਊ ਪਾ ਲਈ ਆਪਣੀਆਂ ਨਜ਼ਰਾਂ 'ਚ ਫਿਰ ਦੂਜੇ ਨੇ ਵੀ ਪਾਣੀ ਮੈਂ ਆਪਣੀ ਗੱਲ ਕਰਕੇ ਵੇਖਾਂ ਨਾ ਤੇ ਲਿਲਗੜੀਆਂ ਲੈਂਦਾ ਮੈਂ ਸਾਧਾਂ ਮਗਰ ਫਿਰਦਾ ਰਿਹਾ ਸੱਚੀ ਇਹ ਮੇਰੇ ਨਾਲ ਬਣੀ ਇਹ ਬਾਬੇ ਮਹਾਰਾਜ ਇਹਦੀ ਸਿਫਤ ਇਹਦੀ ਸਿਫਤ ਮੈਂ ਮਰ ਗਿਆ ਬੋਲਿਆ ਵਾਂਗੂ ਕਰ ਕਰਕੇ ਕਿ ਜਿਹਦੇ ਡੇਰੇ ਜਾਣਾ ਉਸੇ ਦੇ ਗੁਣ ਗਾ ਆਉਣੇ ਕਦੇ ਇਹਦੇ ਡੇਰੇ ਬੁਲਾ ਲਿਆ ਉਹਦੇ ਗਾ ਆਉਣੇ ਉਹਨੇ ਸੱਦ ਲਿਆ ਉਹਦੇ ਗੁਣ ਗਾ ਆਉਣੇ ਪਤਾ ਹੀ ਨਹੀਂ ਸੀ ਵੀ ਯਾਰ ਅਸੀਂ ਕੀ ਕਰਦੇ ਫਿਰਦੇ ਫਿਰ ਦੂਜੇ ਪਾਸੇ ਨੂੰ ਤੁਰ ਗਏ ਕਦੇ ਕਿਸੇ ਨਾਲ ਬਹਿ ਕਦੇ ਉਹਦੇ ਚਾਹ ਪੀ ਕਦੇ ਉਹਦੇ ਮੀਟਿੰਗਾਂ ਕਰ ਕਮਲਿਆਂ ਵਾਂਗੂ ਮਗਰ 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 ਪਰ ਜਿੱਦੇ ਖੜ ਗਿਆ ਨਾ ਵੀ ਯਾਰ ਇਹ ਕਿਵੇਂ ਆਪਣੇ ਆਪ ਨੂੰ ਪਛਾਣ ਜਿਹੇ ਜੇ ਹੈਗੇ ਆ ਜਿੰਨੇ ਜੋਗੇ ਹੈਗੇ ਆ ਇਹ ਖੜਨਾ ਬਸ ਖੜੇ ਆ ਜਿੰਨੇ ਤੁਰਨਾ ਤੁਰੋ ਜਿੰਨੇ ਤੁਰਨਾ ਨਹੀਂ ਤੁਰਨਾ ਨਾ ਤੁਰੋ ਕੌਨਫੀਡੈਂਸ ਆ ਗਿਆ ਇਕੱਲੇ ਹੋ ਤੇ ਇਕੱਲਿਆਂ ਦਾ ਕਾਫਲਾ ਵੀ ਬਣ ਜਾਂਦਾ ਸੋਚ ਕੇ ਵੇਖੋ ਹੈ ਕੋਈ ਜਿਹੜਾ ਸਾਡੇ ਜੰਮੇ ਮਰੇ ਤੇ ਆਊ ਲੱਗਦਾ ਪੰਥ ਵਿੱਚੋਂ ਜਿਹੜਾ ਕਹੂਗਾ ਵੀ ਉਹ ਮਰ ਗਿਆ ਤੇ ਜਾ ਕੇ ਆਈਏ ਹੈਗਾ ਕੋਈ ਅਗਲਾ ਕਵੇ ਦੁੱਖ ਮਨਾਉਣਾ ਕੋਈ ਪੰਥਕ ਬੰਦਾ ਦਿਸਦਾ ਨਾਨਕ ਸਰੀਆਂ ਚੋਂ ਰਾੜੇ ਵਾਲਿਆਂ ਚੋਂ ਟਕਸਾਲ ਚੋਂ ਹੁਣ ਤਾਂ ਮਸ਼ੀਨਰੀਆਂ ਚੋਂ ਵੀ ਕੋਈ ਨਹੀਂ ਤੇ ਫਿਰ ਮੈਂ ਜਾਵਾਂਗਾ ਨਹੀਂ ਹੋ ਗਏ ਨਾ ਇਕੱਲੇ ਤੇ ਠੀਕ ਹੈ ਕੋਈ ਆਉਂਦਾ ਨਾ ਸਵਾਲ ਕੋਈ ਗੱਲ ਨਹੀਂ ਐਂ ਠੀਕ ਹੈ ਮਤਲਬ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵੈਲਿਊ ਮੂਲ ਪਛਾਣ ਕੌਨਫੀਡੈਂਸ ਇਹ ਤੇ ਨਹੀਂ ਕਹਿੰਦੇ ਵੀ ਬੂਹਾ ਬੰਦ ਹੈ ਜਿਹਦਾ ਜੀ ਕਰਦਾ ਆ ਸਕਦਾ ਖੜੇ ਨਾਲ ਖੜਨਾ ਤੁਰਨਾ ਤੁਰੇ ਛੱਡੇ ਆਪਣਾ ਨਾਲ ਤੁਰੇ ਸਾਡੇ ਤੁਰਦਾ ਤਾਂ ਜੀ ਆਇਆ ਨੂੰ ਹੈ ਕਿ ਨਹੀਂ ਪਰ ਇਹ ਹੰਕਾਰ ਨਹੀਂ ਕੌਨਫੀਡੈਂਸ ਹੈਗਾ ਤੇ ਮੈਂ ਪੱਕੀ ਗੱਲ ਮੰਨਦਾ ਵੀ ਆਪਣੇ ਕੰਮ ਪ੍ਰਤੀ ਅਵੇਅਰ ਹੋ ਜਾਓ ਕੰਮ ਨਾਲ ਪਿਆਰ ਕਰੋ ਆਪਣੇ ਆਪ ਨਾਲ ਪਿਆਰ ਕਰੋ ਨਜ਼ਾਰਾ ਹੀ ਵੱਖਰਾ ਤੇ ਜਿੱਤੇ ਤੁਸੀਂ ਕਹੋਗੇ ਭਾਈ ਸਾਹਿਬ ਤੁਹਾਡੀ ਸੰਗਤ ਕਰਕੇ ਰੱਬ ਨਾਲ ਪਿਆਰ ਪੈ ਗਿਆ ਰੱਬ ਸਾਡੇ ਵਿੱਚ ਹੈ ਤੇ ਭਾਈ ਸਾਹਿਬ ਤੁਹਾਡੀ ਸੰਗਤ ਕਰਕੇ ਸਾਡਾ ਆਪਣੇ ਆਪ ਨਾਲ ਪਿਆਰ ਪੈ ਗਿਆ ਤੇ ਉਹਦੇ ਗੱਲ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ ਇਹਦੂ ਅਗਲਾ ਇੱਕ ਸਟੈਪ ਹੈ ਆਪਣੇ ਆਪ ਨਾਲ ਪਿਆਰ ਗੁਰਬਾਣੀ ਬੜੀ ਪਿਆਰੀ ਲੱਗਦੀ ਹੈ ਇਹਦੂ ਅਗਲਾ ਇੱਕ ਸਟੈਪ ਹੈ ਮੈਨੂੰ ਮੇਰੀ ਜਿੰਦ ਵੀ ਬੜੀ ਪਿਆਰੀ ਲੱਗਦੀ ਮੇਰੀ ਨਜ਼ਰ ਵਿੱਚ ਗੁਰੂ ਦੀ ਬੜੀ ਕੀਮਤ ਹੈ ਇਹਦੂ ਅਗਲਾ ਵੀ ਇੱਕ ਸਟੈਪ ਹੈ ਗੁਰੂ ਤੋਂ ਮੈਂ ਇਹ ਸਿੱਖਿਆ ਵੀ ਹੁਣ ਮੈਨੂੰ ਮੇਰੀਆਂ ਨਜ਼ਰਾਂ 'ਚ ਮੇਰੀ ਆਪਣੀ ਵੀ ਕੀਮਤ ਮੈਂ ਗੁਰਬਾਣੀ ਨੂੰ ਜਾਣ ਲਿਆ ਇਹਦੂ ਅਗਲਾ ਇੱਕ ਸਟੈਪ ਹੈ ਮੈਂ ਆਪਣੇ ਆਪ ਨੂੰ ਜਾਣ ਲਿਆ ਆਪਣੀ ਜ਼ਿੰਦਗੀ ਨੂੰ ਜਾਣ ਲਿਆ ਨਜ਼ਾਰਾ ਆ ਗਿਆ ਅਗਲਾ ਸਟੈਪ ਹੈ ਬਸ ਇਹ ਇਹ ਜਿਹੜੀ ਚੀਜ਼ ਹੈ ਨਾ ਆਪਣੇ ਆਪ ਨੂੰ ਨਿਖਾਰਨਾ ਹੈਗਾ ਯਾਰ ਤੁਸੀਂ ਮੈਨੂੰ ਦੱਸ ਦਿਓ ਯਾਰ ਮੰਨ ਲਓ ਜਸਵੀਰ ਹੈ ਸਾਡਾ ਕੀ ਇਹਦੇ ਵਿੱਚ ਸਿਕਸ ਪੈਕ ਨਹੀਂ ਹੈ ਵਿੱਚ ਪਏ ਨੇ ਬਸ ਬਾਹਰ ਕੱਢਣ ਦੀ ਲੋੜ ਬਾਹਰੋਂ ਪਏ ਨੇ ਕਿ ਵਿੱਚ ਨੇ ਕਿਉਂ ਕਾਜੀ ਸਾਹਿਬ ਵਿੱਚ ਹੈਗੇ ਨੇ ਕੱਢਣੇ ਪੈਣਗੇ ਬਸ ਬਾਹਰੋਂ ਤਾਂ ਨਹੀਂ ਪਾ ਦੇਣੇ ਕਿਸੇ ਨੇ ਬਸ ਹੈਗੇ ਬਸ ਕੱਢਣ ਦੀ ਲੋੜ ਹੈ ਬਸ ਮੈਂ ਕਹਿੰਦਾ ਹਰ ਚੀਜ਼ ਤੁਹਾਡੇ ਵਿੱਚ ਹੀ ਪਈ ਹੈ ਕੱਢਣ ਦੀ ਲੋੜ ਬਾਹਰੋਂ ਨਹੀਂ ਕਿਸੇ ਨੇ ਕੁਝ ਲਿਆ ਕੇ ਫਿੱਟ ਕਰਦਾ ਅੰਦਰ ਪਿਆ ਜੋ ਮਰਜ਼ੀ ਚਾਹੇ ਗੋਗੜ ਕੱਢ ਲਓ ਚਾਹੇ ਸਿਕਸ ਪੈਕ ਕੱਢ ਲਓ ਦੋਵੇਂ ਚੀਜ਼ਾਂ ਤੁਹਾਡੇ ਵਿੱਚ ਹੀ ਪਈ ਅੰਦਰ ਹੀ ਹੈ ਫੈਟ ਵੀ ਬਣੀ ਜਾਣੀ ਹੈ ਲੈ ਵੀ ਜਾਣੀ ਹੈ ਤੇ ਬਣ ਵੀ ਜਾਣੀ ਜਿੱਦਾਂ ਨਾ ਉਹ ਮੈਂ ਇੱਕ ਦਿਨ ਪਾਇਆ ਸੀ ਵੀ ਵੇਖਿਆ ਸੀ ਨਾ ਫੋਟੋ ਸੀ ਉਹ ਵੀ ਐਡਾ ਥੱਲੜੇ ਪਾਸਿਓਂ ਮੋਟਾ ਲੱਕੜ ਬੰਦਾ ਬਣਾਇਆ ਹੋਇਆ ਤੇ ਛੈਣੀ ਲੈ ਕੇ ਨਾ ਛੈਣੀ ਐ ਤੇ ਥੋੜੀ ਲੈ ਕੇ ਆਪਣੇ ਆਪ ਨੂੰ ਐ ਮਾਰ ਰਿਹਾ ਇਹ ਥੱਲਿਓਂ ਐਡਾ ਚੌੜਾ ਉੱਤੇ ਪੈਕ ਦਿਸਦੇ ਨੇ ਨਿਕਲਿਆ ਥੱਲੇ ਆਪੇ ਲਾ ਰਿਹਾ ਲਾ ਐ ਲਾ ਰਿਹਾ ਥੋੜੀ ਨਾਲ ਤੁਹਾਡੀਆਂ ਨਾ ਆ ਘਰ ਦੇ ਵਿੱਚ ਜੇ ਕੋਈ ਚੀਜ਼ ਖਰਾਬ ਹੋ ਗਈ ਪੀਓਪੀ ਖਰਾਬ ਹੋ ਗਈ ਉਹ ਬੰਦਾ ਕਰ ਦੂ ਆ ਕੇ ਪਲੰਬਰ ਆ ਕੇ ਤੁਹਾਡੇ ਪਾਈਪ ਠੀਕ ਕਰ ਜੂ ਟੂਟੀਆਂ ਠੀਕ ਕਰ ਜੂ ਉਹ ਹੋਰ ਕਰ ਜੂ ਫਰਸ਼ ਦਾ ਕੋਈ ਕੰਮ ਕਰਾਉਣਾ ਹੋਇਆ ਉਹ ਕੋਈ ਹੋਰ ਕਰ ਜੂ ਗੱਡੀ ਦੀ ਕੁਛ ਟੁੱਟ ਭੱਜ ਕਰਾਉਣੀ ਹੈ ਉਹ ਕੁਝ ਹੋਰ ਕਰ ਜੂ ਆ ਜਿਹੜਾ ਆਹ ਲਾਉਣਾ ਪੈਣਾ ਇਹ ਆਪੇ ਆਪੇ ਚੱਕਣੀ ਪੈਣੀ ਹੈ ਛੇਣੀ ਇਹ ਆਪੇ ਲਾਉਣਾ ਪੈਣਾ ਐ ਕਰ ਲਾਣੇ ਪੈਣਗੇ 6 ਕੁ ਮਹੀਨੇ ਫਿਰ ਲੱਥਦਾ ਇਹ ਆਪੇ ਕਰਨਾ ਬਸ ਆਪਣੇ ਵਿੱਚ ਹੀ ਹੈ ਸਾਰਾ ਆਪਣੇ ਆਪ ਨਾਲ ਪਿਆਰ ਕਰਨਾ ਸਿੱਖ ਲਈਏ ਆਪਣੇ ਆਪ ਨੂੰ ਜੇ ਪਛਾਣਿਆ ਨਾ ਤੇ ਰੱਬ ਨੂੰ ਪਛਾਣੇ ਦਾ ਅਰਥ ਕੀ ਹੈ ਆਪਣੇ ਆਪ ਨੂੰ ਜੇ ਜਾਣਿਆ ਨਾ ਤੇ ਰੱਬ ਨੂੰ ਜਾਣੇ ਦਾ ਮੀਨਿੰਗ ਕੀ ਹੈ ਠੀਕ ਹੈ ਨਾ ਦੋ ਚੈਪਟਰ ਪਹਿਲਾ ਕੀ ਸੀ ਪਹਿਲਾ ਚੈਪਟਰ ਸੀ ਕੰਮ ਨਾਲ ਪਿਆਰ ਤੇ ਦੂਜਾ ਚੈਪਟਰ ਆਪਾਂ ਕੀ ਕੀਤਾ ਆਪਣੇ ਆਪ ਇਹ ਦੋ ਵਿਸ਼ੇ ਹੈ ਅਲੱਗ ਅਲੱਗ ਠੀਕ ਹੈ ਨਾ ਆਪਣੇ ਆਪ ਨੂੰ ਪਛਾਣੀਏ ਜਿਹਨੂੰ ਮਹਾਰਾਜ ਨੇ ਕਿਹਾ ਮਨ ਤੂੰ ਜੋਤ ਸਰੂਪ ਮਨ ਤੂੰ ਜੋਤ ਸਰੂਪ ਹੈ 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 ਮਨ ਤੂੰ ਜੋਤ ਸਰੂਪ ਹਾਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ ਆਪਣਾ ਮੂਲ ਪਛਾਣ ਮਨ ਤੂੰ ਜੋਤ ਆਪੇ ਸਲ ਜਾਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸਲ ਜਾਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲ ਜਾਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਜ਼ਿੰਦਗੀ ਦੀ ਉਲਝੀ ਤਾਣੀ 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 ਹੋ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਹੋ ਉਲਝੀ ਜੱਜ ਕੇ ਜ਼ਿੰਦਗੀ ਦੀ ਉਲਝੀ ਤਾਣੀ ਤਾਣੀ
ਜ਼ਿੰਦਗੀ ਦੀ ਉਲਝੀ ਤਾਰ ਆਪੇ ਸੁਣ ਜਾਣੀ ਬਹੁ ਜ਼ਿੰਦਗੀ ਦੀ ਉਲਝੀ ਤਾਰੀ ਆਪੇ ਸੁਣ ਜਾਣੀ ਬਹੁ ਜ਼ਿੰਦਗੀ ਦੀ ਉਲਝੀ ਤਾਰੀ ਆਪੇ ਸੁਣ ਜਾਣੀ ਬਹੁ ਜ਼ਿੰਦਗੀ ਦੀ ਉਲਝੀ ਤਾਰੀ ਆਪੇ ਜ਼ਿੰਦਗੀ ਦੀ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਪੜੋ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਮਨ ਤੂੰ ਜੋਤ ਸਰੂਪ ਹੈ
ਆਪਣਾ ਮੂਲ ਪਛਾਣ
ਮਨ ਹਰ ਜੀ ਤੇਰੇ ਨਾਲ ਹੈ
ਗੁਰਮਤੀ ਰੰਗ ਪ੍ਰਾਣ
ਕਹਿੰਦੇ ਤੇਰੇ ਨਾਲ ਹੀ ਹੈ ਹਰ ਜੀ ਤੇਰੇ ਨਾਲ ਹੀ ਹੈ ਮਤਲਬ ਤੇਰੇ ਨਾਲ ਹੀ ਹੈ ਹੋਰ ਦੱਸ ਤੂੰ ਕਿੱਥੇ ਲੱਭਦਾ ਫਿਰਦਾ ਤੇਰੇ ਵਿੱਚ ਹੀ ਹੈ ਅਸਲ ਚ ਤੂੰ ਹੀ ਹੈ ਤੂੰ ਹੀ ਹੈ ਹੋਰ ਕਿੱਥੇ ਲੱਭਦਾ ਫਿਰਦਾ ਆਪਣੇ ਆਪ ਨੂੰ ਪਛਾਣ ਆਪਣੇ ਆਪ ਨੂੰ ਸਮਝ ਹੁਣ ਜਦੋਂ ਕੌਨਫੀਡੈਂਸ ਬਣੇ ਆਤਮ ਵਿਸ਼ਵਾਸ ਬਣੇ ਤੇ ਨਜ਼ਾਰਾ ਆਵੇ ਬਾਹਰਲਿਆਂ ਦੇਸ਼ਾਂ ਚ ਨਾ ਬੱਚੇ ਜੰਮਦੇ ਤੋਂ ਲੈ ਕੇ ਉਹਦੇ ਚ ਕੌਨਫੀਡੈਂਸ ਭਰਿਆ ਜਾਂਦਾ ਆਤਮ ਵਿਸ਼ਵਾਸ ਭਰਿਆ ਜਾਂਦਾ ਸਾਡੇ ਕਹਿੰਦੇ ਦੋ ਤੇ ਦੋ ਕਿੰਨੇ ਹੁੰਦੇ ਆ ਚਾਰ ਰੱਟਾ ਹੋਣਾ ਤੇ ਉੱਥੇ ਵੀ ਚਾਰ ਹੈ ਪਰ ਉੱਥੇ ਬੜੇ ਤਰੀਕੇ ਨਾਲ ਪੜ੍ਹਾਉਣ ਦਾ ਢੰਗ ਵੱਖਰਾ ਹੈ ਕਾਂ ਹੈ ਆਪਾਂ ਪੜ੍ਹਦੇ ਰਹੇ ਹਾਂ ਪਿਆਸਾ ਕਾਂ ਹੈ ਕਾਂ ਆਇਆ ਰੋੜੇ ਚੱਕੇ ਜੱਗ ਚ ਪਾਏ ਪਾਣੀ ਉੱਪਰ ਆ ਗਿਆ ਪੀ ਕੇ ਉੱਡ ਗਿਆ ਅਸੀਂ ਇਸ ਪੜ੍ਹਦੇ ਪੜ੍ਹਿਆ ਉਹਨਾਂ ਨੇ ਕਹਿਣਾ ਹੈ ਉਹਨਾਂ ਨੇ ਬੱਚੇ ਨੂੰ ਪਤਾ ਕਿੱਦਾਂ ਕਹਿਣਾ ਆ ਹੈ ਜੱਗ ਆ ਕਾਂ ਆ ਰੋੜੇ ਇਹਦਾ ਸਮਾਨ ਕੋਲ ਪਿਆ ਉਹਨਾਂ ਨੇ ਕਹਿਣਾ ਵੀ ਪਾਣੀ ਘੱਟ ਹੈ ਉਹਦਾ ਪਹੁੰਚ ਨਹੀਂ ਰਿਹਾ ਕਾਂ ਪਾਣੀ ਤੱਕ ਠੀਕ ਹੈ ਹੁਣ ਦੱਸੋ ਵੀ ਪਾਣੀ ਦੀ ਪਿਆਸ ਲੱਗੀ ਹੈ ਤੇ ਕਿਵੇਂ ਪਾਣੀ ਤੁਸੀਂ ਦੱਸੋ ਉਹਨਾਂ ਨੇ ਰੱਟਾ ਨਹੀਂ ਲਵਾਉਣਾ ਉਹਨਾਂ ਨੇ ਕਹਿਣਾ ਤੁਸੀਂ ਦੱਸੋ ਇਹ ਕਿਵੇਂ ਪੀਏਗਾ ਫਿਰ ਨਿਆਣੇ ਦਿਮਾਗ ਲੜਾਉਂਦੇ ਆ ਵੀ ਰੇਤਾ ਪਿਆ ਰੇਤਾ ਤਾਂ ਚੁੰਝ ਨਾਲ ਪੈਣਾ ਨਹੀਂ ਫਿਰ ਕਦੇ ਉਹ ਕਿਸੇ ਵੱਲ ਧਿਆਨ ਲਿਜਾਂਦੇ ਆ ਜੇ ਨਿੱਕੇ ਨਿੱਕੇ ਲੱਕੜ ਦੇ ਪੀਸ ਹੈ ਉਹ ਤੇ ਉੱਪਰ ਤੈਰਨ ਲੱਗ ਜਾਣਗੇ ਉਹ ਵੀ ਨਹੀਂ ਫਿਰ ਉਹ ਦਿਮਾਗ ਲੜਾਉਂਦੇ ਆ ਵੀ ਆਹ ਪਈ ਹੈ ਬਜਰੀ ਰੋੜੇ ਪਏ ਇਹ ਭਾਰਾ ਰੋੜੇ ਪਾਊਗਾ ਫਿਰ ਉਹ ਪਾਣੀ ਉੱਤੇ ਆਊਗਾ ਮਤਲਬ ਉਹਨਾਂ ਦਾ ਆਪਣਾ ਦਿਮਾਗ ਲੜਾਉਂਦੇ ਆ ਬੱਚੇ ਹੱਲ ਕਰਦੇ ਆ ਜਦੋਂ ਬੱਚੇ ਦਿਮਾਗ ਲੜਾਉਂਦੇ ਆ ਤੇ ਬਸ ਫਿਰ ਉਹ ਕਹਿੰਦੇ ਵੀ ਆ ਗਿਆ ਨਾ ਯਾਰ ਸਾਡੇ ਰੱਟਾ ਵੀ ਜੋ ਲਿਖਿਆ ਉਵੇਂ ਲਿਖੇਗਾ ਤਾਂ ਜ਼ਿਆਦਾ ਨੰਬਰ ਮਿਲਣਗੇ ਉਹ ਕਹਿੰਦੇ ਨੇ ਆਪਣਾ ਦਿਮਾਗ ਲੜਾ ਕੇ ਲਿਖੇਗਾ ਤਾਂ ਜ਼ਿਆਦਾ ਨੰਬਰ ਤੇ ਜਦੋਂ ਬੰਦਾ ਦਿਮਾਗ ਲੜਾਉਣ ਲੱਗ ਗਿਆ ਬੱਚਾ ਹੀ ਹੈ ਅੱਛਾ ਇਹਦਾ ਹੱਲ ਕੀ ਹੋਊਗਾ ਕਿਆ ਪਾਣੀ ਕਿਵੇਂ ਪੀਊਗਾ ਦਿਮਾਗ ਲੜਾਉਂਦਿਆਂ ਲੜਾਉਂਦਿਆਂ ਦਿਮਾਗ ਲੜਾਉਣ ਲੱਗ ਜਾਂਦਾ ਹਰ ਕੰਮ 'ਚ ਹੀ ਉਹਦਾ ਦਿਮਾਗ 'ਚ ਐਂ ਚਲਾ ਦਿੰਦੇ ਨੇ ਫਿਰ ਉਹਨੂੰ ਸਟਾਰਟ ਕਰਤਾ ਬਸ ਮੁੜ ਕੇ ਹਰੇਕ ਮਸਲੇ 'ਚ ਹੀ ਉਹਦਾ ਦਿਮਾਗ ਚੱਲ ਪੈਂਦਾ ਸਾਡੇ ਏਦਾਂ ਨਹੀਂ ਹੁੰਦਾ ਸਾਡੇ ਕੀ ਹੈ ਵੀ ਸਾਰਾ ਸਾਲ ਰੱਟੇ ਮਾਰੋ ਆਹ 15 ਦਿਨ ਪੇਪਰਾਂ ਦੇ ਐ ਤੇ ਪੇਪਰਾਂ ਦੇ ਵਿੱਚ ਹੁਣ ਜੇ ਨਰਵਸ ਹੋ ਜੇ ਬੱਚਾ ਪੜ੍ਹਾਈ ਚ ਚੰਗਾ ਹੈ ਪੇਪਰ ਵਾਲੇ ਦਿਨ ਨਰਵਸ ਹੋ ਗਿਆ ਫੇਰ ਪੜ੍ਹਾਈ ਚ ਬੱਚਾ ਚੰਗਾ ਹੈ ਹਫ਼ਤਾ ਨੂੰ ਬੁਖਾਰ ਹੀ ਨਹੀਂ ਲੱਥਾ ਤੇ ਕੌਣ ਮੰਨਦਾ ਵੀ ਬੁਖਾਰ ਸੀ ਬੱਚੇ ਨੂੰ ਬੱਚਾ ਤਾਂ ਫੇਲ ਹੋ ਗਿਆ ਬੁਖਾਰ ਕਰਕੇ ਐਗਜ਼ਾਮ ਨਹੀਂ ਦੇ ਪਾਇਆ ਜਾਂ ਪੇਪਰਾਂ ਤੋਂ ਪਹਿਲਾਂ ਬੁਖਾਰ ਚੜਿਆ ਹੋਵੇ 10 ਦਿਨ ਬੁਖਾਰ ਚੜਦਾ ਰਿਹਾ ਗੋਲੀਆਂ ਖਾਂਦਾ ਰਿਹਾ ਬੱਚਾ ਗਰਮੈਸ਼ ਹੋ ਗਈ ਪੂਰਾ ਸਿਰ ਡੈੱਡ ਪਿਆ ਭਾਰਾ ਭਾਰਾ ਅਜੇ ਤੇ ਉਹਨੂੰ ਡਾਕਟਰ ਕਹਿੰਦੇ ਕੋਈ ਠੰਡਾ ਖਵਾਓ ਕੋਈ ਨਾਰੀਅਲ ਪਿਆਓ ਤੇ ਬੱਚਾ ਅਜੇ ਠੀਕ ਵੀ ਨਹੀਂ ਹੋਇਆ ਐਗਜ਼ਾਮ ਦੇਣ ਆ ਗਏ ਤੇ ਪੇਪਰਾਂ ਦੇ ਵਿੱਚੋਂ ਬੱਚੇ ਨੇ ਪਾਸ ਹੋਣਾ ਹੀ ਨਹੀਂ ਸੀ ਉਹਦੇ 10 ਦਿਨਾਂ ਤੋਂ ਕਿੱਦਾਂ ਪਤਾ ਲੱਗ ਗਿਆ ਵੀ ਇਹ ਨਲਾਇਕ ਹੈ ਉਹਨੇ ਫੇਲ ਹੋਣਾ ਹੀ ਹੋਣਾ ਉੱਥੇ ਨਹੀਂ ਏਦਾਂ ਦੀ ਪੜ੍ਹਾਈ ਉੱਥੇ ਰੋਜ਼ ਕੀ ਕੀਤਾ ਸਿਸਟਮ ਹੁਣ ਹੌਲੀ ਹੌਲੀ ਇੱਥੇ ਵੀ ਅਡਾਪਟ ਕਰ ਰਹੇ ਹਾਂ ਹੌਲੀ ਹੌਲੀ ਨਵੇਂ ਸਕੂਲ ਤੇ ਕਰ ਰਹੇ ਹਾਂ ਵੀ ਰੋਜ਼ ਦੀ ਰੋਜ਼ ਹੀ ਵੇਖੋ ਬੱਚੇ ਦੀ ਐਕਟੀਵਿਟੀ ਕੀ ਹੈ ਨੰਬਰ ਬੱਚੇ ਦੀ ਸਾਰੇ ਰੋਜ਼ ਦੀ ਰੋਜ਼ ਕੀ ਕਰਦਾ ਉਹਦੇ ਮੁਤਾਬਕ ਦੇਣੇ ਆ ਇਹ ਨਹੀਂ ਵੀ ਐਗਜ਼ਾਮ 'ਚ ਹੀ ਅੱਗੇ ਆ ਗਿਆ ਤੇ ਬਸ ਠੀਕ ਹੈ ਸਾਡੇ ਕੀ ਹੈ ਰੱਟਾ ਹਰ ਚੀਜ਼ ਜਿਹੜੀ ਹੈ ਤੇ ਇੱਕ ਹੋਰ ਗੱਲ ਬੜੀ ਇੱਥੇ ਸਾਡੇ ਪ੍ਰੋਬਲਮ ਹੈ ਪਰਸੋਂ ਵੀਰ ਆਏ ਸੀ ਉਹਨਾਂ ਨਾਲ ਵੀ ਮੈਂ ਗੱਲ ਕਰਦਾ ਸੀ ਵੀ ਸਾਡੇ ਦਾ ਜਿਹੜਾ ਧਰਮ ਹੈ ਇਹ ਹਾਵੀ ਹੈ ਸਾਡੇ ਤੇ ਹੁਣ ਅਗਲਾ ਕਹਿੰਦਾ ਉਹ ਵੀ ਤੇ ਈਸਾਈ ਨੇ ਧਾਰਮਿਕ ਲੋਕ ਨੇ ਨਹੀਂ ਇੱਕ ਸਮਝੋ ਗੱਲ ਉਹਨਾਂ ਦਾ ਧਰਮ ਹੈ ਨਾ ਜਿਹੜਾ ਉਹ ਸਾਡੇ ਵਾਲਾ ਕੰਮ ਨਹੀਂ ਨਾ ਉਹਨਾਂ ਦੇ ਵੱਡੇ ਵੱਡੇ ਦੀਵਾਨ ਲੱਗਦੇ ਨੇ ਨਾ ਕੋਈ ਧਾਰਮਿਕ ਲੈਕਚਰ ਹੋ ਰਹੇ ਨੇ ਬਹੁਤ ਘੱਟ ਹੈ ਚਰਚ ਬਣੇ ਨੇ ਉੱਥੇ ਪਾਦਰੀ ਹੈਗਾ ਉਹਦੇ ਕੋਲ ਜਾਣਾ ਹੈ ਅੱਧਾ ਘੰਟਾ ਬਹਿਣਾ ਹੈ ਆਪਣਾ ਉਹ ਬਹੁਤ ਘੱਟ ਹੈ ਉਹਦਾ ਕੋਈ ਏਦਾਂ ਨੁਕਸਾਨ ਨਹੀਂ ਸਾਡੇ ਵਾਂਗੂ ਥੋੜਾ ਵੀ ਇੱਕ ਤੇ ਇੱਧਰ ਨੂੰ ਟਰੱਕ ਭਰੀ ਜਾਂਦੇ ਨੇ ਮਾਝੇ ਦੁਆਬੇ ਮਾਲਵੇ ਵਾਲੇ ਮਾਝੇ ਨੂੰ ਟਰੱਕ ਭਰ ਭਰ ਜਾਂਦੇ ਨੇ ਮਾਝੇ ਵਾਲੇ ਦੁਆਬੇ ਨੂੰ ਟਰੱਕ ਭਰ ਭਰ ਯਾਤਰਾ ਕਰਨ ਆਉਂਦੇ ਨੇ ਉਹ ਉੱਧਰ ਨੂੰ ਤੁਰਿਆ ਉੱਧਰ ਲੈ ਉੱਧਰ ਨੂੰ ਸਾਊਥ ਵਾਲੇ ਇੱਧਰ ਨੂੰ ਤੁਰੇ ਹੁੰਦੇ ਨੇ ਨੌਰਥ ਵੱਲ ਨੌਰਥ ਵਾਲੇ ਸਾਊਥ ਵੱਲ ਤੁਰੇ ਹੁੰਦੇ ਨੇ ਐ ਭੱਜਦੇ ਨੇ ਬਈ ਕਿੰਨਾ ਤੇਲ ਕਿੰਨੀਆਂ ਗੱਡੀਆਂ ਘਸਦੀਆਂ ਮਤਲਬ ਕਿੰਨਾ ਸਰਮਾਇਆ ਸਾਡਾ ਇਹਨਾਂ ਚੀਜ਼ਾਂ ਤੇ ਜਾਂਦਾ ਪੈਸਾ ਖਰਚਾ ਕਰਦੇ ਆ ਲੋਕ ਧਰਮ ਦੇ ਨਾਂ ਤੇ ਵੀ ਮੇਰਾ ਜੀਵਨ ਸਫਲਾ ਹੋ ਜੇ ਮੇਰਾ ਉਹੀ ਕੰਮਾਂ ਤੇ ਲਾ ਕੇ ਵੇਖੋ ਕਿੱਥੇ ਜਾਂਦੀ ਗੱਲ ਪਰ ਵਿਦੇਸ਼ਾਂ ਦੇ ਵਿੱਚ ਇਹ ਨਹੀਂ ਧਰਮ ਹੈ ਨਹੀਂ ਹੈਗਾ ਹੈਗਾ ਧਰਮ ਪਰ ਉੱਥੇ ਇਦਾਂ ਨਹੀਂ ਵੀ ਨਿਊਯਾਰਕ ਵਾਲੇ ਕੈਲੀਫੋਰਨੀਆ ਦੇ ਚਰਚ ਦੀ ਯਾਤਰਾ ਕਰਨ ਚੱਲੇ ਨੇ ਕੈਲੀਫੋਰਨੀਆ ਵਾਲੇ ਕਹਿੰਦੇ ਹੁਣ ਨਿਊਯਾਰਕ ਵਾਲੇ ਚਰਚ ਦੀ ਯਾਤਰਾ ਕਰਕੇ ਆਵਾਂਗੇ ਉਹ ਕਹਿੰਦੇ ਹੈਗਾ ਤੇ ਕੋਈ ਹੈ ਹਨਾ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਮਹਾਰਾਜ ਦਰਸ਼ਨ ਕਰਾਈਏ ਕਿਹਨੂੰ ਕਹਿ ਰਹੇ ਆ ਗੁਰੂ ਗ੍ਰੰਥ ਸਾਹਿਬ ਨੂੰ ਦਰਸ਼ਨ ਕਿਹਦੇ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਹੈ ਸਮਝ ਆਉਂਦੀ ਹੈ ਕੁਛ ਪਕੜ ਚਾਉਂਦੀ ਹੈ ਗੱਲ ਵੀ ਕਿੱਦਾਂ ਚੱਲ ਰਿਹਾ ਕੰਮ ਸਾਰਾ ਦਿਮਾਗ 'ਚ ਵਾੜਿਆ ਸਾਹਮਣੇ ਵਾਲੇ ਜਿਹੜਾ ਸਾਹਮਣੇ ਹੈ ਉਹਨੂੰ ਕਹਿੰਦੇ ਅਸੀਂ ਹੋਰ ਕਿਤੇ ਜਾ ਕੇ ਆਈਏ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਨੇ ਪਰ ਦਿਮਾਗ 'ਚ ਫਿੱਟ ਇੱਦਾਂ ਦਾ ਕੁਛ ਕੀਤਾ ਪਰ ਅਗਲਾ ਜਿਹੜਾ ਨੁਕਤਾ ਉਹ ਸਮਝਿਓ ਜਿੱਦਾਂ ਨਾ ਰਸੌਲੀ ਹੁੰਦੀ ਹੈ ਨਾ ਮੇਰੇ ਦਾਦੀ ਚੜ੍ਹਾਈ ਕਰ ਗਏ ਹੁਣ ਤੇ ਚੜ੍ਹਾਈ ਕਰ ਗਏ ਉਹਨਾਂ ਦੇ ਪੈਰ ਤੇ ਰਸੌਲੀ ਸੀ ਐਡੀ ਐ ਐ ਐ ਮੋਟੀ ਸਾਰੀ ਆਪਰੇਸ਼ਨ ਕਰਾਇਆ ਠੀਕ ਹੋ ਗਈ ਫਿਰ ਦੁਬਾਰਾ ਫੇਰ ਨਿਕਲ ਆਈ ਐਡੀ ਸਾਰੀ ਤੇ ਮੈਨੂੰ ਚੇਤਾ ਸੀ ਸੰਗਰੂਰ ਡਾਕਟਰ ਕੋਲ ਮੈਂ ਵੀ ਗਿਆ ਤੇ ਉਹ ਨਾਲ ਮੈਨੂੰ ਲੈ ਗਏ ਛੋਟਾ ਜਿਹਾ ਸੀ ਮੈਂ ਗੱਲ ਹੋਏਗੀ ਘੱਟ ਤੋਂ ਘੱਟ 25 ਸਾਲ ਪੁਰਾਣੀ ਬਹੁਤ ਛੋਟਾ ਜਿਹਾ ਸੀ 10 ਕੁ ਸਾਲਾਂ ਦਾ ਮੈਂ ਤੇ ਮੈਂ ਇਦਾਂ ਨਾਲ ਬੈਠਾ ਤੇ ਉਹ ਕਰਨ ਵੀ ਇਹਦਾ ਕਰ ਇਲਾਜ ਕੋਈ ਇਹ ਤੇ ਫੇਰ ਆ ਗਈ ਉਹ ਕਹਿੰਦਾ ਬੇਬੇ ਇਹ ਤੈਨੂੰ ਕੀ ਕਹਿੰਦੀ ਹੈ ਪਈ ਹੈ ਇੱਥੇ ਤੇ ਪਈ ਰਹਿਣ ਦੇ ਫਿਰ ਆਪਰੇਸ਼ਨ ਕਰਾਏਗੀ 5-7 ਦਿਨ ਫਿਰ ਬੰਨੀ ਬੈਠੀ ਰਹੇਗੀ ਤੁਰਿਆ ਜਾਣਾ ਨਹੀਂ ਛੱਡ ਪਰੇ ਜਦੋਂ ਨੁਕਸਾਨ ਹੀ ਨਹੀਂ ਕਰਦੀ ਹੈ ਕਿਹੜਾ ਖਿਲਰਦੀ ਹੈ ਇੱਥੇ ਪਈ ਹੈ ਪਈ ਰਹਿਣ ਦੇ ਉਹ ਚੜ੍ਹਾਈ ਕੀਤੇ ਨੇ ਮੈਨੂੰ ਲੱਗਦਾ 7-8 ਵਿੱਚ ਚੜ੍ਹਾਈ ਕੀਤੇ ਨੇ ਉਹ ਜਿਹੜੀ ਮੇਰੇ ਦਾਦੀ ਹੋਣੀ ਮਤਲਬ 13-14 ਸਾਲ ਜਿਉਂਦੇ ਰਹੇ ਤੇ ਮੁੜ ਕੇ ਉਹ ਮਾੜੀ ਮੋਟੀ ਦਰਦ ਦੁਰਦ ਵੀ ਨਹੀਂ ਸੀ ਹੁੰਦੀ ਐ ਦਿਸਦੀ ਜ਼ਰੂਰ ਹੁੰਦੀ ਸੀ ਵੀ ਰਸੌਲੀ ਹੈ ਪਰ ਕਿਹਾ ਉਹਨੇ ਕੁਛ ਵੀ ਨਹੀਂ ਏਦਾਂ ਹੀ ਚੱਲੀ ਗਈ ਜਿਹੜਾ ਬਾਹਰਲਿਆਂ ਦਾ ਧਰਮ ਹੈ ਹੈਗਾ ਉਹਨਾਂ ਦੀ ਜ਼ਿੰਦਗੀ 'ਚ ਪਰ ਰਸੌਲੀ ਵਰਗਾ ਪਿਆ ਇੱਕ ਥਾਂ 'ਤੇ ਮਾੜਾ ਮੋਟਾ ਕਰਨਾ ਹੁੰਦਾ ਸੱਦ ਲੈਂਦੇ ਨੇ ਵੀ ਆ ਜਾ ਜੀ ਵਿਆਹ ਕਰਨਾ ਮੜ ਜਾ ਕਰਜ਼ਾ ਆ ਕੇ ਹੈਗਾ ਜਿਹੜਾ ਸਾਡੇ ਵਾਲਾ ਧਰਮ ਹੈ ਸਾਡੇ ਵਾਲਾ ਧਰਮ ਬਲੱਡ ਕੈਂਸਰ ਹੈ ਇਹ ਸਾਡੇ ਬਲੱਡ 'ਚ ਹੈ ਬਲੱਡ 'ਚ ਵਾੜਿਆ ਹੋਇਆ ਮਾਨਤਾਵਾਂ ਜਿਹੜੀਆਂ ਧਰਮ ਦੀਆਂ ਹੈ ਜੇ ਤੇ ਸਹੀ ਮਾਨਤਾਵਾਂ ਵਾੜਦੇ ਫਿਰ ਤੇ ਐ ਕਹਿ ਲਓ ਵੀ ਊਰਜਾ ਬਣਦਾ ਸਾਡੇ ਬਲੱਡ ਦੇ ਵਿੱਚ ਊਰਜਾ ਬਣਨਾ ਸੀ ਇਸ ਧਰਮ ਇਸ ਸੋਚ ਦੇ ਜੇ ਗੁਰੂ ਨਾਨਕ ਦੀ ਅਸਲ ਸੋਚ ਲਿਆਉਂਦੇ ਹੋ ਗੁਰਬਾਣੀ ਦੀ ਅਸਲ ਸੋਚ ਲਿਆਉਂਦੇ ਫਿਰ ਤੇ ਇਹਨੇ ਕੰਫਿਊਜ਼ਨ ਭਰਨਾ ਸੀ ਫਿਰ ਤੇ ਇਹੀ ਧਰਮ ਨੇ ਕਰਨਾ ਸੀ ਲੋਕਾਂ ਨੂੰ ਬਹੁਤ ਉੱਚੇ ਐ ਐ ਤੁਰਨ ਲਾ ਦੇਣਾ ਸੀ ਪਰ ਹੁਣ ਜਿਹੜਾ ਧਰਮ ਹੈ ਇਹ ਇਸ ਹਿਸਾਬ ਦੇ ਨਾਲ ਚਲਾਇਆ ਹੋਇਆ ਹੈ ਵੀ ਮਨੌਤਾਂ ਜਿਹੜੀਆਂ ਨੇ ਧਾਰਮਿਕ ਮਨੌਤਾਂ ਸਮਾਜਿਕ ਮਨੌਤਾਂ ਬਣ ਗਈਆਂ ਬਾਹਰ ਲਿਆਂਦੀਆਂ ਸਮਾਜਿਕ ਮਨੌਤਾਂ ਵਾਸਤੇ ਵਿਗਿਆਨ ਅੱਗੇ ਹੈ ਤੇ ਘਰ ਜਿਹੜਾ ਵਿਆਹ ਕਰਨਾ ਕੋਈ ਦੁੱਖ ਸੁੱਖ ਹੈ ਉਹਦੇ ਵਿੱਚ ਧਰਮ ਹੈਗਾ ਉਹ ਧਰਮ ਥੋੜਾ ਜਿਹਾ ਸਾਈਡ ਤੇ ਹੈ ਪਰ ਜਿਹੜਾ ਸਮਾਜ ਦੇ ਵਿਕਾਸ ਦਾ ਜਿਹੜਾ ਰਾਹ ਹੈ ਉਹਦੇ 'ਚ ਧਰਮ ਨਹੀਂ ਆਉਂਦਾ ਉਹ ਸਿੱਧਾ ਸਟ੍ਰੇਟ ਉਹਦੇ ਉਹਦੇ ਵਾਸਤੇ ਬੇਸ ਕੀ ਹੈ ਸਾਇੰਸ ਵਿਗਿਆਨ ਅੱਗੇ ਜਾਣ ਲਈ ਵਿਗਿਆਨ ਹੈ ਸਾਇੰਸ ਹੈ ਸੈਂਟੀਫਿਕ ਤਰੀਕੇ ਨਾਲ ਸੋਚਣਾ ਹੈ ਵਿਕਾਸ ਨੂੰ ਸੋਚਣਾ ਦਮਨ ਲਾਅ ਆਫ ਨੇਚਰ ਨੂੰ ਸੋਚਣਾ ਦਿਮਾਗ 'ਚ ਰੱਖਣਾ ਤੇ ਸਾਡੇ ਸਮਾਜ ਦਾ ਜਿਹੜਾ ਸਾਰਾ ਢਾਂਚਾ ਹੈ ਉਹ ਧਰਮ ਨੂੰ ਤੇ ਧਰਮ ਦੀਆਂ ਵਿਆਖਿਆ ਗਲਤ ਕੀਤੀ ਹੈ ਪੁਜਾਰੀ ਦੀ ਕੀਤੀ ਵਿਆਖਿਆ ਸਮਾਜਿਕ ਮਨੌਤਾਂ ਜਿਹੜੀਆਂ ਬਣ ਗਈਆਂ ਉਹਨਾਂ ਸਮਾਜ ਵਿਗਿਆਨੀਆਂ ਨੇ ਸਮਾਜਿਕ ਮਨੌਤਾਂ ਬਣਾਈਆਂ ਸਾਡੀਆਂ ਮਾਨਤਾਵਾਂ ਉਹਦੇ ਕਰਕੇ ਸਮਾਜ ਹੈ ਜਿਹੜਾ ਉੱਥੇ ਦਾ ਉੱਥੇ ਹੀ ਖੜਾ ਬਲੱਡ ਕੈਂਸਰ ਬਣ ਗਈਆਂ ਪੁਜਾਰੀ ਦੀਆਂ ਮਨੌਤਾਂ ਜਿਹਨੂੰ ਧਰਮ ਦਾ ਨਾਂ ਦੇ ਕੇ ਸਾਡੇ ਤੇ ਥੋਪਤਾ ਧਰਮ ਦਾ ਨਾਂ ਦੇ ਕੇ ਗੁਰੂ ਨਾਨਕ ਦੀ ਵਿਚਾਰਧਾਰਾ ਨਹੀਂ ਹੈ ਕਬੀਰ ਜੀ ਦੀ ਇਹਦਾ ਬੋਲਦੇ ਉਹ ਤੇ ਮੰਨਦੇ ਹੀ ਨਹੀਂ ਇਹਨਾਂ ਗੱਲਾਂ ਨੂੰ ਇਹ ਤੇ ਉਹ ਵਿਗੜਿਆ ਬੰਦਾ ਹੈ ਮੈਂ ਕਿਹਾ ਵੀ ਸੁੱਕੀ ਰੋਟੀ ਤੇ ਦਾਲ ਬਣਵਾ ਦੀ ਪਰ ਜਿਹੜਾ ਵਿਚਾਲੇ ਵਾਲਾ ਵਿਚੋਲਾ ਸੀ ਉਹਦਾ ਜੀ ਕਰਦਾ ਸੀ ਪਕੌੜੇ ਖਾਣ ਨੂੰ ਜਾਂ ਸੇਵੀਆਂ ਖਾ ਲਈਏ ਉਹ ਅੱਗੇ ਜਾ ਕੇ ਪਤਾ ਕੀ ਕਹਿੰਦਾ ਭਾਈ ਸਾਹਿਬ ਨੇ ਕਿਤੇ ਦਾਲ ਰੋਟੀ ਤੇ ਘਿਓ ਨਾ ਲਾਇਓ ਦੋਨੇ ਕੰਮ ਇੱਕ ਐਂ ਕਰਿਓ ਜੀ ਸੇਵੀਆਂ ਬਣਾ ਲਿਓ ਉਹ ਵੀ ਬੜੇ ਸ਼ੌਂਕ ਨਾਲ ਖਾਂਦੇ ਨੇ ਉਹਨੂੰ ਪਤਾ ਵੀ ਚੈੱਕ ਤੇ ਕਿਸੇ ਨੇ ਕਰਨਾ ਨੀ ਖਾਣੀਆਂ ਤੇ ਮੈਂ ਹੀ ਨੇ ਜੀਓ ਦਾ ਆਪਣਾ ਕਰਦਾ ਜਿਹੜਾ ਵਿਚਾਲੇ ਵਾਲਾ ਬੇੜਾ ਗਰਕ ਹੈ ਜਿਹੜਾ ਪੁਜਾਰੀ ਹੈ ਉਹਨੇ ਧਰਮ ਦੇ ਅਰਥ ਗਲਤ ਕੱਢ ਕੇ ਉਹ ਜਿਹੜਾ ਧਰਮ ਸਾਡੇ ਦਿਮਾਗ 'ਚ ਵਾੜਿਆ ਉਹ ਕੈਂਸਰ ਵਾਂਗੂ ਵੜ ਗਿਆ ਸਮਾਜ 'ਚ ਹੁਣ ਸਮਾਜਿਕ ਮਨੌਤਾਂ ਜਿਹੜੀਆਂ ਸਮਾਜ ਵਿਗਿਆਨ ਹੈ ਜਿਹੜਾ ਉਹ ਵੀ ਇਹਨਾਂ ਦਾ ਬਣਾਇਆ ਤੇ ਉੱਥੇ ਤਰੱਕੀ ਵਾਲੀ ਗੱਲ ਹੀ ਕੋਈ ਨਹੀਂ ਮੈਂ ਫਿਰ ਕਹਿ ਰਿਹਾ ਇੱਕ ਸਾਈਡ ਤੇ ਪਿਆ ਰਹਿੰਦਾ ਵੀ ਚਲੋ ਠੀਕ ਹੈ ਦੁੱਖ ਸੁੱਖ ਕਰ ਲਿਆ ਕਰੀਏ ਪਰ ਸਾਡੇ ਤੇ ਐ ਵੜਿਆ ਪਿਆ DNA ਵਿੱਚ ਅਸੀਂ ਸੋਚਣੇ ਵੀ ਇਦਾਂ ਹੀ ਹੈ ਹਰ ਚੀਜ਼ ਜਿਹੜੀ ਹੈ ਉਹ ਐਨਕ ਹੀ ਧਰਮ ਵੱਲੋਂ ਮਿਲੀ ਹੈ ਹਰ ਇੱਕ ਨੂੰ ਜੱਜ ਕਰਨਾ ਵੇਖਣਾ ਹੈ ਚੰਗਾ ਕੌਣ ਹੈ ਆਹ ਬੰਦਾ ਤਾਂ ਬਹੁਤ ਚੰਗਾ ਹੁੰਦਾ ਮਾੜਾ ਕੌਣ ਹੈ ਜਿਹੜਾ ਧਰਮ ਆਹ ਮਾੜਾ ਹੁੰਦਾ ਆਹ ਚੰਗਾ ਹੁੰਦਾ ਉਹਦੀ ਵਿਆਖਿਆ ਹੀ ਸਾਨੂੰ ਇਹਨਾਂ ਨੇ ਦੱਸੀ ਹਾਲਾਂਕਿ ਕੋਈ ਜ਼ਰੂਰ ਮੰਨਣ ਜ਼ਰੂਰੀ ਨਹੀਂ ਕਿ ਬੰਦਾ ਚੰਗਾ ਜਿਹੜਾ ਆ ਏਦਾਂ ਦਾੜੀ ਰੱਖੀ ਹੈ ਪੱਗ ਬੰਨੀ ਹੈ ਤੇ ਏਦਾਂ ਹੀ ਚੰਗਾ ਹੈ ਕੋਈ ਜ਼ਰੂਰੀ ਥੋੜਾ ਕਈ ਬੰਦੇ ਹੁਣ ਜਿਹਨੇ ਜੱਜ ਨੇ ਸਰਸੇ ਵਾਲੇ ਨੂੰ ਉਹਦੇ ਕੋਈ ਦਾੜੀ ਕੇਸ ਥੋੜਾ ਰੱਖੇ ਨੂੰ ਪਤਾ ਨੀ ਧਰਮੀ ਵੀ ਹੈਗਾ ਕਿ ਨਹੀਂ ਹੈਗਾ ਪਰ ਆਪਣੀ ਡਿਊਟੀ ਕਰ ਗਿਆ ਕਿ ਨਹੀਂ ਛੁੱਟੀ ਵੀ ਲੈ ਸਕਦਾ ਸੀ ਭੱਜ ਵੀ ਸਕਦਾ ਸੀ ਪਰ 20 ਸਾਲ ਲਈ ਬੰਨ ਕੇ ਛੱਡ ਗਿਆ ਤੇ ਸਾਡੇ ਵਾਲੇ ਜਿਹਨਾਂ ਨੇ ਮਾਫ਼ ਕੀਤਾ ਸੀ ਸਰਸੇ ਵਾਲੇ ਨੂੰ ਉਹਨਾਂ ਨੇ ਪੱਗ ਵੀ ਬੰਨੀ ਸੀ ਦਾੜੀ ਵੀ ਰੱਖੀ ਇਹਦਾ ਅਰਥ ਇਹ ਨਹੀਂ ਪੱਗ ਦਾੜੀਆਂ ਛੱਡ ਦਈਏ ਅਸੀਂ ਕਹਿਣ ਦਾ ਮਤਲਬ ਇਹ ਵੀ ਚੰਗੇ ਹੋਣ ਦੀ ਨਿਸ਼ਾਨੀ ਸਿਰਫ ਇਹ ਨਹੀਂ ਵਧੀਆ ਹੋਣ ਦੀ ਨਿਸ਼ਾਨੀ ਸਿਰਫ ਇਹ ਨਹੀਂ ਵਧੀਆ ਬੰਦਾ ਦੂਜਾ ਵੀ ਹੋ ਸਕਦਾ ਇਨਸਾਨੀਅਤ ਹੈ ਜਿਹੜੀ ਜਿਹੜੀ ਕੁਆਲਿਟੀ ਹੈ ਉਹ ਦੂਜੇ 'ਚ ਵੀ ਹੋ ਸਕਦੀ ਹੈ ਉਹਦੇ ਹੈਵਾਨ ਬਣ ਕੇ ਜੀ ਲਿਆ ਇਨਸਾਨ ਬਣ ਕੇ ਦੇਖ ਲਿਆ ਉਹ ਤੇ ਅਗਲਾ ਕਹਿੰਦਾ ਜਿੱਦਣ ਵੇਖਿਆ ਜਾਣਾ ਨਾ ਉਹ ਏਦਾਂ ਥੋੜਾ ਵੇਖਿਆ ਜਾਣਾ ਵੀ ਤੂੰ ਚੋਲਾ ਪਾਇਆ ਸੀ ਕਿ ਨਹੀਂ ਤੂੰ ਦਾੜੀ ਰੱਖੀ ਸੀ ਕਿ ਨਹੀਂ ਕਿਸੇ ਕੇਸ ਰੱਖੇ ਸੀ ਕਿ ਨਹੀਂ ਤੂੰ ਸਵੇਰੇ ਕਿੰਨੇ ਵਜੇ ਉੱਠਦਾ ਹੁੰਦਾ ਸੀ ਇਹ ਚੈੱਕ ਕਰੀਏ ਉਹਦੇ ਉਹਦੇ ਗੱਲ ਹੀ ਵੱਖਰੀ ਹੈ ਕਦੀ ਕਿਸੇ ਰੋਂਦੇ ਨੂੰ ਆ ਪੁੱਛਿਆ ਜਾਣਾ ਓਏ ਕਦੀ ਕਿਸੇ ਰੋਂਦੇ ਨੂੰ ਇਹ ਤੇ ਗੱਲ ਛੱਡੋ ਅਸੀਂ ਤੇ ਆਪਣੇ ਬੱਚਿਆਂ ਨੂੰ ਆਪਣੀਆਂ ਜਾਇਦਾਦਾਂ ਸਮਝਦੇ ਹਾਂ ਪ੍ਰੋਪਰਟੀ ਮੇਰਾ ਨਿਆਣਾ ਮੇਰੀ ਪ੍ਰੋਪਰਟੀ ਹੈ ਜਾਇਦਾਦ ਹੈ ਮੇਰੇ ਸੁਪਨੇ ਨੇ ਪੂਰੇ ਤੂੰ ਕਰ ਹੱਦ ਨਹੀਂ ਹੋ ਗਈ ਉਹਨੂੰ ਨਹੀਂ ਪੁੱਛਦੇ ਵੀ ਤੇਰੇ ਸੁਪਨੇ ਕੀ ਸੁਪਨੇ ਮੈਂ ਲਊ ਵੇਖਾਂਗਾ ਸੋਚਾਂਗਾ ਮੈਂ ਪੂਰੇ ਤੂੰ ਕਰ ਇੰਨੇ ਨੰਬਰ ਕਿਉਂ ਆਏ? ਇੰਨੇ ਕਿਉਂ? ਕਹਿੰਦਾ ਕੰਜਰਾ ਜਿਹੜੇ ਤੇਰੇ ਨਹੀਂ ਆਏ ਉਹ ਵੀ ਹੁਣ ਮੈਂ ਲੈ ਆਵਾਂ, ਜਿਹੜੇ ਤੇਰੇ ਨੰਬਰ ਨਹੀਂ ਸੀ ਆਏ ਤੂੰ ਮੇਰੇ ਤੋਂ ਭਾਲਦਾ ਹੁਣ, ਉਹ ਵੀ ਕਹਿੰਦਾ ਹੀ ਹੋਣੇ ਨੇ ਵੀ ਮੈਨੂੰ ਮੇਰੇ ਸੁਪਨੇ ਵੀ ਪੂਰੇ ਕਰ ਲੈਣ ਦੇ, ਤੇਰੇ ਸੁਪਨੇ ਪੂਰੇ ਮੈਂ ਕਰ ਕਰਦੇ ਹਾਂ ਨਾ ਅਸੀਂ ਇੱਦਾਂ, ਤੇ ਸਾਡੇ ਚੰਗਾ ਸਮਝਿਆ ਹੀ ਉਹਨੂੰ ਜਾਂਦਾ, ਤੇ ਅਸੀਂ ਕਈਆਂ ਨੇ ਨਿਆਣਿਆਂ ਦਾ ਸੱਤਿਆ ਨਾਸ ਮਾਰਿਆ ਇਹ ਕਰ ਕਰਕੇ ਵੀ ਐਂ ਕਰ ਐਂ ਕਰ। ਉਹ ਬੰਨਾ ਚਾਹੁੰਦਾ ਡੰਗਰ ਡਾਕਟਰ, ਉਹਨੂੰ ਸ਼ੌਂਕ ਕੁੱਤੇ ਰੱਖਣ ਦਾ, ਉਦੋਂ ਸ਼ੌਂਕ ਉਹਨੂੰ ਇਹ ਵੀ ਪਸ਼ੂਆਂ ਦਾ ਨਜ਼ਾਰਾ, ਉਹਨੂੰ ਬੰਦਿਆਂ ਦਾ ਡਾਕਟਰ ਬਣਾ ਦਿੱਤਾ, ਉਹ ਫਿਰ ਸੱਚੀ ਡੰਗਰ ਡਾਕਟਰ ਹੀ ਬਣਦਾ। ਮਨ ਉਹਦਾ ਲੱਗਦਾ ਨੀ ਕੰਮ ਵਿੱਚ, ਜੀ ਉਹਦਾ ਕੰਮ ਚ ਕਿੱਥੇ ਲੱਗਦਾ, ਉਹ ਕਰਦਾ ਹੁੰਦਾ ਧਿਆਨ ਉਹਦਾ ਕਿਤੇ ਹੋਰ ਹੀ ਹੁੰਦਾ, ਕਰਨਾ ਉਹਨੇ ਕੁਝ ਹੋਰ ਹੁੰਦਾ, ਕਰਨ ਅਸੀਂ ਉਹਨੂੰ ਕੁਝ ਹੋਰ ਹੀ ਲਾ ਦਿੰਦੇ। ਇੰਟਰਸਟ ਨਹੀਂ ਵੇਖਿਆ ਜਾਂਦਾ ਵੀ ਉਹ ਜਾਣਾ ਕਿੱਧਰ ਚਾਹੁੰਦਾ, ਉਹ ਕਿਹੜੀ ਲਾਈਨ ਤੇ ਜਾਣਾ ਚਾਹੁੰਦਾ, ਇਹਦਾ ਸ਼ੌਂਕ ਕੀ ਹੈ, ਇਹ ਫੁੱਟਬਾਲ ਤੇ ਨਹੀਂ ਖੇਡਣਾ ਚਾਹੁੰਦਾ, ਕ੍ਰਿਕਟਰ ਤੇ ਨਹੀਂ ਬਣਨਾ ਚਾਹੁੰਦਾ, ਕਿਤੇ ਹੋ ਸਕਦਾ ਇਹ ਕਮੇਡੀ ਕਮੇਡੀਅਨ ਹੀ ਬਣਨਾ ਚਾਹੁੰਦਾ ਹੋਵੇ, ਹਸਾਉਣ ਵਾਲਾ ਕੰਮ ਕਰਨਾ ਹੋਵੇ, ਹੋ ਸਕਦਾ ਐਕਟਰ ਬਣਨਾ ਹੋਵੇ, ਹੋ ਸਕਦਾ ਗਾਉਣਾ ਹੋਵੇ, ਕੀ ਪਤਾ ਲੱਗਦਾ ਉਹਨੇ ਕੀ ਬਣਨਾ, ਕਿਹੜਾ ਸ਼ੌਂਕ ਵਾਲੀ ਬਿਟ ਯਾਰ। ਮਾਲੀ ਵੀ ਬਣ ਸਕਦਾ, ਸ਼ੈਫ ਬਣ ਸਕਦਾ ਬੰਦਾ ਵੀ ਮੈਂ ਤੇ ਖਾਣਾ ਮੇਰਾ ਤੇ ਜੀ ਕਰਦਾ ਮੈਂ ਸ਼ੈਫ ਬਣਾ, ਕੀ ਪਤਾ ਗੱਲਾਂ ਕਿਹੜੀ ਰੀਝ ਲੈ ਕੇ ਬੈਠਾ। ਅਸੀਂ ਆਪਣਾ ਸਾਰਾ ਕੁਝ ਤੇ ਥੋਪ ਦਿੰਦੇ ਹਾਂ, ਮੈਂ ਵੇਖਿਆ ਸੁਪਨਾ ਤੂੰ ਪੂਰਾ ਕਰ, ਅਸੀਂ ਕਿਸੇ ਨੂੰ ਰੋਂਦੇ ਨੂੰ ਕੀ ਹਸਾਉਣਾ, ਸਾਡੇ ਤੇ ਆਪਣੇ ਵਾਲੇ ਟੈਨਸ਼ਨ ਵਿੱਚ ਨੇ ਵੀ ਤੇਰੇ ਵਾਲਾ ਭਾਰ ਮੈਂ ਚੱਕੀ ਫਿਰਦਾ, ਸਾਡੇ ਤੇ ਆਪਣਿਆਂ ਨੂੰ ਰਵਾਨੇ ਆ ਵੀ ਤੂੰ ਐ ਨੀ ਤੂੰ ਐ ਨੀ ਤੂੰ ਐ ਨੀ ਤੂੰ ਐ ਨੀ। ਮੈਂ ਕਹਿੰਦਾ ਐ ਸੁੰਗੜੇ ਪਏ ਆ ਨਿਆਣੇ, ਐ ਨੀ ਹੈਗੇ ਨਿਆਣੇ, ਐ ਕੀਤੇ ਪਏ ਚਾਹੀਦੇ। ਜਿੰਨਾ ਉਹ ਕੌਨਫੀਡੈਂਸ ਹੋਵੇ ਉਹਨਾਂ ਸਾਨੂੰ ਚਾਹ ਚੜੇ, ਵਾਹ ਮੈਨੂੰ ਚੇਤਾ ਮੈਂ ਬਾਬੇ ਅੱਜ ਸੀ ਤੇ ਮੈਨੂੰ ਭੇਡ ਜਿਹਾ ਬੰਦਾ ਬੜਾ ਵਧੀਆ ਲੱਗਦਾ ਹੁੰਦਾ ਸੀ।
ਹਾਂਜੀ ਮਹਾਰਾਜ ਸੱਤ ਵਚਨ ਸੱਤ ਵਚਨ
ਉਹ ਵਧੀਆ ਲੱਗਦਾ ਸੀ, ਹੁਣ ਜਦੋਂ ਬੰਦਾ ਮੇਰੇ ਨਾਲ ਗੱਲ ਐ ਕਰਦਾ ਹਾਂਜੀ ਭਾਈ ਸਾਹਿਬ ਬਹੁਤ ਵਧੀਆ ਜੀ ਹੋਰ ਸੁਣਾਓ ਕਿਵੇਂ ਹੋ, ਹੁਣ ਮੈਨੂੰ ਇਹੋ ਜਿਹਾ ਬੰਦਾ ਵਧੀਆ ਲੱਗਦਾ। ਸੋਚ ਬਦਲ ਆਮ ਬੰਦਿਆਂ ਨੂੰ ਜੀ 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 ਕਰਨ ਵਾਲਾ ਵਧੀਆ ਲੱਗਦਾ। ਬਾਹਰਲਿਆਂ ਦੇਸ਼ਾਂ ਵਿੱਚ ਰਿਸ਼ਤਾ ਬਣਦਾ ਨਾ ਜਦੋਂ ਤੇ ਲੜਕੀ ਲੜਕੀ ਸਾਡੇ ਇੰਡੀਅਨ ਹੋਵੇ ਉਹ ਕਹਿੰਦੇ ਹਾਂਜੀ ਹਾਂਜੀ ਤੁਸੀਂ ਤੁਸੀਂ ਕਿੱਥੇ ਗਏ ਸੀ ਤੁਸੀਂ, ਉਹ ਅਗਲਾ ਕਹਿੰਦਾ ਤੂੰ ਮੈਨੂੰ ਸਾਹਿਬ ਮੇਰਾ ਨਾਂ ਤੇ ਮੇਰਾ ਨਾਂ ਲੈ, ਸਾਹਿਬ ਕਿਵੇਂ ਹੈ ਤੂੰ ਮੇਰਾ ਨਾਂ ਲੈ, ਮੇਰਾ ਨਾਂ ਹੈ ਮੇਰਾ ਨਾਂ ਲੈ ਸਿੱਧਾ, ਮੈਂ ਤੇਰਾ ਨਾਂ ਲਊ ਤੂੰ ਮੇਰਾ ਨਾਂ ਲੈ, ਮੈਂ ਤੈਨੂੰ ਤੂੰ ਕਹੂੰ ਮੈਨੂੰ ਤੂੰ 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 ਏਦਾਂ ਗੱਲ ਕਰਾਂਗੇ। ਮਤਲਬ ਉਹਨਾਂ ਦੇ ਦਿਮਾਗ 'ਚ ਕੀ ਭਰਿਆ, ਸਾਡੇ ਦਿਮਾਗ 'ਚ ਕੀ ਭਰਿਆ, ਅਸੀਂ ਤੇ ਐ ਬੋਝ ਪਾਈ ਬੈਠੇ, ਖੇਡਣ ਨਹੀਂ ਦਿੰਦੇ, ਖੇਡਣ ਨਹੀਂ ਨਾ ਦਿਆਂਗੇ ਫਾਇਦਾ ਕੀ ਹੋਣਾ। ਆ ਜਿੰਨੀਆਂ ਘੁੱਗੀਆਂ ਆ ਕਾਂ ਜਿੰਨੇ ਫਿਰਦੇ ਨੇ ਆਪਣੇ ਨਿਆਣਿਆਂ ਨੂੰ ਐ ਚੁੰਗਲ 'ਚ ਫਸਾਈ ਰੱਖਣ, ਸਾਡੇ ਨਿਆਣੇ ਸੋਸ਼ਲ ਤੇ ਹੋ ਹੀ ਨਹੀਂ ਪਾਉਂਦੇ ਯਾਰ, ਉਹਨਾਂ ਨੂੰ ਤੁਸੀਂ ਲੈ ਆਓ ਕਿਤੇ, ਇੱਥੇ ਕਈ ਆ ਲਿਆਈ ਦੇ ਹੁੰਦੇ ਨੇ ਬੱਚੇ ਵੇਖੀ ਦੇ ਨੇ, ਕਈ ਆਉਂਦੇ ਨੇ ਐ ਭੱਜ ਕੇ ਚਿੰਬੜ ਜਾਣਗੇ ਗੱਲ, ਹਾਂਜੀ ਐ ਮੈਂ ਕਹਿੰਦਾ ਕਿੰਨਾ ਖੇਡਦਾ ਨਿਆਣਿਆਂ 'ਚ ਬਾਹਰ ਛੱਡਿਆ ਬੱਚਾ ਖੁੱਲ੍ਹਾ ਉਹ ਇੰਨਾ ਭੱਜ ਕੇ ਆਉਂਦਾ। ਇੱਕ ਨਿਆਣੇ ਨੂੰ ਤੁਸੀਂ ਇਹੋ ਜਿਹੇ ਹਿਸਾਬ ਨਾਲ ਹੁੰਦਾ ਉਹ ਨਿਕਲਦਾ ਹੀ ਨਹੀਂ ਗੋਦੀ ਚੋਂ, ਉਹਨੂੰ ਜਾਣ ਹੀ ਨਹੀਂ ਦਿੱਤਾ, ਕਿਸੇ ਨਾਲ ਗੱਲ ਹੀ ਨਹੀਂ ਕਰਨ ਦਿੱਤੀ, ਮਿਲਣ ਹੀ ਨਹੀਂ ਦਿੱਤਾ। ਹੁਣ ਮੰਨ ਲਓ ਕੱਲ ਨੂੰ ਕੈਨੇਡਾ ਚੱਲਿਆ ਜਾਵੇ, ਉਹਨੇ ਪੋਇਮਾਂ ਪੜ੍ਹ ਕੇ ਸੁਣਾਉਣੀਆਂ ਨੇ ਉੱਥੇ, ਰੱਟਾ ਥੋੜਾ ਸੁਣਾਉਣਾ, ਉੱਥੇ ਉਹਦਾ ਲੋਕਾਂ ਨਾਲ ਮਿਲਣਾ ਪੈਣਾ, ਵਿਹਾਰ ਸਾਧਨ ਪੜਨਾ, ਕੰਮ ਲੱਗਣਾ, ਗੱਲ ਕਰਨੀ ਪੈਣੀ ਹੈ, ਉਹ ਸਿਖਾਈ ਨਹੀਂ ਬੱਚੇ ਨੂੰ ਵੀ ਤੂੰ ਖੇਡ ਇਹਦੇ ਨਾਲ ਗੱਲ ਕਰ, ਇਹਦੇ ਨਾਲ ਖੁੱਲ ਗੱਲਾਂ ਬਾਤਾਂ ਕਰ। ਸਾਡੇ ਕੀ ਹੈ ਗੋਦੀ ਚੱਕੀ ਰੱਖਿਆ ਤੁਰਨਾ ਆਇਆ ਹੀ ਬੱਚਿਆਂ ਤੇ, ਚਾਹੀਦਾ ਕਿ ਨਿਆਣੇ ਸੋਸ਼ਲ ਐਕਟੀਵਿਟੀ ਕਰਨ, ਕੁਛ ਥੋੜਾ ਜਿਹਾ ਘੁੰਮਣ ਫਿਰਨ, ਮਾੜਾ ਜਿਹਾ ਗੱਲਬਾਤ ਕਰਨ, ਤਾਂ ਜੋ ਉਹਨਾਂ ਨੂੰ ਗੱਲਬਾਤ ਕਰਨੀ ਤੇ ਆਵੇ, ਸਮਝ ਤੇ ਆਵੇ ਵੀ ਦੂਜੇ ਨਾਲ ਗੱਲ ਕਿਵੇਂ ਕਰੀਦੀ ਹੈ। ਆਉਂਦਾ ਹੀ ਨਹੀਂ ਕਿਉਂਕਿ ਬੱਚੇ ਨੂੰ ਗੋਦੀ ਚ ਕੀ ਰੱਖਿਆ। ਤੇ ਆਪਾਂ ਗੱਲ ਕਰਦੇ ਹਾਂ ਪੰਛੀਆਂ ਨੂੰ ਵੇਖਿਓ, ਉਹ ਦੋ ਚਾਰ ਦਿਨ ਤੇ ਵੇਖਦੇ ਨੇ ਵੀ ਮਾਰ ਤੁਰ ਲੈ, ਨਹੀਂ ਤੇ ਫਿਰ ਧੱਕਾ ਮਾਰਦੇ ਨੇ ਕਹਿੰਦੇ ਚੱਲ ਫਿਰ ਡਿੱਗਦਾ ਤੇ ਡਿੱਗ, ਨਹੀਂ ਤੇ ਤੈਨੂੰ ਉੱਡਣਾ ਆਉਣਾ ਹੀ ਨਹੀਂ। ਕਈ ਵਾਰੀ ਇਹਨਾਂ ਜਾਨਵਰਾਂ ਦੇ ਬੱਚੇ ਮਰ ਵੀ ਜਾਂਦੇ ਹੋਣਗੇ ਪਰ ਧੱਕਾ ਦਿੰਦੇ ਨੇ, ਪਰ ਉਹ ਮਰਦੇ 5% ਹੋਣੇ ਆ, 5 ਨਹੀਂ ਮੈਂ ਕਹਿ ਰਿਹਾ 1-2% ਮਰਨਗੇ, 98% ਉੱਡਣਗੇ। ਇੰਡੀਆ ਵਾਲਿਆਂ ਨੇ ਧੱਕਾ ਮਾਰਿਆ ਨਾ ਵੀ ਚਲੋ ਕੈਨੇਡਾ ਵੇਖਦੇ ਹਾਂ, ਰਿਸਕ ਲੈ ਗਏ ਨਿਆਣਿਆਂ ਨੇ ਕਿਹਾ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਮਾਂ ਪਿਓ ਨੇ ਵਿਚਾਰੇ ਨੇ ਰੋਂਦਿਆਂ ਰੋਂਦਿਆਂ ਏਅਰਪੋਰਟ ਤੇ ਗੁਲੇਟੂ ਸਿੱਟ ਸਿੱਟ ਕੇ ਤੇ ਭੇਜਤੇ ਚਾਹੇ ਜਿਵੇਂ ਮਰਜ਼ੀ ਮੰਨ ਲਓ ਧੱਕਾ ਵੱਜ ਗਿਆ ਨਾ ਤੇ ਹੁਣ ਦੱਸੋ ਪਰਸੈਂਟੇਜ ਕੱਢੋ ਵੀ ਕਿੰਨੇ ਵਿਗੜੇ ਆ ਉੱਡ ਗਏ ਬਹੁਤੇ ਉੱਡ ਗਏ ਤੇ ਇਹੀ ਉੱਡਣਾ ਹਰ ਕਦੇ ਗੋਦੀ ਛੱਡਣੀ ਪੈਣੀ ਜਿਹੜੀ ਗੋਦੀ ਚ ਵੜਦੇ ਉਹ ਛੱਡਣਾ ਪੈਣਾ ਆਪਣੇ ਆਪ ਲੱਤਾਂ ਤੇ ਭਾਰ ਪਾਉਣਾ ਪੈਣਾ ਵੀ ਮੈਨੂੰ ਕਰਨਾ ਪੈਣਾ ਮੈਨੂੰ ਤੁਰਨਾ ਪੈਣਾ ਬੱਚੇ ਨੂੰ ਤੁਰਨ ਨਾਲ ਉਹ ਅਪਾਹਜ ਬਣ ਜਾਏਗਾ ਚੱਕੀ ਰੱਖੋ ਗੋਦੀ ਅਪਾਹਜ ਬਣ ਜਾਣਾ ਉਹ ਹਾਲ ਸਾਡੇ ਕੀਤਾ ਬੰਦਿਆਂ ਨੇ ਮਤਲਬ ਰੋਂਦਾ ਅਸੀਂ ਕਿਸੇ ਨੂੰ ਕੀ ਹਸਾਉਣਾ ਹੈ ਅਸੀਂ ਤੇ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਨੂੰ ਵੀ ਜਕੜਿਆ ਹੋਇਆ ਐ ਨਿਕਲਣ ਨਹੀਂ ਦੇਣਾ ਤੈਨੂੰ ਪਤਾ ਨਹੀਂ ਤੈਨੂੰ ਮੈਂ ਪਿਆਰ ਕਰਦਾ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਪਿਆਰ ਦਾ ਤੇ ਮੋਹ ਦਾ ਫਰਕ ਹੈ ਮੈਂ ਧਾਰਨਾ ਪੜ੍ਹਦਾ ਪਰ ਆ ਗੱਲ ਨਾਲ ਨਾਲ ਇਕੱਠੀ ਜੁੜ ਜਾਣੀ ਹੈ ਇੱਕ ਹੁੰਦਾ ਕਿਸੇ ਨੂੰ ਲਾਈਕ ਕਰਨਾ ਇੱਕ ਹੁੰਦਾ ਕਿਸੇ ਨੂੰ ਪਿਆਰ ਕਰਨਾ ਦੋ ਚੀਜ਼ਾਂ ਦਾ ਬੜਾ ਫਰਕ ਹੈ ਆਪਾਂ ਨੂੰ ਜੇ ਆਪਾਂ ਗੱਲ ਕਰੀਏ ਤੇ ਲੱਖਾਂ ਲੋਕ ਨੇ ਜਿਹੜੇ ਲਾਈਕ ਕਰਦੇ ਨੇ ਪਰ ਜੇ ਪਿਆਰ ਕਰਨ ਵਾਲੇ ਲੱਭੋਗੇ ਉਹ 200-400 ਲੱਭਣਗੇ ਪਿਆਰ ਵਿੱਚ ਤੇ ਲਾਈਕ ਕਰਨ ਵਿੱਚ ਫਰਕ ਹੈ ਕਿਵੇਂ ਬਲ ਫੁੱਲ ਨੂੰ ਲਾਈਕ ਹਰੇਕ ਕਰਦਾ ਯਾਰ ਮੈਂ ਬਹੁਤ ਲਾਈਕ ਕਰਦਾ ਗੁਲਾਬ ਦੇ ਫੁੱਲ ਨੂੰ ਅੱਛਾ ਛੋਟੇ ਬੱਚੇ ਮੈਨੂੰ ਮੈਂ ਬੱਚਿਆਂ ਨੂੰ ਬਹੁਤ ਲਾਈਕ ਕਰਦਾ ਨਿੱਕੇ ਨਿੱਕੇ ਨਿਆਣੇ ਕਿਊਟ ਨੇ ਅੱਛਾ ਕਿੰਨਾ ਕੁ ਚਿਰ ਬਈ ਘੰਟਾ ਦੋ ਘੰਟੇ ਖੇਡ ਸਕਦਾ ਤੇ ਜੇ ਉਹਨੇ ਕੱਪੜੇ ਲਵੇੜ ਲਏ ਫਿਰ ਸਾਫ਼ ਕਰ ਦੇਗਾ ਨਾ ਹੁਣ ਚੱਕੋ ਤੁਸੀਂ ਇਹ ਲਾਈਕ ਕਰਦਾ ਪਿਆਰ ਨਹੀਂ ਕਰਦਾ ਜਦੋਂ ਤੁਸੀਂ ਪਿਆਰ ਕਰੋਗੇ ਫਿਰ ਤੁਸੀਂ ਉਹਨੂੰ ਸਾਂਭਣ ਵਾਲੇ ਪਾਸੇ ਪਿਆਰ ਕਰਨ ਦਾ ਮਤਲਬ ਹੁੰਦਾ ਸਾਂਭਣਾ ਇੱਕ ਹੁੰਦਾ ਗੁਲਾਬ ਦੇ ਫੁੱਲ ਨੂੰ ਮੈਂ ਲਾਈਕ ਕਰਦਾ ਦੁਨੀਆ ਹੀ ਕਰਦੀ ਹੈ ਤੇ ਇੱਕ ਪਿਆਰ ਕਰਨਾ ਹੁੰਦਾ ਪਿਆਰ ਕਰਨ ਦਾ ਮਤਲਬ ਹੈ ਹੁਣ ਮੈਨੂੰ ਸੰਭਾਲੋ ਮੈਨੂੰ ਪਾਣੀ ਵੀ ਦੇਣਾ ਵਾ ਬੜੇ ਆਪਣੇ ਸਾਰੇ ਲਾਏ ਦਰਖਤ ਮੈਨੂੰ ਗ੍ਰੀਨਰੀ ਬੜੀ ਪਸੰਦ ਹੈ ਹਰ ਇੱਕ ਨੂੰ ਪਸੰਦ ਹੈ ਪਰ ਦਰਖਤਾਂ ਨੂੰ ਪਾਣੀ ਪਾਉਣਾ ਸਾਂਭਣਾ ਗੁਡਾਈ ਕਰਨੀ ਧਿਆਨ ਰੱਖਣਾ ਇਹ ਪਿਆਰ ਹੈ ਜਿਹਦੇ ਨਾਲ ਪਿਆਰ ਕਰੀਏ ਉਹਨੂੰ ਸਾਂਭੀ ਦੀ ਉਹਨੂੰ ਸਾਂਭ ਕੇ ਰੱਖੀਦਾ ਲਾਈਕ ਕਰਨ ਵਿੱਚ ਤੇ ਪਿਆਰ ਕਰਨ ਵਿੱਚ ਬਹੁਤ ਫਰਕ ਹੈ ਲੋਕ ਲਾਈਕ ਕਰਦੇ ਹੁੰਦੇ ਵਾਹ ਜੀ ਵਾਹ ਬੜਾ ਲਾਈਕ ਕਰਦੇ ਆ ਇਹ ਤਾਂ ਗੱਲਾਂ ਹੈ ਪਰ ਜਦੋਂ ਬੰਦਾ ਪਿਆਰ ਕਰਦਾ ਫਿਰ ਅਗਲਾ ਕਹਿੰਦਾ ਕਿ ਜਿੱਦਣ ਤੂੰ ਦੁਖੀ ਹੈ ਉਦਣ ਮੈਨੂੰ ਵੀ ਨੀਂਦ ਨਹੀਂ ਆਉਂਦੀ ਫਿਰ ਉੱਥੇ ਅਗਲਾ ਕਹਿੰਦਾ ਵੀ ਉਹ ਜਿਵੇਂ ਹੂੰਗਾ ਦਰਦ ਤੇਰੇ ਹੋਣਾ ਹੂੰਗਣਾ ਮੈਂ ਇਹ ਪਿਆਰ ਦਰਦ ਤੇਰੇ ਹੋ ਕੇ ਮੈਂ ਲਊ ਇਹ ਪਿਆਰ ਇਹ ਪਿਆਰ ਅਸਲ ਚ ਲੋਕ ਨਾ ਜਿਹੜੇ ਲਾਈਕ ਹੀ ਕਰਦੇ ਤਾਂ ਨਾ ਕਿਤੇ ਇਹਨਾਂ ਨੁਕਤਿਆਂ ਨੂੰ ਨਿੱਕੇ ਨਿੱਕਿਆਂ ਨੂੰ ਸਾਨੂੰ ਸਮਝਣਾ ਪੈਣਾ ਆਪਾਂ ਸਾਰੇ ਲਾਈਕ ਕਰਦੇ ਮੈਂ ਬੜਾ ਲਾਈਕ ਕਰਦਾ ਰੋਟੀ ਮੈਨੂੰ ਨਾ ਸਬਜ਼ੀ ਮੈਂ ਲਾਈਕ ਕਰਦਾ ਪਿਆਰ ਕਰਦਾ ਪਿਆਰ ਨਹੀਂ ਹੈ ਜੇ ਪਿਆਰ ਕਰੇਗਾ ਤਾਂ ਬਣਾਏਗਾ ਰੀਝ ਲਾ ਉਹ ਹਰ ਚੀਜ਼ ਵੱਖਰੀ ਹੈ ਸਫਾਈ ਹਰ ਬੰਦਾ ਲਾਈਕ ਕਰਦਾ ਪਰ ਪਿਆਰ ਹੈ ਤਾਂ ਫਿਰ ਚਮਕਾ ਕੇ ਰੱਖੋ ਹਰ ਚੀਜ਼ ਉਹਦੀ ਗੱਡੀ 'ਚ ਬਹਿ ਜਾਓ ਵੇਖਿਓਗੇ ਤੂੰ ਲੱਗੂਗਾ ਵੀ ਹਾਂ ਇਹ ਗੱਡੀ ਨੂੰ ਪਿਆਰ ਕਰਦਾ ਲਾਈਕ ਹੀ ਨਹੀਂ ਕਰਦਾ ਇਹ ਸਾਫ਼ ਰੱਖਦਾ ਹੈ ਥੋੜ੍ਹਾ ਵੀ ਕਿਤੇ ਮਿੱਟੀ ਲੱਭ ਜੂ ਤੁਹਾਨੂੰ ਇਹਦੇ ਘਰ 'ਚ ਕਿਤੇ ਮਿੱਟੀ ਲੱਭ ਜੂ ਪਰ ਕਹਿਣਾ ਤਾਂ ਕਰਕੇ ਕਹਿ ਰਿਹਾ ਬਈ ਜਿਹੜਾ ਨਾ ਥੋਪੋ ਨਾ ਬੋਝ ਨਾ ਪਾਓ ਕਿਸੇ ਲਈ ਕੁਝ ਕਰਕੇ ਵੇਖੀ ਉਹ ਕਹਿੰਦੇ ਇਹ ਥੋੜਾ ਵੇਖਣਗੇ ਕੱਪੜੇ ਇਹ ਕੱਪੜੇ ਪਾਏ ਤੇ ਪੱਗ ਬੰਨੀ ਤੇ ਤੂੰ ਬੜਾ ਹਨ ਉਹ ਤੇ ਕਦੀ ਕਿਸੇ ਰੋਂਦੇ ਨੂੰ ਹਸਾਇਆ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਤੇ ਦੱਸ ਕਦੀ ਕਿਸੇ ਰੋਂਦੇ ਅੱਜ ਕੇ ਹਸਾਇਆ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਤੇ ਦੱਸ ਕਦੀ
ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਕਦੀ ਕਿਸੇ ਭੁੱਖੇ ਨੂੰ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸਦਾ ਕਦੀ ਕਿਸੇ ਰੋਤੇ ਨੂੰ ਹਸਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਰੋਤੇ ਨੂੰ ਹਸਾਇਆ ਹੀ ਤੇ ਦੱਸ ਖਾਂ
ਕਿਸੇ ਰੋਤੇ ਹਸਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਰੋਤੇ
ਕਦੀ ਕਿਸੇ ਰੋਤੇ ਹਸਾਇਆ ਹੀ ਤੇ ਦੱਸ ਕਦੀ ਕਿਸੇ ਰੋਤੇ ਹਸਾਇਆ ਹੀ ਤੇ ਦੱਸ
ਕਦੀ ਕਿਸੇ ਰੋਤੇ
ਹਸਾਇਆ ਹੀ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਖਾਂ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾੜਾ ਫੇਰੀ ਤੂੰ ਤੇ
ਕੱਖ ਵੀ
ਕਿਹੜਾ ਧਰਮ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਕੀਤਾ ਹੀ ਕੀ ਹੁਣ ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝ ਕੇ ਤਰੱਕੀ ਦੇ ਰਾਹ ਤੇ ਤੁਰਦੇ ਹਾਂ ਵਿਕਾਸਸ਼ੀਲ ਸਮਾਜਾਂ ਨੂੰ ਵੇਖਦੇ ਹਾਂ ਆਲੇ ਦੁਆਲੇ ਉਹਨਾਂ ਵੱਲ ਵੇਖਦੇ ਆ ਤੇ ਸਾਡੇ ਸਮਾਜ ਦਾ ਵਿਕਾਸ ਵੇਖਦੇ ਆ ਤੇ ਪਤਾ ਲੱਗਦਾ ਵੀ ਪੁਜਾਰੀ ਦੀਆਂ ਮਨੌਤਾਂ ਨੇ ਦਿਮਾਗ ਜਕੜ ਲਿਆ ਸਾਡੇ ਤੇ ਹਾਵੀ ਹੋ ਗਈ ਤੇ ਤਰੱਕੀ ਸੁਭਾਹ ਹੋ ਗਈ। ਅਗਲਾ ਕਹਿੰਦਾ ਵਿਆਹ ਹੋਇਆ ਜੀ ਆਉਂਦਿਆਂ ਹੀ ਪਰਿਵਾਰ ਅੱਡ ਹੋ ਗਿਆ ਤੇ ਮੈਂ ਇੱਕ ਦਫਾ ਅੱਗੇ ਵੀ ਗੱਲ ਕੀਤੀ ਸੀ ਸਾਡੇ ਇਦਾਂ ਨਹੀਂ ਹੈ ਕਿ ਬਹੁਤ ਵਧੀਆ ਸਿਸਟਮ ਹੋਵੇ ਸਰਕਾਰਾਂ ਦਾ ਗਵਰਨਮੈਂਟ ਦਾ ਬਣਾਉਣਾ ਤੇ ਅਸੀਂ ਉਹੀ ਸੀ ਪਰ ਨਹੀਂ ਬਣਾਇਆ ਬਈ ਮਾਂ ਪਿਓ ਨੂੰ ਲੋੜ ਪਵੇਗੀ ਤੇ ਨਰਸ ਆਏਗੀ ਘਰ ਖਾਣਾ ਬਣਾਉਣ ਬਣਾਉਣ ਵਾਲਾ ਵੀ ਆਏਗਾ ਛਕਾਉਣ ਵਾਲਾ ਆਏਗਾ ਜਿਵੇਂ ਵਿਦੇਸ਼ਾਂ ਵਿੱਚ ਬਜ਼ੁਰਗਾਂ ਦੀ ਕੇਅਰ ਕੀਤੀ ਜਾਂਦੀ ਹੈ ਟੈਨਸ਼ਨ ਹੀ ਕੋਈ ਨਹੀਂ ਪਤਾ ਵੀ ਨਰਸ ਨੇ ਆ ਜਾਣਾ ਰੋਟੀ ਵੀ ਬਣਾਏਗੀ ਚੱਕੇਗੀ ਵੀ ਬਾਥਰੂਮ ਵੀ ਲੈ ਕੇ ਜਾਏਗੀ ਨਵਾਏਗੀ ਵੀ ਕੇਅਰ ਕਰਨਗੇ ਅਮਰੀਕਾ ਕੈਨੇਡਾ ਚ ਇੱਦਾਂ ਹੀ ਕਰਦੇ ਆ ਬਥੇਰੀਆਂ ਨਰਸਿਸ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਘਰਾਂ ਚ ਆਉਂਦੀਆਂ ਸਾਡੇ ਸਮਾਜ ਵਿੱਚ ਇੱਦਾਂ ਹੀ ਹੈ ਵੀ ਨਹੀਂ ਜੀ ਆਪਾਂ ਹੀ ਸੇਵਾ ਕਰਨੀ ਕੋਈ ਸ਼ੱਕ ਨਹੀਂ ਢਾਂਚਾ ਹੀ ਇੱਦਾਂ ਦਾ ਪਰ ਮੈਂ ਇੱਕ ਗੱਲ ਨੋਟ ਕਰਦਾ ਮਾਂ ਹੁੰਦੀ ਹੈ ਉਸ ਵੇਲੇ ਤਕਰੀਬਨ 55 ਸਾਲ ਦੀ 60 ਸਾਲ ਦੀ ਜਿੱਦੇ ਪੁੱਤ ਦਾ ਵਿਆਹ ਕਰ ਲੈਂਦੀ ਹੈ ਬਹੁਤ ਮਾਵਾਂ ਸਾਡੇ ਪੰਜਾਬੀਆਂ 'ਚ 50 ਸਾਲਾਂ ਦੀਆਂ ਹੀ ਆਪਣੇ ਪੁੱਤ ਨੂੰ ਆਪ 45 ਸਾਲ ਦੀ ਹੈ 20 ਸਾਲ ਦੀ ਨੇ ਨਿਆਣਾ ਜੰਮਿਆ ਸੀ ਪੁੱਤ 20 ਸਾਲ ਦਾ ਵਿਆਹ ਲਿਆ 45-46 ਸਾਲ ਦੇ ਵਿੱਚ ਨੂੰ ਲੈ ਆਉਂਦੀ ਅਜੇ 46 ਸਾਲ ਦੀ ਹੈ ਮਾਂ ਨੂੰ ਲੈ ਆਉਂਦੀ ਕਈ ਮਾਵਾਂ 50 ਸਾਲ ਦੀਆਂ ਨੇ ਕਈ 55 ਦੀਆਂ ਨੇ ਕਈ 60 ਦੀਆਂ ਨੂੰ ਆ ਗਈ ਹੁਣ ਤੁਸੀਂ ਜੇ ਆਮ ਸਮਾਜ ਵਿੱਚ ਨਿਗਾਹ ਮਾਰ ਕੇ ਵੇਖੋ ਸਾਰੇ ਪਿੰਡਾਂ 'ਚ ਨੋਟ ਕਰੋ ਮੈਂ ਅੱਗੇ ਗੱਲ ਕੀਤੀ ਹੈ ਮੈਂ ਦੁਬਾਰਾ ਕਰਦਾ ਬਈ ਇੱਕ ਪਿੰਡ ਦੇ ਵਿੱਚ ਮੰਨ ਲਓ 500 ਘਰ ਹੈ ਤੇ 500 ਘਰ ਵਿੱਚ ਮਾੜਾ ਜਿਹਾ ਸੋਚ ਕੇ ਵੇਖੋ 500 ਘਰ ਹੈ ਹਰ ਘਰ ਦੇ ਵਿੱਚ ਨੂੰ ਸੱਸਾਂ ਹੈਗੀਆਂ ਤੇ ਲੜਾਈ ਦੀ ਪਰਸੈਂਟੇਜ ਕੱਢੋ ਵੀ ਕਿੰਨੀ ਹੋਏਗੀ ਕਿੰਨੇ ਪਰਸੈਂਟ ਸੱਸਾਂ ਨੂੰਹਾਂ ਦੀ ਘਰਾਂ 'ਚ ਝਗੜਾ ਕੁੱਤੀਏ ਬਿੱਲੀਏ ਗੁੱਤ ਪੱਟਣੀ ਲੜਾਈਆਂ ਝਗੜੇ ਪੰਚਾਇਤਾਂ ਹੁੰਦੇ ਹੋਣਗੇ ਪਰਸੈਂਟੇਜ ਕੱਢੀਏ ਜੇ ਪੰਜਾਬ ਦੇ ਪਿੰਡਾਂ ਦੀ ਸ਼ਹਿਰਾਂ ਦੀ ਤੇ ਘੱਟ ਤੋਂ ਘੱਟ ਵੀ 80% ਲੜਾਈ ਝਗੜਾ ਨੂੰ ਸੱਸ ਦਾ ਝਗੜਾ ਚੱਲਦਾ ਹੁਣ ਇਹ ਜਿਹੜਾ ਝਗੜਾ ਹੈ ਨਿਬੜਦਾ ਕਿੱਥੇ ਹੈ ਦੱਸੋ ਵੀ ਪੰਚਾਇਤਾਂ ਆਉਂਦੀਆਂ ਕਮੈਂਟ ਕੀਤੇ ਜਾਂਦੇ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੂੰ ਤੂੰ ਮੈਂ ਕੁੱਤੀਏ ਬਿੱਲੀਏ ਹੋਣਾ ਪੈਂਦਾ ਮੁੜ ਕੇ ਨਿਬੜਦਾ ਪਤਾ ਕਿੱਥੇ ਹੈ ਅੱਡ ਅੱਡ ਹੋ ਜਾਓ ਭਾਈ ਇਹੀ ਹੁੰਦਾ ਸਿਆਣੇ ਆਉਂਦੇ ਨੇ ਰਿਸ਼ਤੇਦਾਰ ਆਉਂਦੇ ਨੇ ਤੇ ਆ ਕੇ ਕੀ ਕਰ ਦਿੰਦੇ ਨੇ ਅੱਡ ਅੱਡ ਇੱਕ ਚੌਂਕੇ ਦੇ ਦੋ ਚੌਂਕੇ ਬਣ ਜਾਂਦੇ ਨੇ ਵੱਡੀ ਨੂੰਹ ਅੱਡ ਹੋ ਗਈ ਛੋਟੀ ਅੱਡ ਹੋ ਗਈ ਮਾਂ ਪਿਓ ਅੱਡ ਹੋ ਗਏ ਤਿੰਨ ਚੌਂਕੇ ਬਣ ਗਏ ਪਰ ਜਲੂਸ ਕਢਾ ਕੇ ਹੋਏ ਕੀ ਅੱਡ ਅੱਡ 80% ਅੱਡ ਅੱਡ ਹੁੰਦੇ ਨੇ ਤੇ ਨਾਲ ਨਾਲ ਕਿੰਨੇ ਰਹਿ ਜਾਂਦੇ ਆ 20% ਜਿਨ੍ਹਾਂ ਦਾ ਇਕੱਲਾ ਪੁੱਤ ਵੀ ਹੈ ਉਹ ਵੀ ਅੱਡ ਅੱਡ ਹੀ ਹੋ ਜਾਂਦੇ ਇਕੱਲਾ ਬੱਚਾ ਵੀ ਅੱਡ ਅੱਡ ਹੋ ਜਾਂਦਾ ਆਪਾਂ ਵੇਖਦੇ ਬਹੁਤ ਘੱਟ ਨੇ ਜਿਹੜੇ ਇਕੱਠੇ ਰਹਿੰਦੇ ਨੇ ਤੇ ਇਕੱਠਿਆਂ ਵਿੱਚ ਵੀ ਨੋਕ ਝੋਕ ਚੱਲਦੀ ਰਹਿੰਦੀ ਵਿਰਲੇ ਹੋਣਗੇ ਜਿਹੜੇ ਦਿਲੋਂ ਵੀ ਕਿਤੇ ਚੰਗਾ ਪਿਆਰ ਪੈ ਜੇ ਉਹਨਾਂ ਦਾ ਹੁਣ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਜੇ ਸੱਚੀ ਇੱਦਾਂ ਹੋਵੇ ਵੀ ਘਰ ਬਣਿਆ ਕੋਠੀ ਬਣੀ ਹੈ ਪਿਛਲੇ ਪਾਸੇ ਦੋ ਕਮਰੇ ਵਿੱਚ ਹੀ ਕੋਠੀ ਦੇ ਨੇ ਤੇ ਕੋਠੀ ਡਿਜ਼ਾਇਨ ਹੀ ਇੱਦਾਂ ਕੀਤੀ ਹੋਵੇ ਵੀ ਘਰ ਵਿਚਾਲੇ ਲੱਕੜ ਦਾ ਗੇਟ ਲੱਗਿਆ ਖੋਲ ਦਿਓ ਤੇ ਘਰ ਇੱਕ ਬਣ ਜਾਏ ਬੰਦ ਕਰ ਦਿਓ ਤੇ ਦੋ ਬਣ ਜਾਣ ਤੇ ਜੇ ਪੈਸੇ ਵਾਲਾ ਪਰਿਵਾਰ ਹੋਵੇ ਸਾਹਮਣੇ ਵਾਲਾ ਘਰ ਲੈ ਕੇ ਨਾਲ ਵਾਲਾ ਘਰ ਜਾਂ ਉਹਦਾ ਵੱਖਰਾ ਪਲਾਟ ਲੈ ਕੇ ਘਰ ਬਣਾਇਆ ਹੋਵੇ ਸੱਸ ਹੈ ਉਹਨੂੰ ਆਉਂਦੀ ਨੂੰ ਨੂੰ ਆਉਂਦੀ ਨੂੰ ਕਵੇ ਆਹ ਤੇਰੀ ਕਿਚਨ ਹੈ ਕਿਚਨ ਹੈ ਤੇਰੀ ਆਹ ਤੇਰੇ ਦੋ ਕਮਰੇ ਨੇ ਪੁੱਤ ਆਹ ਬਾਥਰੂਮ ਹੈ ਤੁਹਾਡਾ ਆਪਣਾ ਸਮਾਨ ਰੱਖੋ ਜੋ ਮਰਜ਼ੀ ਖਾਓ ਪੀਓ ਇਹ ਤੁਹਾਡਾ ਹੋ ਗਿਆ ਨਾ ਇੱਕ ਗੱਲ ਨੋਟ ਕਰਿਓ ਹਰ ਔਰਤ ਚਾਹੁੰਦੀ ਹੈ ਮਾਲਕੀ ਮੇਰਾ ਕਿਹੜਾ ਤੁਹਾਡੇ ਇੱਥੇ ਕਮਰੇ ਰਹਿੰਦੇ ਨੇ ਕਮਰਿਆਂ 'ਚ ਕਮਰੇ ਪਰਮੇਸ਼ਰ ਦੁਆਰ 'ਚ ਭਾਵੇਂ 200 ਹੋਵੇ ਪਰ ਆਪਣੇ ਕਮਰੇ ਦੀ ਮੇਰ ਹੁੰਦੀ ਹੈ ਮੇਰਾ ਗੱਡੀਆਂ ਮੋਟਰਸਾਈਕਲ ਥੋੜੇ ਖੜੇ ਆ ਪਰ ਆਪਣੇ ਵਾਲੇ ਮੋਟਰਸਾਈਕਲ ਦੀ ਮੇਰ ਹੁੰਦੀ ਹੈ ਮੇਰਾ ਹੁੰਦੀ ਹੈ ਨਾ ਮੇਰ ਹੁੰਦੀ ਹੈ ਇਹ ਜਿਹੜੀ ਗੱਲ ਹੈ ਨਾ ਮੇਰ ਹਰ ਔਰਤ ਦੇ ਦਿਮਾਗ 'ਚ ਇਹ ਹੈ ਵੀ ਜਿੱਥੇ ਮੈਂ ਮਰਜ਼ੀ ਨਾਲ ਪਨੀਰ ਬਣਾਉਣਾ ਚਾਹਾਂ, ਦਾਲ ਬਣਾਉਣਾ ਚਾਹਾਂ, ਜਿੱਥੇ ਮੇਰੀ ਮਰਜ਼ੀ ਚੱਲੇ, ਮਾਲਕੀ ਮੇਰੀ ਚੱਲੇ, ਬਣਾਉਂਦੀ ਮੈਂ ਆ, ਪਰ ਕੀ ਬਣਾਵਾਂ ਬੀਬੀ ਪੁੱਛਣਾ, ਬੀਬੀ ਨੂੰ ਪੈਂਦਾ, ਤੇ ਮਾਲਕ ਕੌਣ ਹੈ ਫਿਰ, ਬੀਬੀ, ਤੇ ਨੂੰਹ ਆ ਕੇ ਸੋਚਦੀ ਹੈ ਵੀ ਬੇਬੇ 50 ਸਾਲ ਦੀ ਹੈ ਅੱਜ, ਚੰਗੀ ਭਲੀ ਹੈ, ਘੋੜੇ ਵਰਗੀ ਫਿਰਦੀ ਹੈ, ਉਹ ਆ ਕੇ ਸੋਚਦੀ ਹੈ ਵੀ ਇਹਦਾ ਮਤਲਬ ਇਹ ਅਜੇ 50 ਸਾਲਾਂ ਦੀ ਹੈ ਤੇ 70 ਸਾਲ ਤੱਕ, ਅਜੇ 75 ਤੱਕ ਇਹ ਗੋਡੇ ਪੈਂਦੀ ਨਹੀਂ, ਠੀਕ ਹੈ, 25 ਸਾਲਾਂ ਬਾਅਦ ਮੇਰੀ ਮਾਲਕੀ ਆਉਣੀ ਹੈ, ਉਹ ਸੋਚਦੀ ਹੈ ਵੀ ਇਹਨੇ ਅਜੇ 25-30 ਸਾਲ ਬਹਿਣਾ ਨਹੀਂ, ਤੇ ਜਦੋਂ ਤੱਕ ਮੇਰੀ ਵਾਰੀ ਆਉਣੀ ਉਦੋਂ ਨੂੰ ਮੇਰੀ ਨੂੰਹ ਆ ਜਾਣੀ, ਉਹ ਕਹਿੰਦੀ ਮੇਰੀ ਤੇ ਫਿਰ ਵਾਰੀ ਵੀ ਨਹੀਂ ਆਉਣੀ, ਉਹ ਆਉਂਦੀ ਹੋਈ ਥੋੜੇ ਦਿਨਾਂ ਬਾਅਦ ਹੀ ਖਲਾਰਾ ਪੈ ਜਾਂਦਾ, ਕਲੇਸ਼ ਪੈ ਜਾਂਦਾ, ਜੇ ਚੰਗੀ ਹੋਈ, ਜੇ ਆਪਸ 'ਚ ਦੋਨਾਂ ਦਾ ਪਿਆਰ ਪੈਣਾ ਹੋਇਆ, ਸੱਸ ਵੀ ਚੰਗੀ ਹੈ ਨੂੰਹ ਵੀ ਚੰਗੀ ਹੈ, ਕਿੰਨਾ ਚੰਗਾ ਹੋਵੇ, ਆਉਂਦਿਆਂ ਹੀ ਸੱਸ ਸਾਰੇ ਮੇਲ ਗੇਲ ਦੇ ਵਿੱਚ ਇਹ ਕਹੇ ਮੇਰੀ ਇਹ ਧੀਏ ਆ ਕਿਚਨ ਆ ਕਮਰੇ ਆ ਸਾਰਾ ਕੁਝ ਤੇਰਾ ਹੈ, ਅਸੀਂ ਸੈਪਰੇਟ ਰੱਖਿਆ, ਆ ਵਿਚਾਲੇ ਹੈਗਾ ਪੜਦਾ, ਆ ਗੇਟ ਹੈ ਖੋਲ ਦਿਓ ਇੱਕ ਨਹੀਂ ਤੇ ਦੋ, ਤੁਸੀਂ ਆਪਣਾ ਹੱਸਣਾ ਖੇਡਣਾ ਜੋ ਤੁਹਾਡਾ ਜੀ ਕਰਦਾ ਆਨੰਦ ਨਾਲ ਰਹੋ, ਆਪਾਂ ਇਕੱਠੇ ਹੀ ਆਈਏ, ਤੂੰ ਆਪਣਾ ਪਕਾਉਣਾ ਮਰਜ਼ੀ ਦਾ ਖਾਣਾ ਪੀਣਾ, ਉਹ ਰਹਿ ਰਹੀ ਹੈ, ਜੇ ਸੱਚੀ ਦੋਨਾਂ ਦਾ ਪਿਆਰ ਪੈਣਾ ਹੋਇਆ ਸਾਲ ਦੋ ਸਾਲ ਬਾਅਦ ਉਹਨੇ ਕਹਿਣਾ ਬੇਬੇ ਖਾਂਦੇ ਤੇ ਇਕੱਠੇ ਹੀ ਆ, ਮੈਂ ਉੱਧਰ ਬੈਠੀ ਰਹਿੰਦੀ ਹਾਂ ਜਾਂ ਤੂੰ ਇੱਧਰ ਬੈਠੀ ਰਹਿੰਦੀ, ਸਾਡਾ ਪਿਆਰ ਹੈ, ਆ ਵਿਚਾਲੇ ਵਾਲਾ ਪਰਦਾ ਪਰੇ ਕਰ ਦਿਓ, ਦੋ ਤੋਂ ਕੀ ਹੋਏਗਾ ਪਰਿਵਾਰ ਇੱਕ ਹੋਣਗੇ, ਤੇ ਜੇ ਉਹਨਾਂ ਨੇ ਅੱਡ ਅੱਡ ਹੋਣਾ ਹੋਇਆ ਫਿਰ ਅੱਡ ਅੱਡ ਹੈਗੇ ਹੀ ਨੇ, ਪਰਦਾ ਤੇ ਪਹਿਲਾਂ ਹੀ ਸੀ, ਸਿੱਧੀ ਗੱਲ ਜੇ ਕਹਾਂ ਪੰਜਾਬੀ 'ਚ, ਕੁੱਤ ਕਲੇਸ਼ ਤੇ ਨਹੀਂ ਪਿਆ, ਦੁਨੀਆਂ 'ਚ ਜਲੂਸ ਤੇ ਨਹੀਂ ਨਿਕਲਿਆ, ਕਮੈਂਟ ਤੇ ਨਹੀਂ ਹੋਏ ਇੱਕ ਦੂਜੇ ਨੂੰ, ਜਿਹੜੇ ਜਿਹੜੀਆਂ ਗੱਲਾਂ ਕਰਕੇ ਹੋਣਾ ਆਖਰ ਨੂੰ ਕੀ ਹੁੰਦਾ ਅੱਡ, ਤੇ ਪੰਚਾਇਤਾਂ 'ਚ ਬਹਿ ਕੇ ਗੁੱਤ ਫੜ ਕੇ ਲੜਾਈਆਂ ਕਰਕੇ ਇੰਨਾ ਕੁਝ ਕਰ ਕਰਾ ਕੇ ਹੋਣਾ ਜੇ ਅੱਡ ਹੀ ਸੀ, ਫਿਰ ਪਹਿਲੇ ਦਿਨ ਹੀ ਜੇ ਇੱਦਾਂ ਹੋਵੇ ਵਿੱਚੇ ਵਿੱਚ ਹੀ ਰਿਹਾ, ਅੱਡ ਅੱਡ ਤੇ ਹੈਗੀ ਸੀ, ਬਸ ਆਪਣਾ ਉਹ ਬਣਾ ਰਹੇ ਨੇ ਇੱਧਰ ਉਹ ਬਣ ਰਿਹਾ, ਤੇ ਜੇ ਨਾਲੇ ਪਿਆਰ ਰਹਿਣਾ, ਤੇ ਜੇ ਕਿਤੇ ਚੰਗੇ ਹੋਏ ਵਿਚਾਲੇ ਵਾਲੀ ਕੰਧ ਢਾਓ, ਅਸੀਂ ਨਹੀਂ ਕੰਧ ਰੱਖਣੀ, ਇਹ ਤੇ ਇੱਕ ਹੋਣਾ, ਦੋ ਚੁੱਲ੍ਹਿਆਂ ਤੋਂ ਇੱਕ ਹੋ ਜਾਣਗੇ, 3-4 ਸਾਲ ਵੇਖ ਲਓ ਇੱਕ ਹੋ ਜਾਓ ਤੇ ਕਿਆ ਗੱਲ ਬਣੇਗੀ, ਪਰ ਸਾਡੇ ਕਿਤੇ ਕੋਈ ਸਮਾਜ ਇੱਦਾਂ ਕਰ ਲਵੇ ਵੀ ਇੱਕ ਸਾਈਡ ਤੇ ਕਰ ਰਹੇ ਨੇ, ਸ਼ਹਿਰਾਂ ਵਿੱਚ ਕੁਛ ਬੰਦੇ ਨਾ ਜਿਹਨਾਂ ਦੇ ਕੋਲ ਪੈਸਾ ਹੈਗਾ, ਆਪਣੇ ਬੱਚੇ ਲਈ ਘਰ ਵੱਖਰਾ, ਆਹ ਤੁਹਾਡਾ, ਆਹ ਬੈਡਰੂਮ ਹੈ, ਕਮਰੇ ਨੇ, ਆਹ ਤੁਹਾਡਾ, ਆਹ ਇੱਧਰ ਸਾਡਾ, ਸਾਡੇ ਜੇ ਕੋਈ ਵੀ ਸਮਾਜ 'ਚ ਇੱਦਾਂ ਲੱਗੂ, ਲੈ ਦੱਸ ਪਿੰਡ ਨੇ ਕੀ ਕਹਿਣਾ, ਆਉਂਦਿਆਂ ਹੀ ਅੱਡ ਹੋ ਗਈ, ਆਉਂਦਿਆਂ ਹੀ ਵੱਖਰੀ ਵੱਖਰੀ ਹੋਵੇ ਨਾ, ਤੁਸੀਂ ਉਹਦਾ ਵੱਖਰਾ, ਕਿਉਂਕਿ ਯਾਰ ਘਰ ਵੱਡਾ ਹੋ ਗਿਆ, ਚੁੱਲ੍ਹੇ ਦੋ ਚਾਹੀਦੇ, ਕੀ ਪ੍ਰੋਬਲਮ ਪੈ ਜੂ ਇਹਦੇ ਨਾਲ, ਨਾਲ ਇੱਕ ਗੱਲ ਹੋਰ ਹੈ, ਹੁਣ ਅਗਲਾ ਸਵਾਲ ਇਹ ਹੋਣਾ ਵੀ ਬੇਬੇ ਦੀ ਸੇਵਾ ਕੌਣ ਕਰੂ, ਬੇਬੇ ਤੇ ਅਜੇ 25 ਸਾਲ ਚੰਗੀ ਭਲੀ ਹੈ, ਉਹਦੇ ਬਰਾਬਰ ਕੰਮ ਕਰਦੀ ਹੈ, ਬਰਾਬਰ ਤੋਂ ਜ਼ਿਆਦਾ ਕਰਦੀ ਹੈ, ਰੋਟੀ ਪਕਾ ਲੈਂਦੀ, ਸਾਰੇ ਕੰਮ ਤੇ ਉਹ ਪਹਿਲਾਂ ਹੀ ਕਰ ਲੈਂਦੀ ਹੈ, ਹਜੇ 25 ਸਾਲ ਤੇ ਉਹਨੂੰ ਲੋੜ ਹੀ ਨਹੀਂ ਪੈਣੀ, ਹੱਥ ਪੈਰ ਚੱਲਦੇ ਆ, ਤੇ ਜੇ ਕਿਤੇ ਇਹ ਗੱਲਾਂ ਹੁਣ ਬਾਹਰਲਿਆਂ ਦੇਸ਼ਾਂ ਵਿੱਚ ਇੱਦਾਂ ਹੈਗਾ, ਉਹ ਅੱਡ ਨੇ, ਮਾਂ ਪਿਓ ਅੱਡ ਨੇ, ਵੀਕਐਂਡ ਤੇ ਮਿਲਦੇ ਨਾਲੇ ਆਪਸ 'ਚ ਪਿਆਰ ਬਹੁਤ ਹੈ, ਸਾਡੇ ਠੀਕ ਹੈ, ਮੈਂ ਇਹ ਗੱਲ ਮੰਨਦਾ ਵੀ ਬਜ਼ੁਰਗਾਂ ਨੂੰ ਸਾਂਭਣਾ ਪੈਣਾ, ਉਹ ਇਹ ਗੱਲ ਹੋਵੇ ਵੀ 10-15 ਸਾਲ ਆਪਣੀ ਜ਼ਿੰਦਗੀ ਜੀ ਲਈ, ਜਿੱਦਣ ਲੋੜ ਪਈ ਬਾਪੂ ਜੀ ਨੂੰ, ਠੀਕ ਹੈ ਰੋਟੀ ਅਸੀਂ ਬਣਾ ਕੇ ਦਿਆਂਗੇ, ਸੇਵਾ ਵੀ ਕਰਾਂਗੇ, ਡਾਕਟਰ ਕੋਲ ਵੀ ਲੈ ਕੇ ਜਾਵਾਂਗੇ, ਸਫਾਈ ਵੀ ਕਰਾਂਗੇ, ਨਵਾਵਾਂ ਧਵਾਵਾਂਗੇ ਵੀ, ਫਿਰ ਸਾਰੇ ਕੰਮ ਹੀ ਕੀਤੇ ਜਾਣਗੇ, ਪਰ ਇੱਕ ਨਾ ਜਿਹੜਾ ਤੂੰ ਤੂੰ ਮੈਂ ਜਿਹੜਾ ਕਲੇਸ਼ ਪੈਣਾ ਉਹਦੇ ਤੋਂ ਬਚਾ ਕੇ ਸਾਡੀ ਸੋਚ ਬਦਲੇ ਵੀ ਇਹਦਾ ਫਰਕ ਨਹੀਂ ਪੈਂਦਾ ਹੁੰਦਾ, ਹਰ ਇੱਕ ਨੂੰ ਹੱਕ ਹੈ, ਫਿਰ ਮਾਂ ਪਿਓ ਨੂੰ ਕਿੰਨਾ ਖੁੱਲ ਦੇਣ ਮਾਪੇ ਇੱਕ ਦਿਨ ਵੀ ਬਾਬੂ ਤੂੰ ਨਾ ਟੈਨਸ਼ਨ ਲੈ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, 60 ਸਾਲ ਤੈਂ ਕੰਮ ਕੀਤਾ, ਹੁਣ ਐ ਮੰਨ ਵੀ ਦੁਬਾਰਾ ਜਵਾਨੀ ਹੈ, ਤੁਹਾਡਾ ਦੋਵਾਂ ਦਾ ਹੁਣ ਟਾਈਮ ਹੈ, ਜਿੱਥੇ ਜਾਣਾ ਜਾਂ ਲਾਇਆ, ਜੇ ਤੂੰ ਹਜ਼ੂਰ ਸਾਹਿਬ ਜੀ ਕਰਦਾ ਉੱਥੇ ਲਾਇਆ ਦੱਸਦਾ, ਤੇਰਾ ਜੀ ਕਰਦਾ ਅੰਮ੍ਰਿਤਸਰ ਜਾਣਾ ਜਾਂ ਲਾਇਆ ਦੱਸਦਾ, ਖੁੱਲ ਕੇ ਜ਼ਿੰਦਗੀ ਜੀ, ਤੇਰਾ ਦੀਵਾਨ ਸੁਣੂ ਜੀ ਕਰਦਾ ਜਾਂ ਜਾ ਕੇ ਹਫ਼ਤਾ ਲਾਇਆ, ਫਿਕਰ ਨਾ ਕਰੀ, ਹੁਣ ਤੈਨੂੰ ਟੈਨਸ਼ਨ ਨਹੀਂ ਪਾਉਣੀ, ਅਸੀਂ ਰਿਲੈਕਸ ਹੋ ਗਏ, ਇਹ ਸੇਵਾ, ਇਹ ਸੇਵਾ ਅਸਲ ਸੇਵਾ ਮਾਂ ਪਿਓ ਦੀ ਇਹ ਹੈ ਵੀ ਉਹਨਾਂ ਨੂੰ ਅਸੀਂ ਮੁਕਤ ਕਰ ਦਈਏ, ਰਿਲੈਕਸ ਰਹੋ, ਖੁਸ਼ ਰਹੋ, ਤੁਹਾਡਾ ਜੀ ਕਰੇ ਬੱਚੇ ਚੱਕੋ, ਪਰ ਬੱਚੇ ਚੱਕਣ ਦੀ ਨੌਕਰਾਂ ਵਾਂਗੂ ਨਹੀਂ ਤੁਹਾਨੂੰ ਟ੍ਰੀਟ ਕਰਨਾ, ਤੁਹਾਡਾ ਜੀ ਕਰਦਾ ਤੇ ਪੋਤੇ ਨਾਲ ਪਿਆਰ ਕਰੋ, ਪਰ ਇਹ ਨਹੀਂ, ਹੁਣ ਕਈ ਮੈਂ ਸੱਚੀ ਕਹਿ ਰਿਹਾ, ਕੈਨੇਡਾ ਬਜ਼ੁਰਗ ਮੰਨਣ ਭਾਵੇਂ ਨਾ ਮੰਨਣ, ਪਰ ਇੰਨੇ ਦੁਖੀ ਨੇ ਕਹਿੰਦੇ ਨਿਆਣੇ ਸਾਂਭਣ ਦੀ ਰੱਖਿਆ ਸਾਨੂੰ ਹੈਗੇ ਨੇ। ਬਹੁਤ ਬੰਦੇ ਇੱਦਾਂ ਦੇ ਹੈਗੇ ਨਿਆਣੇ ਸਾਂਭਣ ਤੇ ਹੀ ਅਸੀਂ, ਕਈ ਦੁਖੀ ਨੇ ਬਹੁਤ ਆਪਣੀ ਕਹਿੰਦੇ ਸਾਡਾ ਜ਼ਿੰਦਗੀ ਜੀ ਨਹੀਂ ਸਕੇ, ਸਾਡੇ ਕੋਲ ਟਾਈਮ ਹੀ ਨਹੀਂ ਮਿਲਦਾ। ਠੀਕ ਹੈ ਪੁੱਤ ਪੋਤਿਆਂ ਨਾਲ ਪਿਆਰ ਹੁੰਦਾ ਪਰ ਆਪਣੀ ਵੀ ਜ਼ਿੰਦਗੀ ਹੈ, ਤਾਂ ਕਰਕੇ ਜਿਹੜੇ ਵੀ ਜਿਹੜਾ ਵੀ ਸਾਡਾ ਢਾਂਚਾ ਹੈ ਨਾ ਇੱਦਾਂ ਦਾ ਹੀ ਬਣਿਆ ਹੋਇਆ। ਪਰ ਮੇਰਾ ਮੰਨਣਾ ਇਹ ਹੈ ਵੀ ਜੇ ਸਾਡੇ ਪਾਤਸ਼ਾਹ ਹੁੰਦੇ ਅੱਜ ਤੇ ਅੱਜ ਸਮਾਜ ਦਾ ਨਕਸ਼ਾ ਹੀ ਉਹਨਾਂ ਨੇ ਹੋਰ ਤਰ੍ਹਾਂ ਦਾ ਬਣਾਉਣਾ ਸੀ। ਹਰ ਚੀਜ਼ ਡੈਫੀਨੇਸ਼ਨ ਹੀ ਗਲਤ ਦੱਸੀ ਹੋਈ ਹੈ, ਵਿਆਖਿਆ ਹੀ ਗਲਤ ਕੀਤੀ ਹੋਈ ਹੈ। ਹਰ ਚੀਜ਼ ਦੇ ਵਿੱਚ ਰਸ ਹੋਣਾ ਸੀ, ਹਰ ਰਿਸ਼ਤੇ ਵਿੱਚ ਰਸ ਹੋਣਾ ਸੀ, ਇੱਕ ਦੂਜੇ ਦੇ ਧੰਨਵਾਦੀ ਹੋਣਾ ਸੀ, ਕਿੰਨਾ ਅਗਾਂਹ ਵਧੂ ਸਮਾਜ ਹੋਣਾ ਸੀ ਸਾਡਾ, ਸਟ੍ਰੈਸ ਨਹੀਂ ਸੀ ਹੋਣੀ। ਜੇ ਕਿਤੇ ਗੁਰਬਾਣੀ ਵਾਲੀ ਅਸਲ ਵਿਚਾਰ ਸਾਡੇ ਸਮਝ ਆ ਜਾਂਦੀ, ਦਿਮਾਗ 'ਚ ਆ ਜਾਂਦੀ ਗੱਲ। ਚਲੋ ਹੁਣ ਆਪਾਂ ਇੱਥੇ ਤੱਕ ਤਾਂ ਗੱਲਾਂ ਬਾਤਾਂ ਕਰ ਲਈਆਂ ਬਥੇਰੀਆਂ, ਆਪਣਾ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਥੋੜ੍ਹੀ ਜਿਹੀ ਕਰ ਲਈਏ। ਆਪਾਂ ਸ਼ਬਦ ਪੜਿਆ ਹੈ ਮੋਹੇ ਵੈਰਾਗ ਭਇਓ ਇਹ ਜੀਓ ਆਏ ਕਹਾਂ ਗਏ, ਇਹ ਸ਼ਬਦ ਆਪਾਂ ਪੜਿਆ।
ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ, ਮੋਹੇ ਬੈਰਾਗ ਪਇਓ, ਜੀ ਮੋਹੇ ਬੈਰਾਗ ਪਇਓ, ਮੋਹੇ
ਕਬੀਰ ਜੀ ਪੁੱਛਦੇ ਹੁਣ ਸੋਚ ਕੇ ਵੇਖੋ ਵੀ ਉਸ ਵੇਲੇ ਦਾ ਜਿਹੜਾ ਪੁਜਾਰੀ ਹੈ ਉਹ ਕਹਿੰਦਾ ਬੱਧਾ ਕਰਮਾਂ ਦਾ ਜੀਵ ਬੱਧੇ ਕਰਮਾਂ ਦੇ ਆਉਂਦੇ ਨੇ ਸਾਧੂ ਭੇਜੇ ਆਪ ਰੱਬ। ਇੱਕ ਹੋਰ ਵੇਖੋ ਅਰਥ ਕਰਨਾ ਨਾ, ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ, ਅਰਥ ਇੱਦਾਂ ਕਰ ਦੇਣਾ ਬਣਾ ਲੈਣਾ ਨਾ ਅਰਥ, ਹਾਲਾਂਕਿ ਅਰਥ ਇੱਦਾਂ ਥੋੜਾ, ਪਰ ਦੁਨੀਆਂ ਬੱਧੀ ਕਰਮਾਂ ਦੀ ਆਉਂਦੀ ਹੈ, ਪਿਛਲੇ ਜਨਮਾਂ ਚ ਮਾੜੇ ਕੰਮ ਕੀਤੇ ਆ ਤਾਂ ਇਹ ਹਾਲ ਹੈ। ਤੇ ਨਾਲੇ ਕਹਿੰਦੇ ਆ ਬਹੁਤ ਭਾਗਾਂ ਨਾਲ ਮਨੁੱਖਾ ਦੇ ਹੀ ਮਿਲਦੀ ਹੈ, ਵੀ ਜੇ ਮਾੜੇ ਕਰਮ ਕੀਤੇ ਨੇ ਉਹ ਕਿਹੜੇ ਜਨਮ ਚ ਕੀਤੇ ਨੇ, ਕੁੱਤੇ ਬਿੱਲੇ ਸੀ ਉਹਦੇ ਚ ਕੀ ਮਾੜੇ ਕਰਮ ਕੀਤੇ ਨੇ, ਕੋਈ ਕੋਈ ਤੁੱਕ ਬਣਦੀ ਹੈ ਪਰ ਦਿਮਾਗ ਚ ਇਹ ਚੀਜ਼ਾਂ ਮਾੜੀਆਂ ਨੇ। ਹੁਣ ਕਬੀਰ ਜੀ ਪੁੱਛਦੇ ਆ ਵੀ ਬੰਦਾ ਕਿਵੇਂ ਆਉਂਦਾ, ਕਹਿੰਦੇ ਵੱਧਾ ਕਰਮਾਂ ਦਾ। ਫਿਰ ਉੱਥੇ ਕਹਿੰਦੇ ਆ ਵੀ ਮੋਹੇ ਬੈਰਾਗ ਪਇਓ ਇਹ ਜੀਓ ਆਏ ਕਹਾਂ ਗਏ, ਮੇਰੇ ਅੰਦਰ ਕੋਈ ਪ੍ਰਾਪਤਾ ਹੋ ਰਹੀ ਹੈ ਗੱਲਾਂ ਸੁਣ ਸੁਣ ਕੇ, ਇਹ ਗੈਰ ਜ਼ਰੂਰੀ ਜਾਪਦੀਆਂ ਹਨ। ਜਿਹੜੀ ਸਾਹਿਬ ਪ੍ਰੋਫੈਸਰ ਸਾਹਿਬ ਨੇ ਵੀ ਅਰਥ ਕੀਤਾ ਨਾ, ਉਹਨਾਂ ਨੇ ਵੀ ਸਿੱਧਾ ਇਹੀ ਕੀਤਾ ਵੀ ਮੈਨੂੰ ਇਹ ਗੱਲਾਂ ਗੈਰ ਜ਼ਰੂਰੀ ਜਾਪਦੀਆਂ ਨੇ, ਠੀਕ ਨਹੀਂ ਲੱਗਦੀਆਂ ਜਿਹੜੀਆਂ ਤੁਸੀਂ ਦੱਸਦੇ ਹੋ ਵੀ ਬੰਦਾ ਬੱਧਾ ਕਰਮਾਂ ਦਾ ਆਉਂਦਾ, ਪਿੱਛੇ ਫਿਰ ਆਏ ਸੀ ਪਿੱਛੇ ਆਏ ਸੀ। ਉਹ ਕਹਿੰਦੇ ਇਹ ਜੀਓ ਆਏ ਕਹਾਂ ਗਏ, ਕਿੱਥੇ ਗਏ, ਪਰ ਮੈਨੂੰ ਤਾਂ ਐਂ ਲੱਗਦਾ ਵੀ ਇੱਦਾਂ ਹੀ ਆਇਆ ਇੱਦਾਂ ਹੀ ਗਿਆ। ਆਪਾਂ ਗੱਲ ਕੀਤੀ ਹੈ ਪਿਛਲੇ ਦਿਨਾਂ ਚ, ਇੱਦਾਂ ਵੇਖਿਓ ਇਹਦੇ ਚੋਂ ਆਇਆ ਖੁਰਾਕ ਖਾਧੀ ਸਰੀਰ ਚ ਗਿਆ, ਬੰਦੇ ਦੇ ਸਰੀਰ ਦੇ ਵਿੱਚ ਗਿਆ, ਰਸ ਬਣਿਆ ਬਲੱਡ ਬਣਿਆ, ਚੱਲ ਰਿਹਾ ਹੈ ਸਾਹਿਬ ਮੇਰਾ ਨੀਤ ਨਵਾਂ। ਸ਼ੇਪ ਵੇਖੋ ਖਾਣੇ ਤੋਂ ਬਾਅਦ ਦੂਜੀ ਸ਼ੇਪ, ਇੱਕ ਹੈ ਪਰ ਸ਼ੇਪ ਬਦਲ ਗਿਆ, ਸ਼ੇਪ ਬਦਲ ਕੇ ਬਣ ਗਿਆ ਰਸ, ਤੀਜੀ ਸ਼ੇਪ ਬਲੱਡ, ਚੌਥੀ ਸ਼ੇਪ ਬਿੰਦ ਬਣ ਗਿਆ ਬੋਡੀ, ਬਿੰਦ ਪੰਜਵੀਂ ਸ਼ੇਪ ਸੈੱਲ ਬਣ ਗਿਆ, ਉਹ ਜੀਨਸ ਬਣ ਕੇ ਸਕਰਾਣੂ ਬਣ ਕੇ ਮੈਂ ਸਿੱਧਾ ਕਹਿ ਦਿਆ ਤੁਰ ਪਿਆ ਚੱਲ ਪਿਆ। ਫਿਰ ਕਰੋੜਾਂ ਨਾਲ ਲੜਿਆ, ਜਦੋਂ ਜਹਿਲ ਫਾਈਟ ਕਰਦਾ ਹੋਇਆ ਪਹੁੰਚ ਗਿਆ ਜਿੱਥੇ ਜਾ ਕੇ ਫਿਰ ਇਹਦੀ ਅਗਲੀ ਸ਼ੇਪ ਉਸੇ ਦੀ ਹੋਈ ਹੈ, ਜਿਹੜੀ ਐਨਰਜੀ ਜਿਹੜਾ ਖਾਣਾ ਜਿਹੜੇ ਜਿਹੜੇ ਵਿਟਾਮਿਨ ਖਾਧੇ ਹੈ ਉਹ ਜਿਹੜੇ ਮਿਲੇ ਹੈ ਨਾ ਬੋਡੀ ਤੋਂ ਖਾਣੇ ਤੋਂ ਉਹ ਜੁੜਿਆ ਹੈ ਮਸ਼ੀਨ ਹੈ ਨਾ ਬੋਡੀ ਇਹਦੇ ਵਿੱਚ ਆ ਕੇ ਫਿਰ ਉਹ ਤਿਆਰ ਹੋ ਗਿਆ। ਉਹ ਆਇਆ ਤੇ ਇੱਦਾਂ ਹੀ ਹੈ, ਤੇਲ ਤਿਆਰ ਹੋ ਗਿਆ ਮਸ਼ੀਨ ਚ ਆ ਕੇ, ਇਹਦੇ ਮਸ਼ੀਨ ਚ ਆ ਕੇ ਜਾਗਦੇ ਦੇ ਵਿੱਚੋਂ ਫਿਰ ਉਹ ਜਗ ਪਿਆ। ਆ ਜਗਦਾ ਸੀ ਸਰੀਰ, ਇਹਦੇ ਚ ਜਾਨ ਸੀ ਐਨਰਜੀ ਸੀ, ਉਧਰੋਂ ਖਾਣਾ ਆਇਆ ਇਹਨੇ ਉਹਨੂੰ ਜਗਾ ਦਿੱਤਾ, ਉਹ ਫਿਰ ਚੱਲ ਪਿਆ। ਹੈਗੀ ਤੇ ਬਾਹਰੋਂ ਹੀ ਆਈ ਐਨਰਜੀ ਸੀ, ਖਾਣਾ ਸੀ ਊਰਜਾ ਸੀ ਉਹਦੇ ਵਿੱਚੋਂ, ਐਨਰਜੀ ਮਿਲੀ ਸੀ ਉਹਦੇ ਵਿੱਚੋਂ, ਸਾਰਾ ਕੁਝ ਮਿਲਿਆ ਵਿਟਾਮਿਨ ਵਗੈਰਾ ਸਭ ਉਹਦੇ ਚੋਂ ਪ੍ਰਾਪਤ ਹੋਏ, ਉਹਦੇ ਚੋਂ ਆ ਕੇ ਫਿਰ ਚੱਲ ਪਿਆ। ਇੱਕ ਟਾਈਮ ਆਇਆ ਜਿੱਥੇ ਆ ਕੇ ਤਿਆਰ ਹੋ ਗਿਆ, ਫਿਰ ਅਗਲੇ ਜਾ ਕੇ ਉਹਦੀ ਅਗਲੀ ਸ਼ੇਪ ਬਣੀ, ਖਾਣਾ ਵੀ ਉਹਦੀ ਹੀ ਸ਼ੇਪ ਸੀ, ਰਸ ਵੀ ਉਹਦੀ ਸ਼ੇਪ ਸੀ, ਬਲੱਡ ਵੀ ਉਸੇ ਦੀ ਸ਼ੇਪ ਸੀ। ਅਗਲੀ ਸ਼ੇਪ ਚ ਜਾਂਦਾ ਬਿੰਦ ਬਣ ਜਾਂਦਾ, ਅਗਲੀ ਸ਼ੇਪ ਚ ਜਾਂਦਾ ਭਰੂਣ ਬਣ ਜਾਂਦਾ, ਸਕਰਾਣੂ ਬਣਦਾ ਫਿਰ ਭਰੂਣ ਬਣ ਜਾਂਦਾ ਮਾਂ ਦੇ ਢਿੱਡ ਚ ਜਾ ਕੇ। ਭਰੂਣ ਬਣਨ ਤੋਂ ਬਾਅਦ ਫਿਰ ਅਗਲੀ ਸ਼ੇਪ ਚ ਜਾਂਦਾ ਤੇ ਬੱਚਾ ਬਣਦਾ, ਫਿਰ 9 ਮਹੀਨੇ ਤੋਂ ਬਾਅਦ ਉਹਨੇ ਬਾਹਰ ਆਉਣਾ ਵੀ ਬਸ ਇੰਨਾ ਚਿਰ ਹੀ, ਉਦੋਂ ਬਾਅਦ ਅਗਲੀ ਅੱਗੇ ਅੱਗੇ ਜਾਣਾ ਨਾ ਉਹਨੇ, ਫਿਰ ਬਾਹਰ ਆ ਗਿਆ, ਫਿਰ ਬੱਚਾ ਬਣਿਆ, ਜਵਾਨ ਬਣਿਆ, ਰੀਸਾਈਕਲ ਹੋਈ ਹੈ ਐਨਰਜੀ। ਇੱਕ ਦਿਨ ਬੁੱਢਾ ਹੋ ਕੇ ਮਰ ਗਿਆ, ਫਿਰ ਵਿੱਚ ਇਹ ਰੀਸਾਈਕਲ ਹੋ ਰਹੀ। ਆਪਾਂ ਗੱਲ ਵਿਸਥਾਰ ਨਾਲ ਕੀਤੀ ਹੈ ਵੀ ਬੱਦਲ ਸਮੁੰਦਰ ਤੋਂ ਚੜਿਆ, ਬੱਦਲ ਬੱਦਲ ਤੋਂ ਦੂਜੀ ਸ਼ੇਪ ਮੀਂਹ, ਤੀਜੀ ਸ਼ੇਪ ਝਰਨਾ ਬਣ ਗਿਆ, ਚੌਥੀ ਸ਼ੇਪ ਨਦੀ ਬਣ ਗਈ, ਪੰਜਵੀਂ ਸ਼ੇਪ ਦਰਿਆ ਬਣ ਗਈ, ਛੇਵੀਂ ਸ਼ੇਪ ਫਿਰ ਸਮੁੰਦਰ ਬਣ ਗਿਆ, ਸਮੁੰਦਰ ਤੋਂ ਫਿਰ ਚੜ ਗਿਆ ਰੀਸਾਈਕਲ ਹੈ ਨਾ। ਇਸੇ ਤਰ੍ਹਾਂ ਹੀ ਆ ਜਿਹੜਾ ਸਾਰਾ ਬੋਡੀ ਚ ਵੀ ਇੱਦਾਂ ਹੀ ਕੰਮ ਕਰਦਾ, ਇੱਦਾਂ ਹੀ ਕੰਮ ਕਰਦਾ। ਉਹ ਕਹਿੰਦੇ ਐ ਸਾਰਾ ਕੁਝ ਤੇ ਮੈਨੂੰ ਇੱਥੇ ਹੀ ਜਾਪਦਾ, ਕਬੀਰ ਜੀ ਗੱਲ ਕਰਦੇ ਪੁਜਾਰੀਆ ਤੂੰ ਕਹਿੰਦਾ ਕਰਮਾਂ ਦਾ ਬੱਧਾ ਆਇਆ ਪਤਾ ਨੀ ਕਿੱਥੋਂ ਆਇਆ, ਕਹਿੰਦੇ ਮੈਨੂੰ ਲੱਗਦਾ ਵੀ ਇੱਥੋਂ ਹੀ ਆਇਆ, ਇੱਥੋਂ ਹੀ ਇਹਦੇ ਵਿੱਚ ਹੀ ਸਮਾ ਜਾਣਾ, ਇੱਥੋਂ ਹੀ ਆਇਆ ਇਹਦੇ ਵਿੱਚ ਹੀ ਸਮਾ ਜਾਣਾ। ਹੁਣ ਅਗਲਾ ਕਹੇ ਮੀਂਹ ਕਿੱਥੋਂ ਆਇਆ, ਆਪਾਂ ਕਹਾਂਗੇ ਇੱਥੋਂ ਹੀ ਚੱਕਿਆ ਉਹਨੇ, ਅਈ ਆਇਆ ਸੀ ਐ ਘੁੰਮ ਕੇ, ਜੇ ਐ ਗੇੜਾ ਜਿਹਾ ਦੇ ਕੇ ਇੱਥੇ ਆ ਗਿਆ, ਹੋਰ ਇਹਨੇ ਕਿੱਥੋਂ ਆਉਣਾ, ਐ ਘੁੰਮ ਕੇ ਫੇਰ ਆ ਜਾਓ। ਐਨਰਜੀ ਹੈ ਬਸ, ਐ ਰੀਸਾਈਕਲ ਹੋ ਰਹੀ ਹੈ। ਰੱਬ ਕਹਿ ਲਓ ਘੁੰਮਦਾ ਫਿਰਦਾ, ਰੱਬ ਹੀ ਘੁੰਮਦਾ ਫਿਰਦਾ, ਸ਼ੇਪ ਸ਼ੇਪਾ ਸ਼ੇਪ ਬਦਲਦਾ, ਰੂਪ ਬਦਲਦਾ। ਸਾਹਿਬ ਮੇਰਾ ਨੀਤ ਨਵਾਂ, ਨੀਤ ਨਵਾਂ, ਨੀਤ ਨਵਾਂ, ਨਿਤ ਨਵਾਂ 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 ਨਵਾਂ, ਉਹੀ ਹੈ। ਇਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ। ਚਲੋ ਜੀ ਹੁਣ ਕਬੀਰ ਜੀ ਜਵਾਬ ਦਿੰਦੇ, ਕਹਿੰਦੇ ਮੈਨੂੰ ਐ ਲੱਗਦਾ। ਹਾਂਜੀ
ਆਕਾਸ਼ ਗਗਨ ਪਾਤਾਲ ਗਗਨ ਹੈ, ਚੌਦਸ ਗਗਨ ਰਹਾਏ ਨੇ,
ਚਾਰੇ ਪਾਸੇ ਆਕਾਸ਼ ਹੈ, ਪਤਾਲ ਸਾਰੇ ਪਾਸੇ ਉੱਤੇ ਥੱਲੇ ਆਕਾਸ਼ ਹੀ ਆਕਾਸ਼ ਹੈ, ਸਾਰੇ ਪਾਸੇ ਮੈਨੂੰ ਇਹ ਚਾਰੇ ਪਾਸੇ ਆਕਾਸ਼ ਦਿਸ ਰਿਹਾ, ਖਾਲੀ ਥਾਂ ਫੈਲਾ ਖਲਾ ਦਿਸ ਰਿਹਾ, ਸਾਰੇ ਪਾਸੇ ਫੈਲਿਆ ਹੋਇਆ ਇਹੀ ਨਜ਼ਰ ਆ ਰਿਹਾ ਚਾਰੇ ਪਾਸੇ। ਇਹ ਚੇਤਨ ਸੱਤਾ, ਇਹਦੇ ਵਿੱਚ ਕੁਝ ਹੈਗਾ ਜਿਹੜਾ ਸ਼ੇਪ ਬਦਲਦਾ।
ਨਾਲ ਇੱਕ ਗੱਲ ਹੋਰ, ਆ ਸਵਾਲ ਸਾਡੇ ਦਿਮਾਗ 'ਚ ਆਉਂਦਾ, ਹੁਣ ਆਪਾਂ ਚੂਚਿਆਂ ਨੂੰ ਉਹਨਾਂ ਨੂੰ ਮੁਰਗੀਆਂ ਦਾਣੇ ਖਾ ਰਹੀਆਂ ਸਾਡੇ ਸਾਹਮਣੇ ਆਏ, ਨਿੱਕੇ ਹੁੰਦਿਆਂ ਵੇਖਿਆ ਜਦੋਂ ਉਹ ਬਣਾਉਂਦੇ ਹੁੰਦੇ ਸੀ ਨਾ ਮੁਰਗੀ ਨੂੰ, ਕਦੇ ਉਹਦੇ ਅੰਦਰ ਆਂਡਿਆਂ ਦੀਆਂ ਲਾਈਨ ਲੱਗੀ ਹੁੰਦੀ ਸੀ, ਵੱਡਾ ਆਂਡਾ ਜਿਹੜਾ ਉਹਨੇ ਕੱਲ੍ਹ ਦੇਣਾ ਹੁੰਦਾ ਸੀ, ਇੱਕ ਛੋਟਾ ਇੱਕ ਉਦੂ ਛੋਟਾ ਇੱਕ ਉਦੂ ਛੋਟਾ, ਇਹ ਲਾਈਨ ਇੱਕ ਬਹੁਤ ਛੋਟਾ ਜਿਹਾ ਹੁੰਦਾ, ਉਹ ਐਂ ਆਉਂਦੇ 10 ਹੋਣਗੇ ਲਾਈਨ 'ਚ ਹੁੰਦੇ ਸੀ, ਮਤਲਬ ਉਹਨੇ 10 ਦਿਨਾਂ 'ਚ ਇੱਕ 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 ਕਰਕੇ ਬਾਹਰ ਆਉਣਾ ਸੀ, ਇਹ ਲਾਈਨ ਉਹ ਤੁਹਾਡੇ ਸਾਹਮਣੇ ਆ, ਪਰ ਬੰਦੇ ਦੇ ਦਿਮਾਗ 'ਚ ਵਾੜਿਆ, ਬਾਕੀ ਤੇ ਸਾਨੂੰ ਪਤਾ ਵੀ ਏਦਾਂ ਇਹ ਬਣਿਆ ਸੀ, ਇੱਥੇ ਹੀ ਬਣਿਆ ਸੀ, ਇੱਥੋਂ ਹੀ ਤਾਕਤ ਮਿਲੀ ਸੀ, ਇੱਥੇ ਹੀ ਮੁਰਗੀ ਬਹਿ ਗਈ ਸੀ, ਉੱਥੇ ਸਾਡੇ ਸਾਹਮਣੇ ਹੋਇਆ ਸੀ, ਪਰ ਬੰਦੇ ਦੇ ਦਿਮਾਗ 'ਚ ਵਾੜਦਾ ਹੈ ਵੀ ਕਿੱਥੋਂ ਆਇਆ ਜੀ, ਪਿਛਲੇ ਪਤਾ ਨੀ ਅੱਗੇ ਕਿੱਥੇ ਜਾਊਗਾ, ਫਾੜਦਾ ਤੇ ਬੰਦਾ ਸਾਰਾ ਉਧਰ ਹੀ ਜ਼ੋਰ ਲਾਈ ਜਾਂਦਾ। ਅੱਛਾ ਜੀ ਪੜੋ ਅੱਗੇ।
ਆਨੰਦ ਮੂਲ ਸਦਾ ਤੁਰ ਖੋਤਮ ਕਟ ਬਿਨ ਸੇ ਗਗਨ ਨਾ ਜਾਏ ਨੇ,
ਉਹ ਜਿਹੜਾ
ਸੁੱਖ ਦਾ ਮੂਲ ਹੈ ਜਿਹੜਾ ਉਹ ਜਿਹੜਾ ਇੱਕ ਹੈ ਉਹ ਤੇ ਹਰ ਥਾਂ ਤੇ ਹਰ ਜਗ੍ਹਾ ਹੀ ਹੈ ਮੂਲ ਹੈ ਜਿਹੜਾ ਜਿਹੜੀ ਇੱਕ ਐਨਰਜੀ ਹੈ ਇੱਕ ਊਰਜਾ ਜਿਹੜੀ ਸ਼ਕਤੀ ਹੈ ਜਿਹੜੀ ਚੱਲ ਰਹੀ ਹੈ ਉਹ ਤੇ ਸਦਾ ਹੀ ਰਹਿੰਦੀ ਹੈ ਇੱਥੇ ਹੀ ਸੀ ਵਿੱਚੇ ਹੀ ਸੀ ਬਾਹਰ ਥੋੜਾ ਸੀ ਕਿਤੇ ਉਹ ਇੱਥੇ ਹੀ ਹੈ ਸਰੀਰ ਖਤਮ ਹੋ ਜਾਂਦਾ ਹੈ ਘੱਟ ਬਿਨਸ ਹੈ ਗਗਨ ਨਾ ਜਾਏ ਲੈ ਆ ਜਿਹੜਾ ਉਹ ਗਗਨ ਦੇ ਵਿੱਚ ਜਿਹੜੀ ਆਕਾਸ਼ ਵਿੱਚ ਜਿਹੜੀ ਉਹ ਵਿੱਚੋਂ ਆਈ ਸੀ ਉਹ ਉੱਥੇ ਹੀ ਰਹਿੰਦੀ ਹੈ ਸਰੀਰ ਖਤਮ ਹੋ ਜਾਂਦਾ ਇੱਕ ਸ਼ੇਪ ਖਤਮ ਹੋ ਜਾਂਦੀ ਹੈ ਪਰ ਉਹ ਐਨਰਜੀ ਰਹਿੰਦੀ ਇੱਥੇ ਹੀ ਹੈ ਝਰਨਾ ਖਤਮ ਹੋ ਜਾਂਦਾ ਹੁਣ ਨਦੀ ਬਣ ਗਿਆ ਪਰ ਹੁਣ ਰੂਪ ਹੀ ਬਦਲਦਾ ਨਦੀ ਹੁਣ ਦਰਿਆ ਬਣ ਗਈ ਰੂਪ ਹੀ ਬਦਲਿਆ ਦਰਿਆ ਸਮੁੰਦਰ ਬਣ ਗਿਆ ਸਮੁੰਦਰ ਬੱਦਲ ਬਣ ਗਿਆ ਖਤਮ ਥੋੜਾ ਹੋਇਆ ਸ਼ੇਪ ਬਦਲ ਗਈ ਇੱਕ ਥਾਂ ਤੋਂ ਦੂਜੇ ਥਾਂ ਤੇ ਚਲਿਆ ਗਿਆ ਬੱਚਾ ਜਵਾਨ ਹੋ ਗਿਆ ਹੁਣ ਬੱਚਾ ਮਰ ਗਿਆ ਉਹੀ ਬੱਚਾ ਜਵਾਨ ਹੋ ਗਿਆ ਜਵਾਨ ਹੁਣ ਬੁੱਢਾ ਹੋ ਗਿਆ ਜਵਾਨ ਮਰ ਗਿਆ ਵਿੱਚੋਂ ਹੁਣ ਬੁੱਢਾ ਹੋ ਗਿਆ ਹੈਗਾ ਤੇ ਇੱਕੋ ਹੀ ਹੈ ਹੁਣ ਚਾਰ ਥੋੜਾ ਆ ਇੱਕੋ ਹੀ ਹੈ ਐ ਅੱਗੇ 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 ਜਾਈ ਜਾਂਦਾ ਅੱਛਾ ਅੱਗੇ
ਮੋਹ ਵੈਰਾਗ ਪਾਇਓ ਇਹ ਜਿਉ ਆਏ ਕਹਾਂ ਗਇਓ
ਇਹ ਮੇਰਾ ਨਿਸ਼ਚਾ ਬਣ ਗਿਆ ਮੋਹ ਵੈਰਾਗ ਪਇਓ ਮੇਰੇ ਮਨ ਵਿੱਚ ਇਹ ਵੈਰਾਗ ਇਹ ਉਤਸੁਕਤਾ ਪੈ ਗਈ ਮੇਰੇ ਮਨ ਵਿੱਚ ਉਪਰਾਮਤਾ ਹੋ ਗਈ ਜਿਹੜੀਆਂ ਗੱਲਾਂ ਤੁਸੀਂ ਕਰਦੇ ਇਹਦੇ ਤੋਂ ਇਹ ਜਿਉ ਆਏ ਕਹਾਂ ਗਏ ਕਿੱਧਰ ਗਿਆ ਪਰ ਮੈਨੂੰ ਸਮਝ ਆ ਰਹੀ ਵੀ ਇੱਥੇ ਹੀ ਹੈ ਗਿਆ ਗੁਆ ਕਿਤੇ ਨੀ ਇੱਥੋਂ ਹੀ ਆਉਂਦਾ ਇਹਦੇ 'ਚ ਹੀ ਸਮਾ ਜਾਂਦਾ ਅੱਛਾ ਅੱਗੇ
ਤਨ ਜਿਤਾ ਤੁਮਿਲ ਕਾਇਆ ਤੁਮੀ ਤਤ ਕਹਾਂ ਤੇ ਕੀਨ ਰੇ
ਪੰਜ ਤਤ ਮਿਲੇ ਤੇ ਕਾਇਆ ਬਣ ਗਈ ਤਤ ਕਿੱਥੋਂ ਆਏ ਇੱਥੇ ਹੀ ਸੀ ਤਤ ਪੰਜ ਤੱਤ ਮਿਲਦੇ ਨੇ ਕਾਇਆ ਬਣ ਜਾਂਦੀ ਹੈ ਪਰ ਤੱਤ ਕਿੱਥੇ ਨੇ ਪੰਜ ਅੱਗ ਮਿੱਟੀ ਹਵਾ ਪਾਣੀ ਆਕਾਸ਼ ਉਹ ਤੇ ਇੱਥੇ ਹੀ ਸੀ ਤੂੰ ਕਹਿੰਦਾ ਪੰਜ ਤੱਤਾਂ ਤੋਂ ਕਾਇਆ ਬਣੀ ਹੈ ਤੇ ਪੰਜ ਤੱਤ ਕਿੱਥੋਂ ਆਏ ਨੇ ਇੱਥੇ ਹੀ ਸੀ ਫਿਰ ਬੰਦਾ ਵੀ ਇੱਥੇ ਹੀ ਸੀ ਹੋਰ ਕਿੱਥੇ ਸੀ ਇੱਥੇ ਹੀ ਸੀ ਯਾਰ ਤੁਹਾਡੇ ਬੱਚੇ ਜਿਹੜੇ ਤੁਸੀਂ ਆਲੇ ਦੁਆਲੇ ਖਾਣਾ ਖਾਧਾ ਇੱਥੇ ਹੀ ਸੀ ਉੱਥੋਂ ਹੀ ਚੱਕਿਆ ਉੱਥੇ ਹੀ ਛੱਡਿਆ ਉੱਥੋਂ ਹੀ ਬਲੱਡ ਵੜਿਆ ਇੱਥੋਂ ਹੀ ਸੀ ਇੱਥੋਂ ਹੀ ਆਇਆ ਸੀ ਇਹਦੇ ਵਿੱਚ ਹੀ ਜਾਊ ਇਹਦੇ ਚੋਂ ਹੀ ਆਊ ਇਹਦੇ ਚ ਹੀ ਜਾਊ ਕਿਤੋਂ ਥੋੜਾ ਆਇਆ ਸੀ ਦਾਤ ਮਿਲੀ ਹੈ ਇੱਥੇ ਹੀ ਸੀ ਉਹਦਾ ਪਾਠ ਹੈ ਬਾਹਰੋਂ ਕਿੱਥੋਂ ਆਇਆ ਇੱਥੋਂ ਹੀ ਆਇਆ ਠੀਕ ਹੈ ਨਾ ਪੰਚ ਤੱਤ ਮੈਂ ਲਕਾਇਆ ਕਿੰਨੀ ਤੱਤ ਕਹਾਂ ਤੇ ਕੀ ਰੇ ਮਤਲਬ ਤੂੰ ਕਹਿੰਦਾ ਵੀ ਬੰਦਾ ਕਰਮਾਂ ਦਾ ਬੰਦਾ ਆਇਆ ਸੀ ਕਹਿੰਦੇ ਝੂਠ ਬੋਲਦਾ ਆ ਦੋਨੇ ਪੰਕਤੀਆਂ ਇਕੱਠੀਆਂ ਪੜ੍ਹ ਕੇ ਦੇਖ
ਪੰਚ ਤੱਤ ਮਿਲ ਕਾਇਆ ਕਿੰਨੀ ਤੱਤ ਕਹਾਂ ਤੇ ਕੀਨ ਰੇ ਕਰਮ ਬਾਪ ਤੁਮ ਜਿਉ ਕਹਿਤ ਹੋ ਕਰਮੇ ਕਿਨ ਜਿਉ ਦੀਨ ਰੇ
ਕਹਿੰਦੇ ਤੂੰ ਕਹਿੰਦਾ ਬੰਦਾ ਕਰਮਾਂ ਦਾ ਬੰਦਾ ਆਉਂਦਾ ਕਰਮ ਆ ਦੇਖੋ ਨਾ ਕਰਮ ਵੱਧ ਤੁਮ ਜਿਉ ਕਹਿਤ ਹੋ ਕਰਮਾਂ ਦਾ ਬੰਦਾ ਆਉਂਦਾ ਕਰਮੇ ਕਿਨ ਜਿਉ ਦੀਨ ਰੇ ਉਹ ਜਿਹੜੇ ਕੰਮ ਕੀਤੇ ਉਹ ਪਹਿਲਾਂ ਕਿੰਨੇ ਕੀਤੇ ਆ ਜਿਹੜੇ ਇਹਨਾਂ ਨੇ ਸਿੱਧੇ ਅਰਥ ਕੀਤੇ ਆ ਨਾ ਪਰੰਤੂ ਅਮਲਾਂ ਨੂੰ ਕਿਸ ਨੇ ਜਿੰਦ ਜਾਨ ਦਿੱਤੀ ਹੈ ਜਿਹੜੇ ਅਮਲ ਕੀਤੇ ਆ ਕੰਮ ਕੀਤੇ ਆ ਉਹ ਕਿੰਨੇ ਕੀਤੇ ਆ ਕਿਵੇਂ ਕੀਤੇ ਆ ਮਤਲਬ ਕਬੀਰ ਜੀ ਉਹਦੇ ਤੇ ਕੁਐਸਚਨ ਮਾਰਕ ਲਾਉਂਦੇ ਆ ਵੀ ਝੂਠ ਬੋਲਦਾ ਹੈ ਪਿਛਲੇ ਕਰਮ ਕੀਤੇ ਉਹ ਕਿਵੇਂ ਹੋਏ ਸੀ ਫਿਰ ਉਹ ਕਿੰਨੇ ਬਣਾਏ ਸੀ ਬੰਦੇ ਨੇ ਕੀਤੇ ਸੀ ਉਹ ਬੰਦਾ ਕਿੱਥੋਂ ਬਣਿਆ ਸੀ ਪਿਛਲੇ ਜਨਮਾਂ ਵਾਲਾ ਜਿਹੜਾ ਕਰਮ ਕਰਦਾ ਸੀ ਉਹ ਕਿੱਥੋਂ ਬਣਿਆ ਸੀ ਉਹ ਵੀ ਇਹਦੇ ਵਿੱਚੋਂ ਹੀ ਬਣਿਆ ਸੀ ਜੇ ਤੇਰੀ ਮੰਨ ਵੀ ਲਈਏ ਤਾਂ ਕਰਕੇ ਕਹਿੰਦੇ ਇਹ ਠੀਕ ਨਹੀਂ ਫਿਲੋਸਫੀ ਵੀ ਕਰਮਾਂ ਦਾ ਬੰਦਾ ਆਉਂਦਾ ਜਿੰਨੇ ਕਰਮ ਕੀਤੇ ਸੀ ਜਿਹੜੇ ਗਲਤ ਕੰਮ ਕੀਤੇ ਸੀ ਤਾਂ ਆ ਬਣਿਆ ਉਹ ਕੌਣ ਸੀ ਉਹ ਵੀ ਪੰਜਾਂ ਤੱਤਾਂ ਤੋਂ ਹੀ ਬਣਿਆ ਹੋਣਾ ਮਤਲਬ ਪੰਜ ਤੱਤ ਨੇ ਤੇ ਪੰਜ ਤੱਤ ਕਿੱਥੇ ਨੇ ਸਾਡੇ ਸਾਹਮਣੇ ਨੇ ਇਹਦਾ ਮਤਲਬ ਬੰਦਾ ਇਹਨਾਂ ਪੰਜਾਂ ਚੋਂ ਆਇਆ ਤੂੰ ਛੱਡ ਪਰੇ ਗੱਲਾਂ ਬਾਹਰ ਬੂਰ ਕੁਛ ਨਹੀਂ ਇੱਥੇ ਹੀ ਹੈ ਇੱਥੇ ਹੈ ਅੱਗੇ ਸੁਣਿਓ ਕਹਿੰਦੇ ਮੈਨੂੰ ਤੇ ਐਂ ਲੱਗਦਾ ਸੁਣੋ ਕਹਿੰਦੇ ਮੈਨੂੰ ਤੇ ਐਂ ਲੱਗਦਾ ਕੀ ਭਲਾ ਕਬੀਰ ਜੀ ਤੁਹਾਨੂੰ ਕੀ ਲੱਗਦਾ ਕਹਿੰਦੇ ਮੈਨੂੰ ਤੇ ਐਂ ਲੱਗਦਾ ਵੀ ਵੱਖਰਾ ਵੱਖਰਾ ਕੁਛ ਹੈ ਨਹੀਂ ਕੀ ਲੱਗਦਾ ਭਲਾ ਦੱਸੋ
ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਕਹੇ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ
ਕਹਿੰਦੇ ਮੈਨੂੰ ਤੇ ਐ ਲੱਗਦਾ ਹੈ ਤਨ ਵਿੱਚ ਹਰ ਹੈ ਤੇ ਹਰ ਵਿੱਚ ਤਨ ਹੈ ਇਕੱਠੇ ਹੀ ਹੈ ਸਾਰਾ ਇੱਕ ਸਮੁੰਦਰ ਹੈ ਸਮੁੰਦਰ ਦੀਆਂ ਐ ਲਹਿਰਾਂ ਉੱਠੀਆਂ ਆਪਾਂ ਸਮਝ ਲਓ ਵੀ ਸਮੁੰਦਰ ਚ ਲਹਿਰ ਹੈ ਤੇ ਲਹਿਰ ਵਿੱਚ ਸਮੁੰਦਰ ਹੈ ਲਹਿਰ ਵਿੱਚ ਸਮੁੰਦਰ ਹੈ ਸਮੁੰਦਰ ਨਾ ਹੁੰਦਾ ਲਹਿਰ ਕਿਵੇਂ ਬਣਦੀ, ਤੇ ਜੇ ਲਹਿਰ ਨਾ ਹੁੰਦੀ ਤੇ ਸਮੁੰਦਰ ਕੀ ਹੈ? ਮਤਲਬ ਸਮੁੰਦਰ ਇੱਕੋ ਹੀ ਹੈ, ਇਹ ਦੋ ਨਹੀਂ ਇਕੱਠੇ ਹੀ ਹੈ, ਇੱਕ ਹੀ ਨੇ, ਕਿਰਨ ਤੇ ਸੂਰਜ ਲੱਗਦੇ ਦੋ ਹੈ, ਇਹ ਤਨ ਉਹ ਉਸੇ ਉਹਦਾ ਹੀ ਫੈਲਾ ਆ, ਇੱਕ ਇੱਕ ਹੀ, ਜਿਵੇਂ ਜਿਵੇਂ ਨਾ ਕਿਰਨਾਂ ਇੱਕ ਹੀ ਸੂਰਜ ਹੈ, ਉਸੇ ਦੀ ਕਿਰਨਾਂ ਨੇ, ਅਸੀਂ ਉਸੇ ਦਾ ਹੀ ਇੱਕ, ਲਹਿਰਾਂ ਜਿਹੀਆਂ ਉੱਠੀਆਂ ਹੋਈਆਂ ਨੇ, ਬਸ ਆਪਾਂ ਉਹਦੀ ਲਹਿਰ ਆ, ਇੱਕ ਉਸੇ ਇੱਕ ਦੀ ਹੈ, ਤਾਂ ਕਰਕੇ ਦੇ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿੰਦੇ ਸਾਰਿਆਂ ਚ ਇੱਕੋ ਨਿਰੰਤਰ, ਉਹ ਸਭ ਪਾਸੇ ਚੱਲ ਰਿਹਾ, ਉਹ ਚੱਲ ਰਿਹਾ, ਉਹ ਐਨਰਜੀ ਹੈ, ਇੱਕੋ ਹੀ ਹੈ, ਇੱਕੋ ਹੀ ਹੈ, ਹੋਰ ਕੁਛ ਨਹੀਂ, ਉਹ ਦੋ ਚਾਰ ਦਸ ਨਹੀਂ, ਇੱਕੋ ਹੀ ਫੈਲਿਆ ਹੋਇਆ, ਆਪਾਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਆਪਾਂ ਇਕੱਲੇ ਨਹੀਂ ਜੁੜੇ, ਰੁੱਖ ਵੀ ਜੁੜੇ ਹੈ, ਆ ਸਬਜ਼ੀਆਂ ਬੂਟੇ, ਆ ਧੁੱਪ ਹਵਾ ਆਕਾਸ਼, ਇਹ ਸਾਡਾ ਸਾਰਿਆਂ ਦਾ ਸਾਂਝਾ ਹੈ, ਅਸੀਂ ਇਹਦੇ ਚ ਰਹਿੰਦੇ ਹਾਂ, ਇਹ ਸਾਡੇ ਚ ਰਹਿੰਦੇ ਨੇ, ਤਾਂ ਕਰਕੇ ਕਹਿੰਦੇ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਇੱਕੋ ਹੀ ਹੈ, ਇਸੇ ਨੂੰ ਕਹਿੰਦੇ ਹੈ ਫਰੀਦਾ, ਖਲਕ ਖਲਕ ਮੈਂ, ਖਲਕ ਵਸੈ ਰੱਬ ਵਾਹੇ, ਅਸੀਂ ਰੱਬ ਚ ਰਹਿੰਦੇ ਹਾਂ, ਰੱਬ ਸਾਡੇ ਚ ਰਹਿੰਦਾ, ਹੋਰ ਵੱਖਰਾ ਕੀ, ਕਿਸੇ ਨੂੰ ਲੱਭਣਾ ਨਹੀਂ, ਆਪਣੇ ਆਪ ਨੂੰ ਲੱਭ ਲਓ, ਰੱਬ ਲੱਭ ਗਿਆ, ਇਹ ਕਹਿੰਦੇ ਮਨ ਮੈਂ ਹਰ ਮੈਂ ਤਨ ਹੈ, ਤੇ ਤਨ ਮੈਂ ਹਰ ਹੈ, ਹੁਣ ਦੱਸੋ ਲੱਭਣਾ ਕਿਹਨੂੰ ਹੈ, ਹਰੀ ਨੂੰ ਕਿ ਆਪਣੇ ਆਪ ਨੂੰ, ਤਨ ਨੂੰ ਲੱਭ ਲਓ ਫਿਰ, ਹਰੀ ਦੇ ਵਿੱਚ ਹੀ ਹੈ, ਅਸੀਂ ਉਹਦਾ ਰੂਪ ਤੇ ਹੈਗੇ ਹਾਂ, ਲਹਿਰ ਆਪਣੇ ਆਪ ਨੂੰ ਲੱਭ ਰਹੇ ਸਮੁੰਦਰ ਤੇ ਹੈਗੀ ਹੋਈ ਹੈ, ਕਿਰਨ ਆਪਣੇ ਆਪ ਨੂੰ ਲੱਭ ਲੈ ਸੂਰਜ ਤੇ ਹੈਗੀ ਹੋਈ ਹੈ, ਬੂੰਦ ਆਪਣੇ ਆਪ ਨੂੰ ਲੱਭ ਲੈ ਪਾਣੀ ਤੇ ਹੈਗਾ ਹੀ ਹੈ, ਇਸ ਤਰ੍ਹਾਂ ਬੰਦਾ ਆਪਣੇ ਆਪ ਨੂੰ ਲੱਭ ਲੈ ਰੱਬ ਤੇ ਉਹ ਹੈਗਾ ਹੀ ਹੈ, ਰੱਬ ਥੋੜਾ ਕੋਈ ਵੱਖਰਾ, ਰੱਬ ਤੇ ਉਹ ਹੈਗਾ ਹੀ ਹੈ, ਪਾਠ ਹੈ ਉਹਦਾ, ਆਪਣੇ ਆਪ ਨੂੰ ਪਛਾਣ ਲਵੇ, ਕੀ ਕੁਝ ਨਹੀਂ ਕਰ ਸਕਦਾ ਯਾਰ ਬੰਦਾ, ਆਪਣੀ ਜ਼ਿੰਦਗੀ ਦੇ ਫੈਸਲੇ ਵੀ ਆਪ ਹੀ ਕਰਨੇ ਨੇ, ਸਿੱਧੀ ਜੀ ਗੱਲ ਸੀ, ਤੇ ਬਾਕੀ ਕਹਿੰਦੇ ਨੇ ਕਹਿ ਕਬੀਰ ਰਾਮ ਨਾ ਛੋਡੋ, ਮੈਂ ਨਹੀਂ ਛੱਡਣਾ, ਆ ਰਮਿਆ ਹੋਇਆ ਇੱਕ ਹੈ ਜਿਹੜਾ, ਇਹਨੂੰ ਰਵੇ ਨੂੰ ਮੈਂ ਨਹੀਂ ਛੱਡਣਾ, ਸਹਿਜੇ ਹੋਏ ਸੋ ਹੋਏ ਨੇ, ਕਹਿੰਦੇ ਆਪਣੇ ਆਪ ਸਾਰਾ ਕੁਝ ਹੋ ਰਿਹਾ ਸਹਿਜ ਨਾਲ, ਆਪਣੇ ਆਪ ਆਟੋਮੈਟਿਕ, ਸਹਿਜ ਦਾ ਮਤਲਬ ਹੈ ਆਟੋਮੈਟਿਕ, ਆਟੋਮੈਟਿਕ ਆਪਣੇ ਆਪ, ਵੇਖੋ ਗੱਡੀ ਦਾ ਗੇਅਰ ਆਪੇ ਪਹਿਲਾਂ ਪੈ ਜਾਏ, ਆਟੋਮੈਟਿਕ ਗੱਡੀਆਂ ਨਹੀਂ ਹੁੰਦੀਆਂ, ਦੂਜਾ ਪੈ ਜਾਏ, ਤੀਜਾ ਪੈ ਜਾਏ, ਆਪਾਂ ਕਹਿੰਦੇ ਸਹਿਜ ਜੀ ਆਪ ਹੀ ਪਈ ਜਾਂਦੀ, ਆਪਣੇ ਆਪ ਚੱਲ ਰਿਹਾ, ਕਹਿੰਦੇ ਮੈਂ ਤੇ ਆ ਜਿਹੜਾ ਰਮਿਆ ਹੋਇਆ ਨਾ ਇੱਕ ਜਿਹਦਾ ਮੈਂ ਵੀ ਰੂਪ ਆ, ਮੈਂ ਨੀ ਇਹਨੂੰ ਛੱਡਣਾ, ਸਹਿਜੇ ਹੀ ਸਾਰਾ ਕੁਝ ਹੋਈ ਜਾਂਦਾ, ਆਪਣੇ ਆਪ ਹੋ ਰਿਹਾ, ਇਹਨੂੰ ਕੋਈ ਬੰਦਾ ਕਰ ਨਹੀਂ ਰਿਹਾ, ਉੱਤੇ ਬਹਿ ਕੇ ਕੋਈ ਵੱਖਰਾ ਨਹੀਂ ਕਰ ਰਿਹਾ, ਸਹਿਪਣ ਆਪਣੇ ਆਪ, ਕਿਸੇ ਨੇ ਬਣਾਇਆ ਨਹੀਂ ਰੱਬ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਉਹਦਾ ਹੀ ਦੂਜਾ ਰੂਪ ਹੈ, ਦੂਈ ਕੁਦਰਤ ਸਾਜੀ, ਆਪਣਾ ਹੀ ਰੂਪ ਕੱਢ ਲਿਆ ਬਾਹਰ, ਕਰ ਆਸਣ ਡਿੱਠੋ ਜਾਓ, ਆਪ ਹੀ ਵਿੱਚ ਬਹਿ ਕੇ ਆਪ ਹੀ ਵੇਖ ਰਿਹਾ, ਤੇ ਆਪ ਹੀ ਆਪਣਾ ਆਪ ਹੀ ਹੈ ਉਹਦਾ, ਇੱਕੋ ਹੀ ਹੈ, ਦੋ ਨਹੀਂ ਹੈਗੇ, ਸਿੱਧੀ ਜੀ ਗੱਲ ਹੈ ਬਸ, ਕਹਿੰਦੇ ਮੈਂ ਤੇ ਰਮੇ ਹੋਏ ਨੂੰ ਐਸਾ ਫੜ ਲਿਆ, ਮੈਂ ਤੇ ਨਹੀਂ ਛੱਡਦਾ, ਕਹਿੰਦੇ ਮੇਰਾ ਤੇ ਪਿਆਰ, ਠੀਕ ਹੈ ਹੁਣ ਦੋ ਘੰਟੇ ਹੋ ਗਏ ਪੂਰੇ, ਮੈਂ ਚਾਹੁੰਦਾ ਸੀ ਇੱਕ ਸ਼ਬਦ ਹੋਰ ਵਿਚਾਰੀਏ, ਪਰ ਕੱਲ ਗੱਲ ਕਰਾਂਗੇ, ਟਾਈਮ ਕਾਫੀ ਹੋ ਜਾਣਾ, ਤਾਂ ਕਰਕੇ ਆਪਾਂ ਇਹਨਾਂ ਨੁਕਤਿਆਂ ਨੂੰ ਸਮਝੀਏ, ਸ਼ਬਦ ਵਿਚਾਰ ਵੀ ਚਲੋ ਹੋ ਗਈ ਨਾਲ, ਮੈਨੂੰ ਇਹ ਸੀ ਕਿਤੇ ਰਹਿ ਹੀ ਨਾ ਜਾਵੇ, ਕਿਉਂਕਿ ਸ਼ਬਦ ਗਾਇਆ ਸੀ, ਤੇ ਚਲੋ ਫਿਰ ਪੜ੍ਹ ਲੈਣਾ ਵੀ ਚੰਗਾ ਲੱਗਦਾ, ਕੱਲ ਬਾਕੀ ਮਿਲਾਂਗੇ ਸਾਰੇ ਰਲ ਮਿਲ ਕੇ,
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ, ਬੋਲਿਆ ਕਰੋ ਤਨ ਹੈ ਪਿਆਰੋ, ਤਨ ਹੈ ਗੁਰੂ ਅੰਗਦ ਸਾਹਿਬ ਜੀ, ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ, ਤਨ ਹੈ ਗੁਰਦਾਸ ਜੀ ਤਨ ਹੈ, ਗੁਰੂ ਅਮਰਦਾਸ
ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਰੱਜ ਕੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਤੇਰੇ ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਵਾਹ ਵਾਹ
ਕਮਾਲ ਸਾਹਿਬ
ਵਾਹ ਵਾਹ
ਗਿਆਨ ਦੇ ਸਾਖਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਗਿਆਨ ਦੇ ਸਾਖਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਪੰਜ ਪਿਆਰੇ ਧੰਨ ਹੈ ਜੀ ਤੇਰੇ ਸਾਧ ਸੰਗਤ ਜੀ ਧੰਨ ਹੈ
ਪੰਜ ਪਿਆਰੇ ਸਾਧ ਸੰਗਤ ਜੀ ਧੰਨ ਹੈ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਜੀ
ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਪਵਣ ਗੁਰੂ ਬਾਣੀ ਮਿਤ ਪਾਤਾ ਤਰਕ ਬਹੱਤ
ਦਿਵਸ ਰਾਤ ਜੋ ਸਾਈ ਰਾਜਾ ਹੇਲੇ ਸਗਲ ਰਾਤ
ਚੰਗਿਆਈਆਂ ਬੁਰੇ ਆਈਆਂ ਵਾਚੇ ਧਰਮ ਹਜ਼ੂਰ
ਆਪਣੀ ਕਿਹਦੇ ਰਹਿ ਕੇ ਦੂਰ
ਇਤੀ ਨਾਮ ਤੇ ਆਇਆ ਗਏ ਵੋ ਸਤਿਗੁਰ ਕਾਲ
ਨਾਮ ਤੇ ਮੁਖ ਉਰਲੇ
ਕਿਹੜੀ
ਸੁਸੀ ਨਾਲ
ਵਾਹਿਗੁਰੂ ਜੀ ਕਾ ਬੋਲ ਵਾਹਿਗੁਰੂ ਜੀ ਕੀ ਫਤਿਹ ਹੋਵੇ
ਵਾਹਿਗੁਰੂ ਜੀ ਕਾ ਖਾਲਸਾ
ਬੋਲ ਵਾਹਿਗੁਰੂ ਜੀ ਕੀ
ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਮਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦਿਗ ਚਲਾਈ ਤੇ ਗਵਾਹੀ ਦੇ ਕਨੇਟ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪੰਜਵੇਂ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਜੀ ਤੈਨਾ ਸਰੀ ਮਹਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਲੇ ਪ੍ਰਭ ਸਿਉਂ ਲਾਗ ਰਹਿਓ ਮੇਰਾ ਜੀ ਆਦਿਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨਾਨ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰਨਾ प्रभु पूरन पैज रखाई। वाहिगुरु जी का खालसा, वाहिगुरु जी की फतेह।